ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਜੀ। ਬਿਲਾਵਲ ਮਹੱਲਾ ਪੰਜਵਾਂ। ਰੋਗ ਗਾਇਆ ਪ੍ਰਭਿਆ ਭਗਵਾਇਆ, ਨੀਂਦ ਪਈ ਸੁਖ ਸਹਿਜ ਘਰ ਆਇਆ। ਰੋਗ ਗਾਇਆ ਪ੍ਰਭਿਆ ਭਗਵਾਇਆ, ਨੀਂਦ ਪਈ ਸੁਖ ਸਹਿਜ ਘਰ ਆਇਆ। ਰਹਾਉ ਰਜ ਰਜ ਭੋਜਨ ਖਾਵੋ ਮੇਰੇ ਭਾਈ, ਅੰਮ੍ਰਿਤ ਨਾਮ ਰਿਧ ਮਾਇ ਧਿਆਈ। ਨਾਨਕ ਗੁਰਪੂਰੇ ਸਰਨਾਈ, ਜਿਨ ਆਪਣੇ ਨਾਮ ਕੀ ਪੈਜ ਰਖਾਈ। ਨਾਨਕ ਗੁਰਪੂਰੇ ਸਰਨਾਏ, ਜਿਨ ਆਪਣੇ ਨਾਮ ਕੀ ਪੈਜ ਰਖਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਾਵਨ ਸਿਹਰਾਂ ਦੇ ਖਜ਼ਾਨੇ ਮਹਾਰਾਜ ਜੀ ਨੇ ਬਾਰ ਕਿਰਪਾਲ ਵਾਹਿਗੁਰੂ ਮੰਤਰ ਦੇ ਜਾਪ ਪਾਠ ਪੰਜ ਬਾਣੀ ਆਸਾ ਜੀ ਦੀਵਾਰ ਦੇ ਕੀਰਤਨ ਗੁਰੂ ਸਾਰਿਆਂ ਦੁਆਰਾ ਜੀ ਗੁਰਬਾਣੀ ਦੀ ਲੜੀਵਾਰ ਕਥਾ ਜੋ ਘਰ ਵਿੱਚ ਆਰੰਭ ਹੈ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਬਲਾਵ ਰਾਗ ਵਿੱਚ ਕਿਰਪਾ ਕਰ ਰਹੇ ਹਨ। ਆਓ ਮਨਾਂ ਦੀਆਂ ਬਿਰਤੀਆਂ ਇਕਾਗਰ ਕਰਕੇ ਸਰਦਾ ਭਾਵਨਾ ਨਾਲ ਸਤਿਗੁਰ ਸੱਚੇ ਪਾਤਸ਼ਾਹ ਜੀ ਦਾ ਪਾਵਨ ਸਤਿਗੁਰੇ ਕਰੋ ਕਰਕੇ ਲਾਹਾ ਪ੍ਰਾਪਤ ਕਰਕੇ।
ਸ੍ਰੀ ਵਾਹਿਗੁਰੂ ਜੀ। ਬਿਲਾਵਲ ਮਹੱਲਾ ਪੰਜਵਾਂ। ਰੋਗ ਗਾਇਆ ਪ੍ਰਭਿਆ ਭਗਵਾਇਆ।
ਬਿਲਾਵਲ ਰਾਗ ਵਿੱਚ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰ। ਜਿਸ ਵੇਲੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਸਾਧ ਸੰਗਤ ਜੀ ਉਤਰ ਗਿਆ ਸੀ, ਤੇ ਸ਼ਕਰਾਨੇ ਵਿੱਚ ਮਹਾਰਾਜ ਪੰਜਵੇਂ ਪਾਤਸ਼ਾਹ ਜੀ ਨੇ ਸਾਧ ਸੰਗਤ ਜੀ ਕੁਝ ਸ਼ਬਦ ਉਚਾਰਨ ਕੀਤੇ ਹਨ। ਕੁਝ ਇਹਨਾਂ ਸ਼ਬਦਾਂ ਦਾ ਸਾਧ ਸੰਗਤ ਜੀ ਪ੍ਰਕਰਨ ਇਹਨਾਂ ਦੀ ਲੜੀ ਸੋਟ ਰਾਗ ਵਿੱਚ ਚੱਲਦੀ ਹੈ, ਕੁਝ ਬਿਲਾਵਲ ਰਾਗ ਵਿੱਚ, ਜਿਹੜੀ ਛੇਵੇਂ ਪਾਤਸ਼ਾਹ ਜੀ ਦੇ ਸਾਹਿਬ ਦੇ ਉੱਤਰ ਜਾਣ ਦੇ ਪ੍ਰਸਾਏ ਮਹਾਰਾਜ ਸੱਚੇ ਪਾਤਸ਼ਾਹ ਜੀ ਸਾਧ ਅਕਾਲ ਪੁਰਖ ਵਾਹਿਗੁਰੂ ਦਾ ਸ਼ੁਕਰਾਨਾ ਕਰਦਿਆਂ ਹੋਇਆਂ ਸ਼ਬਦ ਉਚਾਰਨ ਹਨ। ਉਸੇ ਲੜੀ ਵਿੱਚੋਂ ਇਹ ਸ਼ਬਦ ਹੈ, ਰੋਗ ਗਿਆ ਸਭ ਆਪ ਗਵਾਇਆ। ਸਾਡੇ ਸਾਹਿਬਜ਼ਾਦੇ ਦਾ ਇਹ ਜਿਹੜਾ ਤਾਪ ਦਾ ਰੋਗ ਸੀ ਉਤਰ ਗਿਆ, ਇਹ ਕਿਰਪਾ ਅਕਾਲ ਪੁਰਖ ਵਾਹਿਗੁਰੂ ਨੇ ਆਪ ਕੀਤੀ ਹੈ। ਉਹਨਾਂ ਨੇ ਮਿਹਰ ਦੀ ਨਜ਼ਰ ਕੀਤੀ, ਇਹਨਾਂ ਦਾ ਸਾਰਾ ਰੋਗ ਕੱਟਿਆ ਗਿਆ ਹੈ ਜੀ।
ਨੀਂਦ ਪਈ ਸੁਖ ਸਹਿਜ ਘਰ ਆਇਆ।
ਫਿਰ ਕਹਿੰਦੇ ਸ਼ਾਂਤੀ ਰੂਪ ਨੀਂਦ ਆ ਗਈ ਹੈ, ਸੁਖ ਆਨੰਦ ਤੇ ਹਿਰਦੇ ਰੂਪੀ ਘਰ ਵਿੱਚ ਤੇ ਸਤ ਸੰਗਤ ਰੂਪੀ ਘਰ ਵਿੱਚ ਬਣ ਗਏ ਹਨ। ਅਥਵਾ ਜਗਿਆਸੂ ਦੇ ਤਾਂ ਹੀ ਮਹਾਰਾਜ ਕਿਰਪਾ ਕਰਦੇ ਸੀ, ਜੇ ਰੋਗ ਗਿਆ ਭਰਾ ਆਪ ਗਵਾਇਆ। ਇਹ ਹਉਮੈ ਦਾ ਰੋਗ ਸੀ, ਅਗਿਆਨ ਦਾ ਜਿਹੜਾ ਰੋਗ, ਅਕਾਲ ਪੁਰਖ ਵਾਹਿਗੁਰੂ ਨੇ ਆਪ ਕਿਰਪਾ ਕੀਤੀ ਦੂਰ ਕਰ ਦਿੱਤਾ। ਨੀਂਦ ਪਈ ਸੁਖ ਸਹਿਜ ਘਰ ਆਇਆ। ਕਹਿੰਦੇ ਹਉਮੈ ਦਾ ਰੋਗ ਕੱਟਿਆ ਗਿਆ ਤੇ ਹੁਣ ਸ਼ਾਂਤੀ ਦੀ ਨੀਂਦ ਆ ਗਈ। ਸੰਕਲਪਾਂ ਵਿਕਲਪਾਂ ਦੇ ਰੁਕ ਜਾਣ ਕਰਕੇ ਕਹਿੰਦੇ ਨੇ ਜਿਹੜੀ ਸ਼ਾਂਤੀ ਰੂਪ ਨੀਂਦ ਆਈ, ਇਹਦੇ ਕਰਕੇ ਸੁੱਖ ਬਣ ਗਿਆ, ਸਹਿਜ ਘਰ ਆਇਆ। ਸਹਿਜ ਕਹਿੰਦੇ ਹੁਣ ਗੁਰੂ ਸਾਹਿਬ ਜੀ ਦੀ ਕਿਰਪਾ ਸਦਕਾ, ਪਰਮੇਸ਼ਵਰ ਦੀ ਕਿਰਪਾ ਸਦਕਾ ਹੈ, ਜਗਿਆਸੂ ਗਿਆਨ ਤੇਰੇ ਹਿਰਦੇ ਵਿੱਚ ਪ੍ਰਕਾਸ਼ ਹੋਇਆ ਹੈ।
ਰਹਾਉ
ਬਸਰਾਮ ਦੇ ਕੇ ਕਿਰਪਾ ਕਰਦੇ ਹਨ ਪੰਜਵੇਂ ਪਾਤਸ਼ਾਹ ਜੀ।
ਰਜ ਰਜ ਭੋਜਨ ਖਾਵੋ ਮੇਰੇ ਭਾਈ।
ਜਿਵੇਂ ਸਾਧ ਸੰਗਤ ਜੀ ਸਰੀਰ ਦਾ ਆਸਰਾ ਭੋਜਨ ਹੈ, ਇਸੇ ਤਰ੍ਹਾਂ ਆਤਮਾ ਦਾ ਵੀ ਇੱਕ ਭੋਜਨ ਹੈ ਅਕਾਲ ਪੁਰਖ ਵਾਹਿਗੁਰੂ ਦੀ ਵਡਿਆਈ ਪਰਮੇਸ਼ਰ। ਆਖਿਆ ਭਾਈ ਇਹ ਗਿਆਨ ਦਾ ਨਾਮ ਦਾ ਭੋਜਨ ਰੱਜ ਰੱਜ ਕੇ ਖਾਇਆ ਕਰੋ, ਕਿਉਂਕਿ ਜਿੰਨਾ ਵੱਧ ਸਾਧ ਸੰਗਤ ਜੀ ਛਕਾਂਗੇ ਓਨੀ ਮਹਾਰਾਜ ਦੀ ਕਿਰਪਾ ਵੱਧ ਹੋਵੇਗੀ। ਉਵੇਂ ਪ੍ਰਤੱਖ ਭੋਜਨ ਸਾਧ ਸੰਗਤ ਜੀ ਰੱਜ ਕੇ ਖਾਣ ਦੀ ਇੱਥੇ ਗੱਲ ਨਹੀਂ, ਉਵੇਂ ਪ੍ਰਤੱਖ ਵੀ ਜੇ ਪਰਮਾਤਮਾ ਨੇ ਦਿੱਤਾ ਰੱਜ ਕੇ ਖਾਣ ਲਈ ਤੇ ਉਹਦਾ ਧੰਨਵਾਦ ਜ਼ਰੂਰ ਕਰਨਾ ਚਾਹੀਦਾ ਹੈ। ਪਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਬਚਨ ਹੈ ਸਾਧ ਸੰਗਤ ਜੀ, ਤੇ ਜਿਹੜਾ ਪ੍ਰਤੱਖ ਭੋਜਨ ਹੈ ਬਹੁਤਾ ਜ਼ਿਆਦਾ ਬੰਦਾ ਲੋੜ ਤੋਂ ਜ਼ਿਆਦਾ ਸਾਧ ਸੰਗਤ ਜੀ ਰੱਜ ਕੇ ਖਾ ਲਏ ਤੇ ਉਹ ਫਿਰ ਆਲਸੀ ਕਰਦਾ ਬੰਦੇ ਨੂੰ। ਕਲਗੀਧਰ ਪਾਤਸ਼ਾਹ ਦੇ ਬਚਨ ਨੇ ਅਲਪ ਹਾਰ ਸੁਲਪਤੀ ਨਿੰਦਰਾ ਦਇਆ ਸ਼ਿਵਾ ਤਨ ਪ੍ਰੀਤ ਸੀਰ ਸੰਤੋਖ ਸਦਾ ਨਿਰਵਾਹ ਬੋ ਹੈ ਬੁਤਰੇ ਗੁਣ ਅਤੀਤ। ਅਲਪ ਆਹਾਰ ਕਹਿੰਦੇ ਖਾਣਾ ਸਾਧ ਸੰਗਤ ਜੀ ਥੋੜਾ ਸੰਜਮ ਦਾ ਚਾਹੀਦਾ, ਖਾਣਾ ਵੀ ਬੰਦੇ ਨੂੰ ਸੰਜਮ ਦਾ ਚਾਹੀਦਾ। ਇੱਥੇ ਆਤਮਕ ਭੋਜਨ ਦੀ ਗੱਲ ਹੈ, ਨਹੀਂ ਤੇ ਮਹਾਰਾਜ ਸਾਹਿਬ ਜੀ ਨੇ ਇਹ ਵੀ ਬਚਨ ਕੀਤੇ ਆ, ਪੇਟ ਭਰਿਓ ਪਸੂਆ ਜੇ ਸੋਇਓ ਮਨੁੱਖ ਜਨਮ ਹੈ ਹਾਰਿਓ। ਲੋੜ ਤੋਂ ਵੱਧ ਸਾਧ ਸੰਗਤ ਜੀ ਖਾ ਲਵੇ ਤੇ ਫਿਰ ਮੁੜ ਕੇ ਸੌਣਾ ਹੀ ਹੈ ਬਹੁਤਾ। ਕਹਿੰਦੇ ਨੇ ਲੋੜ ਤੋਂ ਜ਼ਿਆਦਾ ਪੇਟ ਭਰ ਕੇ ਫਿਰ ਪਸ਼ੂਆਂ ਦੀ ਤਰ੍ਹਾਂ ਸੁੱਤਾ ਰਹਿੰਦਾ, ਸਾਰਾ ਮਨੁੱਖਾ ਜਨਮ ਹੀ ਵਿਅਰਥ ਗਵਾ ਲਿਆ। ਭੋਜਨ ਲੋੜ ਤੋਂ ਜ਼ਿਆਦਾ ਖਾਧਾ ਵੀ ਸਾਧ ਸੰਗਤ ਜੀ ਜ਼ਹਿਰ ਹੀ ਬਣ ਜਾਂਦਾ ਬੰਦੇ ਵਾਸਤੇ। ਸਰੀਰ ਦੀ ਪਾਲਣਾ ਵਾਸਤੇ ਭੋਜਨ ਦੀ ਲੋੜ ਜ਼ਰੂਰ ਹੈ, ਪਰ ਜੇ ਲੋੜ ਤੋਂ ਭਾਈ ਗੁਰਦਾਸ ਜੀ ਨੇ ਬਚਨ ਕੀਤੇ, ਉਹ ਕਹਿੰਦੇ ਨੇ ਥੋੜਾ ਸੌਣਾ ਬੋਲਣਾ ਥੋੜਾ ਖਾਵਣ ਗੁਰਮਤਿ ਪਾਏ। ਥੋੜਾ ਬੋਲਣਾ ਥੋੜਾ ਖਾਣਾ ਥੋੜਾ ਸੌਣਾ ਸਾਧ ਸੰਗਤ ਜੀ ਅਸਲ ਵਿੱਚ ਗੁਰਮਤਿ ਦੀ ਨਿਸ਼ਾਨੀ ਹੈ। ਇਸ ਕਰਕੇ ਰਾਜ ਰਾਜ ਭੋਜਨ ਖਾਓ ਮੇਰੇ ਭਾਈ ਦਾ ਅਰਥ ਇਹ ਨੀ ਵੀ ਰਾਜ ਕੇ ਪ੍ਰਸ਼ਾਦਿਆਂ ਨਾਲ ਸਾਧ ਸੰਗਤ ਜੀ ਉੱਪਰ ਗਲ ਤੱਕ ਤੁੰਨ ਕੇ ਪਾ ਲਵੇ ਤੇ ਮੁੜ ਕੇ ਨਾ ਬੈਠਾ ਜਾਵੇ ਨਾ ਲੰਮੇ ਪਿਆ ਜਾਵੇ, ਸਾਹ ਆਉਣਾ ਵੀ ਔਖਾ ਹੋ ਜਾਵੇ ਬੰਦੇ ਨੂੰ, ਫਿਰ ਉਹ ਭਜਨ ਕੀ ਕਰੇਗਾ ਜਿਹਨੇ ਹਰ ਵੇਲੇ ਸਾਧ ਸੰਗਤ ਜੀ ਦਿਹਾੜੀ ਚ 3 ਵਾਰੀ ਛਕਣਾ ਤੇ ਉੱਪਰ ਤੱਕ ਹੀ ਨੱਪ ਕੇ ਪਾ ਲੈਣਾ, ਫਿਰ ਉਹ ਭਜਨ ਕਰਨ ਲਈ ਬੈਠ ਸਕਦਾ। 4 ਗ੍ਰਾਹੀਆਂ ਅਗਰ ਲੋੜ ਤੋਂ ਵੱਧ ਪਾਲੀਆਂ ਜਾਣ ਤੇ ਸਾਧ ਸੰਗਤ ਜੀ ਉਹ ਵੀ ਬੰਦੇ ਵਾਸਤੇ ਜ਼ਹਿਰ ਬਣ ਜਾਂਦੀਆਂ, ਔਖਾ ਕਰਦੀਆਂ ਲੋੜ ਤੋਂ ਜ਼ਿਆਦਾ ਖਾਧਾ। ਇਸ ਕਰਕੇ ਇੱਥੇ ਭੋਜਨ ਦਾ ਅਰਥ ਹੈ ਸਾਧ ਸੰਗਤ ਜੀ ਪਰਮਾਤਮਾ ਦਾ ਗਿਆਨ ਨਾਮ ਦਾ ਭੋਜਨ, ਬ੍ਰਹਮ ਗਿਆਨ ਦਾ ਭੋਜਨ। ਰਾਜ ਰਾਜ ਭੋਜਨ ਖਾਓ ਮੇਰੇ ਭਾਈ, ਹਜ਼ੂਰ ਨੇ ਆਖਿਆ ਭਰਾਵੋ ਇਹ ਨਾਮ ਦਾ ਭੋਜਨ ਰੱਜ ਕੇ ਖਾਇਆ ਕਰੋ, ਭਾਵ ਨਾਮ ਬਹੁਤ ਆ ਜਪਣਾ, ਗਿਆਨ ਦਾ ਭੋਜਨ ਰੱਜ ਕੇ ਛਕੋ। ਜਿੰਨਾ ਗੁਰੂ ਦਾ ਗਿਆਨ ਹੈ ਸਾਧ ਸੰਗਤ ਜੀ, ਜਿੰਨੀ ਦੇਰ ਵੱਧ ਮਹਾਰਾਜ ਦੀ ਹਜ਼ੂਰੀ ਚ ਬੈਠਾਂਗੇ, ਜਿੰਨੀ ਇੱਥੇ ਵੱਧ ਬ੍ਰਹਮ ਚਰਚਾ ਚੱਲੇਗੀ, ਉਹਨਾਂ ਸਾਡੇ ਗਿਆਨ ਚ ਵੀ ਵਾਧਾ ਹੋਵੇਗਾ। ਇਸ ਕਰਕੇ ਰੱਜ ਰੱਜ ਕੇ ਇਸ ਭੋਜਨ ਨੂੰ ਛਕੋ, ਨਾਮ ਦੇ ਤੇ ਗਿਆਨ ਦੇ ਬ੍ਰਹਮ ਗਿਆਨ ਦੇ ਭੋਜਨ ਨੂੰ ਜੀ।
ਅੰਮ੍ਰਿਤ ਨਾਮ ਹਿਰਦ ਮਾਹੇ ਧਿਆਏ,
ਪਰਮਾਤਮਾ ਦਾ ਜਿਹੜਾ ਅੰਮ੍ਰਿਤ ਰੂਪੀ ਨਾਮ ਹੈ ਹਿਰਦੇ ਵਿੱਚ ਸਾਧ ਸੰਗਤ ਜੀ ਉਸ ਨਾਮ ਨੂੰ ਧਿਆਉਣਾ, ਉਸ ਨਾਮ ਨੂੰ ਟਿਕਾਉਣਾ, ਉਸ ਨਾਮ ਦਾ ਆਸਰਾ ਲੈਣ ਆਸਰਾ ਲੈਣਾ, ਹਿਰਦੇ ਵਿੱਚ ਉਸ ਅੰਮ੍ਰਿਤ ਰੂਪੀ ਨਾਮ ਨੂੰ ਧਿਆਇਆ ਕਰ। ਤੂੰ
ਨਾਨਕ ਗੁਰਪੂਰੇ ਸਰਨਾਈ,
ਬਾਰੇ ਰੱਜ ਕੇ ਨਾਮ ਵਾਲਾ ਭੋਜਨ ਛਕਣਾ ਵੀ ਕਿੱਥੋਂ ਮਿਲੇਗਾ, ਪੂਰੇ ਗੁਰੂ ਦੀ ਸ਼ਰਨ ਵਿੱਚੋਂ। ਇਸ ਕਰਕੇ ਪੂਰੇ ਗੁਰੂ ਦੀ ਸ਼ਰਨ ਵਿੱਚ ਆਇਆ ਕਰ।
ਜਿਹਨੇ ਆਪਣੇ ਨਾਮ ਕੀ ਪੈਜ ਰਖਾਈ,
ਜਿਸ ਪੂਰੇ ਗੁਰੂ ਨੇ ਆਪਣੇ ਨਾਮ ਦੀ ਪੈਜ ਵੀ ਰੱਖੀ ਆ, ਫਿਰ ਨਾਮ ਜਪਣ ਵਾਲਿਆਂ ਦੀ ਪੈਜ ਰੱਖਣੀ, ਹਰ ਯੁਗ ਯੁਗ ਭਗਤ ਪਾਇਆ ਪੈਜ ਰੱਖਦਾ ਆ ਰਾਮ ਰਾਜੇ। ਜੇ ਉਹਨੇ ਭਗਤ ਪੈਦਾ ਕੀਤੇ ਤੇ ਭਗਤਾਂ ਦੀ ਪੈਜ ਵੀ ਆਪ ਰੱਖਦਾ, ਕਿਉਂ? ਕਿਉਂਕਿ ਭਗਤਾਂ ਨਾਮ ਜਪਿਆ, ਨਾਮ ਦੀ ਪੈਜ ਸਾਧ ਸੰਗਤ ਜੀ ਉਹ ਰੱਖਦਾ, ਤੇ ਉਹਦਾ ਬਿਰਦ ਉਹਦਾ ਸੁਭਾਅ ਉਹਦਾ ਇੱਕ ਗੁਣ ਹੈ ਵੀ ਨਾਮ ਜਪਣ ਵਾਲਿਆਂ ਦੀ ਪੈਜ ਰੱਖਣੀ। ਕਹਿੰਦੇ ਗੁਰੂ ਪੂਰੇ ਦੀ ਸਮਰੱਥਾ ਹੈ, ਉਹਦੀ ਸ਼ਰਨ ਵਿੱਚ ਆ ਕੇ ਨਾਮ ਦਾ ਭੋਜਨ ਰੱਜ ਰੱਜ ਕੇ ਛਕ, ਫਿਰ ਉਹ ਤੇਰੀ ਪੈਜ ਰੱਖੇਗਾ।
ਬਿਲਾਵਲੂ ਮਹੱਲਾ ਪੰਜਵਾਂ, ਸਤਿਗੁਰ ਕਰ ਦੀਨੇ ਅਸਥਿਰ ਘਰ ਬਾਰ।
ਜਿਸ ਵੇਲੇ ਮਹਾਰਾਜ ਪੰਜਵੇਂ ਪਾਤਸ਼ਾਹ ਜੀ ਸਾਧ ਸੰਗਤ ਜੀ ਵਡਾਲੀ ਤੋਂ ਵਾਪਸ ਆਏ ਸਨ, ਉਸ ਵੇਲੇ ਸ਼ਬਦ ਉਹ ਥਾਣਕਾ ਦੱਸੀ ਜਿਹੜੀ ਵਿਦਵਾਨਾਂ ਨੇ, ਕਹਿੰਦੇ ਮਹਾਰਾਜ ਨੇ ਸ਼ਬਦ ਉਸ ਵੇਲੇ ਉਚਾਰਨ ਕੀਤਾ ਸੀ, ਕਿਉਂਕਿ 3 ਕੁ ਸਾਲਾਂ ਵਾਸਤੇ ਸਾਧ ਸੰਗਤ ਜੀ ਮਹਾਰਾਜ ਸੱਚੇ ਪਾਤਸ਼ਾਹ ਪਰਿਵਾਰ ਸਮੇਤ ਵਡਾਲੀ ਚਲੇ ਗਏ ਸਨ। ਜਦੋਂ ਬਹੁਤ ਜ਼ਿਆਦਾ ਈਰਖਾ ਤੁਸੀਂ ਚੰਦ ਨੇ ਕੀਤੀ ਤੇ ਗੁਰੂ ਸਾਹਿਬ ਜੀ ਨੇ ਆਪਣਾ ਪਰਿਵਾਰ ਸਾਧ ਸੰਗਤ ਵਡਾਲੀ ਭੇਜ ਦਿੱਤਾ, 6ਵੇਂ ਪਾਤਸ਼ਾਹ ਜੀ ਦਾ ਅਵਤਾਰ ਵੀ ਵਡਾਲੀ ਨਗਰ ਤੇ ਹੀ ਹੋਇਆ। 3 ਸਾਲਾਂ ਬਾਅਦ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਾਧ ਸੰਗਤ ਜੀ ਜਦੋਂ ਈਰਖਾ ਕੁੱਝ ਘਟੀ ਆਪਣੇ ਪਰਿਵਾਰ ਨੂੰ ਵਡਾਲੀ ਤੋਂ ਅੰਮ੍ਰਿਤਸਰ ਸੱਦ ਲਿਆ ਸੀ। ਉਸ ਵੇਲੇ ਸ਼ਬਦ ਉਚਾਰਨ ਕੀਤਾ, ਸਤਿਗੁਰ ਕਰ ਦੀਨੇ ਅਸਥਿਰ ਘਰ ਬਾਰ। ਕਹਿੰਦੇ ਨੇ ਇਹ ਗੁਰੂ ਕੇ ਮਹਿਲਾ ਰੂਪੀ ਜਿਹੜਾ ਘਰ ਤੇ ਬਾਰ ਹੁੰਦਾ ਸਾਧ ਸੰਗਤ ਜੀ, ਦਰਵਾਜ਼ਾ ਦਰਸ਼ਨੀ ਡਿਓੜੀ ਆਦਿਕ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਇਹ ਸਥਿਤ ਕਰ ਦਿੱਤੇ ਆ ਉਸ ਅਕਾਲ ਪੁਰਖ ਵਾਹਿਗੁਰੂ ਨੇ। ਇੱਥੇ ਹੁਣ ਸੁੱਖ ਸ਼ਾਂਤੀ ਹੋਈ, ਈਰਖਾਲੂਆਂ ਦਾ ਜ਼ੋਰ ਘਟਿਆ, ਈਰਖਾ ਕਰਨ ਵਾਲੇ ਕੁੱਝ ਠੰਡੇ ਪਏ, ਇਸ ਕਰਕੇ ਸਥਿਤੀ ਕੀਤੀ ਕਿ ਸਤਿਗੁਰ ਕਰ ਦੀਨੇ। ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਐਸੀ ਕਿਰਪਾ ਕੀਤੀ, ਸਤਿਗੁਰ ਕਰ ਦੀਨੇ ਅਸਥਿਰ ਘਰ ਬਾਰ, ਸਤ ਸੰਗਤ ਰੂਪੀ ਘਰ ਤੇ ਬਾਰ ਗਿਆਨ, ਬਾਰ ਸਤ ਸੰਗਤ ਜੀ ਗਿਆਨ ਨੂੰ ਕਹਿੰਦੇ ਨੇ, ਗਿਆਨ ਅਕਾਲ ਪੁਰਖ ਵਾਹਿਗੁਰੂ ਵਿੱਚ ਸਥਿਤ ਕਰਦਾ ਤੇ ਉਸ ਗਿਆਨ ਦੀ ਪ੍ਰਾਪਤੀ ਗੁਰੂ ਸਾਹਿਬ ਤੋਂ ਹੁੰਦੀ, ਇਸ ਕਰਕੇ ਇਹ ਕਿਰਪਾ ਪੂਰੇ ਗੁਰੂ ਨੇ ਸਾਡੇ ਉੱਤੇ ਕੀਤੀ ਹੈ।
ਰਹਾਉ
ਵਿਸਰਾਮ ਦੇ ਕੇ ਕਿਰਪਾ ਕਰਦੇ ਹਨ ਜੀ।
ਜੋ ਜੋ ਨਿੰਦ ਕਰੇ ਇਨ ਗ੍ਰਹਿਣ ਕੀ, ਤਿਸ ਆਗੇ ਹੀ ਮਾਰੇ ਕਰਤਾਰ।
ਕਹਿੰਦੇ ਨੇ ਫਿਰ ਇਹਨਾਂ ਸਥਾਨਾਂ ਦੀ ਨਿੰਦਿਆ ਕਰਨ ਵਾਲੇ ਨੂੰ ਸਾਧ ਸੰਗਤ ਜੀ ਇੱਥੇ ਵੀ ਮਾਰ ਪੈਂਦੀ ਤੇ ਅੱਗੇ ਵੀ ਪ੍ਰਮਾਤਮਾ ਉਹਨੂੰ ਮਾਰੇਗਾ। ਜੋ ਜੋ ਨਿੰਦ ਕਰੇ ਇਨ ਗ੍ਰਹਿਣ ਕੀ, ਜਿਹਨਾਂ ਨੇ ਅਕਾਲ ਪੁਰਖ ਵਾਹਿਗੁਰੂ ਦਾ ਸਤਿਗੁਰੂ ਦੇ ਪਵਿੱਤਰ ਮੁਖ ਤੋਂ ਉਪਦੇਸ਼ ਗ੍ਰਹਿਣ ਕਰ ਲਿਆ, ਉਹਨਾਂ ਨਾਮ ਰਸੀਆਂ ਨਾਮ ਦੇ ਉਪਦੇਸ਼ ਨੂੰ ਗ੍ਰਹਿਣ ਕਰਨ ਵਾਲਿਆਂ ਦੀ ਜਿਹੜਾ ਜਿਹੜਾ ਵੀ ਨਿੰਦਿਆ ਕਰੇਗਾ। ਜਿਵੇਂ ਮਹਾਰਾਜ ਨੇ ਹਰਿਮੰਦਰ ਸਾਹਿਬ ਗੁਰੂ ਕੇ ਮਹਿਲ ਦਰਸ਼ਨੀ ਰਿਓੜੀ ਕਹਿੰਦੇ ਨੇ ਗੁਰੂ ਸਾਹਿਬ ਨੇ ਆਪ ਸਥਿਤ ਕੀਤਾ ਸਾਰਾ ਕੁਝ, ਇਸ ਗੁਰੂ ਘਰ ਦੀ ਨਿੰਦਿਆ ਕਰਨ ਵਾਲੇ ਨੂੰ ਇੱਥੇ ਵੀ ਮਾਰ ਪਵੇਗੀ ਉੱਥੇ ਵੀ ਮਾਰ ਪਵੇਗੀ। ਜੋ ਜੋ ਨਿੰਦ ਕਰੇ ਇਨ ਗ੍ਰਹਿਣ ਕੇ, ਇਹ ਜਿਹੜੇ ਫਿਰ ਗ੍ਰਿਸਤੇ ਸਰਦਾ ਭਾਵਨਾ ਲੈ ਕੇ ਇਹਨਾਂ ਸਥਾਨਾਂ ਤੇ ਨਮਸਕਾਰ ਕਰਨ ਵਾਸਤੇ ਆਉਂਦੇ ਨੇ, ਉਹਨਾਂ ਨਮਸਕਾਰ ਕਰਨ ਵਾਲਿਆਂ ਦੀ ਵੀ ਜਿਹੜਾ ਜਿਹੜਾ ਨਿੰਦ ਕਰੇਗਾ ਨਿੰਦਿਆ ਕਰੇਗਾ, ਤਿਸ ਆਗਿਆ ਹੀ ਮਾਰਿਆ ਕਰਤਾਰ, ਕਹਿੰਦੇ ਅੱਗੇ ਜਾ ਕੇ ਕਰਤਾਰ ਤੋਂ ਉਹਨਾਂ ਨੂੰ ਮਾਰ ਪਵੇਗੀ। ਇੱਥੇ ਲੋਕ ਵਿੱਚ ਵੀ ਸਤ ਸੰਗਤ ਜੀ ਉਹਨਾਂ ਦਾ ਮੁੱਖ ਕਾਲਾ, ਅੱਗੇ ਵੀ ਫਿਰ ਜਮਾਂ ਦੇ ਵਸ ਪੈਣਾ ਪੈਂਦਾ ਹੈ।
ਨਾਨਕ ਦਾਸ ਤਾਂ ਕੀ ਸਰਨਾਈ ਜਾਂ ਕੋ ਸ਼ਬਦ ਅਖੰਡ ਅਪਾਰ,
ਕਿਉਂਕਿ ਅਸੀਂ ਉਸ ਸਰਵ ਵਿਆਪੀ ਬ੍ਰਹਮ ਦੇ ਸਰੂਪ ਗੁਰੂ ਰਾਮਦਾਸ ਮਹਾਰਾਜ ਜੀ ਦੀ ਸ਼ਰਨ ਗ੍ਰਹਿਣ ਕੀਤੀ ਹੈ। ਅਸੀਂ ਅਕਾਲ ਪੁਰਖ ਵਾਹਿਗੁਰੂ ਦੀ ਸ਼ਰਨ ਵਿੱਚ ਆਏ ਹਾਂ, ਜਿਹੜਾ ਅਖੰਡ ਹੈ, ਪਾਰਾਵਾਰ ਤੋਂ ਪਰੇ ਹੈ, ਤੇ ਸ਼ਬਦ ਬ੍ਰਹਮ ਸਰੂਪ ਹੈ, ਸਰਵ ਵਿਆਪੀ ਹੈ।
ਬਿਲਾਵਲ ਮਹੱਲਾ ਪੰਜਵਾਂ, ਤਾਪ ਸੰਤਾਪ ਸਗਲੀ ਗਏ ਬਿਨਸੇ ਤੇ ਰੋਗ,
ਇਹ ਸ਼ਬਦ ਦੇ ਵੀ ਅਰਥ ਸਾਧ ਸੰਗਤ ਜੀ, ਪਹਿਲੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪ੍ਰਥਾਏ ਤੇ ਦੂਸਰੇ ਜਗਿਆਸੂ ਦੇ ਪ੍ਰਥਾਏ ਹਨ। ਤਾਪ ਸੰਤਾਪ ਸਗਲੇ ਗਏ ਬਿਨਸੇ ਤੇ ਰੋਗ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਤਾਪ ਸੰਤਾਪ ਰੋਗ ਜਿੰਨੇ ਅਸੀਂ ਉਤਰ ਗਏ, ਪਰਮੇਸ਼ਰ ਨੇ ਕਿਰਪਾ ਕੀਤੀ, ਉਹਨਾਂ ਦਾ ਤਾਪ ਉਤਰ ਗਿਆ ਹੈ ਜੀ।
ਪਾਰ ਬ੍ਰਹਮ ਤੂੰ ਬਖਸ਼ਿਆ ਸੰਤਨ ਰਸ ਭੋਗ,
ਪਾਰ ਬ੍ਰਹਮ ਅਕਾਲ ਪੁਰਖ ਵਾਹਿਗੁਰੂ ਨੇ ਤੇਰੇ ਤੇ ਬਖਸ਼ਿਸ਼ ਕੀਤੀ ਹੈ। ਇਹ ਜਿਹੜੇ ਸੰਤ ਬਾਬਾ ਬੁੱਢਾ ਜੀ ਆਦਿਕ ਹਨ, ਇਹਨਾਂ ਦੇ ਚਰਨਾਂ ਵਿੱਚ ਬੈਠ ਕੇ ਰਸ ਭੋਗ ਨਾਮ ਦੇ ਰਸ ਨੂੰ ਤੁਸੀਂ ਭੋਗਣਾ ਕਰੋ। ਇਹ ਸੀ ਸਤਸੰਗ ਜੀ ਪਹਿਲਾ ਅਰਥ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਪ੍ਰਥਾਏ, ਤੇ ਹੁਣ ਜਗਿਆਸੂ ਦੇ ਪ੍ਰਥਾਏ ਸੱਚੇ ਪਾਤਸ਼ਾਹ ਕਿਰਪਾ ਕਰਦੇ। ਤਾਪ ਸੰਤਾਪ ਸਗਲੇ ਗਏ ਬਿਨਸੇ ਤੇ ਰੋਗ, ਗੁਰਮੁਖਾ ਜੇ ਮਹਾਰਾਜ ਦੀ ਸ਼ਰਨ ਵਿੱਚ ਆਇਆ ਤੇ ਤੇਰੇ ਆਦੀ ਵਿਆਦੀ ਉਪਾਧੀ ਰੂਪ ਸਾਰੇ ਸੰਤਾਪ ਉਤਰ ਗਏ, ਤੇਰਾ ਜਿਹੜਾ ਹਉਮੈ ਦਾ ਰੋਗ ਸੀ ਉਹ ਵੀ ਕੱਟਿਆ ਗਿਆ ਹੈ। ਪਾਰ ਬ੍ਰਹਮ ਤੂੰ ਬਖਸ਼ਿਆ ਸੰਤਾਂ ਰਸ ਭੋਗ, ਇਹ ਬਖਸ਼ਿਸ਼ ਤੇਰੇ ਤੇ ਪਾਰ ਬ੍ਰਹਮ ਨੇ ਕੀਤੀ ਆ, ਅਕਾਲ ਪੁਰਖ ਨੇ ਕੀਤੀ ਆ, ਪਰਮੇਸ਼ਰ ਨੇ ਕੀਤੀ ਹੈ, ਇਸ ਕਰਕੇ ਉਹਦਾ ਧੰਨਵਾਦ ਕਰ ਜਿਹਨੇ ਤੇਰੇ ਆਦੀ ਵਿਆਦੀ ਉਪਾਧੀ ਰੂਪ ਰੋਗ ਸਾਰੇ ਕੱਟ ਦਿੱਤੇ। ਸੰਤਾਂ ਦਾ ਭੋਗ ਨਾਮ ਰਸੀਆਂ ਦੀ ਸੰਗਤ ਕਰਕੇ ਨਾਮ ਰਸ ਨੂੰ ਭੁੰਚਿਆ ਕਰ, ਹੁਣ ਤੂੰ ਫਿਰ
ਰਹਾਓ
ਬਸਰਾਮ ਦੇ ਕੇ ਕਿਰਪਾ ਕਰਦੇ ਹਨ।
ਸਰਵ ਸਗਾ ਤੇਰੀ ਮੰਡਲੀ ਤੇਰਾ ਮੰਤਨ ਆਰੋਗ,
ਕਹਿੰਦੇ ਨੇ ਤੇਰੀ ਮੰਡਲੀ ਹੈ ਜਿਹੜੀ ਸਤ ਸੰਗਤ ਆ, ਇਹਦੇ ਵਿੱਚ ਸਾਰੇ ਸੁੱਖ ਬਣੇ ਨੇ। ਤੇਰਾ ਮੰਤਨ ਆਰੋਗ, ਤੂੰ ਹੁਣ ਮਨ ਕਰਕੇ ਵੀ ਅਰੋਗ ਹੈ, ਤਨ ਕਰਕੇ ਵੀ ਅਰੋਗ ਹੈ, ਆਪਣੇ ਲਾਲ ਜੀ ਨੂੰ ਵੀ ਕਹਿੰਦੇ ਮਹਾਰਾਜ ਪੰਜਵੇਂ ਪਾਤਸ਼ਾਹ ਜੀ, ਇਹ ਜਿਹੜੀ ਤੇਰੀ ਮੰਡਲੀ ਤੇਰੀ ਸੰਗਤ ਆ ਇਹਦੇ ਵਿੱਚ ਸਦਾ ਸੁਖੀ ਵਰਤੇਗਾ, ਮਨ ਤਨ ਕਰਕੇ ਹੁਣ ਤੁਸੀਂ ਅਰੋਗ ਹੋਏ ਜੇ। ਜਗਿਆਸੂ ਦੇ ਪ੍ਰਥਾਏ ਵੀ ਇਹੋ ਹੀ ਬਚਨ ਆ, ਸਰਬ ਸੁਖਾ ਤੇਰੀ ਮੰਡਲੀ, ਜਿਸ ਸਤ ਸੰਗਤ ਵਿੱਚ ਨਾਮ ਰਸੀਆਂ ਕੋਲ ਆਣ ਕੇ ਤੂੰ ਗੁਰਮੁਖਾ ਬੈਠਦਾ, ਇੱਥੇ ਸਦਾ ਵਾਸਤੇ ਸੋਖੀ ਨੇ, ਇੱਥੇ ਬੈਠਣ ਕਰਕੇ ਮਨ ਵੀ ਅਰੋਗ ਹੁੰਦਾ, ਤਨ ਵੀ ਅਰੋਗ ਹੁੰਦਾ ਹੈ ਜੀ।
ਗੁਣ ਗਾਵ ਹੋ ਨਿਤ ਰਾਮ ਕੀ ਇਹ ਅਵਖਦ ਜੋਗ,
ਇਸ ਕਰਕੇ ਰੋਜ਼ ਹੀ ਨਿਤਾ ਪ੍ਰਤੀ ਉਸ ਅਕਾਲ ਪੁਰਖ ਵਾਹਿਗੁਰੂ ਦੇ ਗੁਣ ਗਾਵ, ਇਹ ਸਭ ਤੋਂ ਉੱਤਮ ਔਸ਼ਧੀ ਆ। ਅਵਖਦ ਕਹਿੰਦੇ ਦਵਾਈ ਨੂੰ, ਮੈਡੀਸਨ ਨੂੰ, ਔਸ਼ਧੀ ਨੂੰ ਕਹਿੰਦੇ, ਸਭ ਤੋਂ ਉੱਤਮ ਦਵਾਈ ਹੈ ਜਿਹੜੀ ਹਉਮੈ ਦੇ ਰੋਗ ਨੂੰ ਕੱਟਣ ਵਾਲੀ, ਜਿਹੜਾ ਪ੍ਰਮਾਤਮਾ ਦੇ ਗੁਣਾਂ ਨੂੰ ਗਾਉਣਾ। ਗੁਣ ਗਾਵੋ ਨਿਤ ਰਾਮ ਕੇ, ਨਿਤ ਅਰਥ ਹੈ ਰੋਜ਼ ਉਸ ਪ੍ਰਮਾਤਮਾ ਦੇ ਗੁਣ ਗਾਵੋ, ਇਹ ਜਿਹੜੀ ਔਸ਼ਧੀ ਸਾਰਿਆਂ ਤੋਂ ਉੱਤਮ ਆ। ਜੇ ਕੋਈ ਚਾਹੁੰਦਾ ਵੀ ਮੈਂ ਨਿਰੋਗ ਹੋਵਾਂ, ਮੇਰੇ ਰੋਗ ਕੱਟੇ ਜਾਣ, ਹਉਮੈ ਦੇ ਅਗਿਆਨ ਦੇ ਰੋਗ ਤੋਂ, ਜੰਮਣ ਬੰਨ ਦੇ ਰੋਗ ਤੋਂ ਮੈਂ ਬਚ ਜਾਵਾਂ, ਤੇ ਪ੍ਰਮਾਤਮਾ ਦੇ ਗੁਣ ਗਾਇਆ ਕਰੇ ਫਿਰ।
ਆਏ ਵਸੋ ਘਰ ਦੇਸ਼ ਮੈਂ ਇਹ ਭਲੇ ਸੰਜੋਗ,
ਇਹ ਵੀ ਉਸ ਵੇਲੇ ਬਚਨ ਕੀਤੇ ਜਿਸ ਵੇਲੇ ਵਡਾਲੀ ਤੋਂ ਪਰਿਵਾਰ ਨੂੰ ਸਤਸੰਗ ਜੀ ਮੰਗਾ ਲਿਆ ਸੀ। ਕਹਿੰਦੇ ਆਏ ਵਸੋ ਘਰ ਦੇਸ਼ ਮੈਂ, ਆਪਣੇ ਘਰ ਵਿੱਚ ਆ ਜਾ, ਗੁਰੂ ਕੇ ਮਹਿਲਾਂ ਵਿੱਚ, ਮਾਝੇ ਦੇਸ਼ ਵਿੱਚ ਇਹ ਭਲਾ ਸਮਾਂ ਹੈ। ਹੁਣ ਈਰਖਾਲੂ ਜਿਹੜੇ ਆ ਉਹ ਛੱਡ ਗਏ ਨੇ, ਖੇੜਾ ਈਰਖਾ ਘੱਟ ਗਈ ਹੈ, ਤੇ ਤੁਸੀਂ ਆਪਣੇ ਘਰ ਵਿੱਚ ਆਣ ਕੇ ਵਸੋ ਸੁੱਖ ਨਾਲ।
ਨਾਨਕ ਪ੍ਰਣ ਸੂ ਪ੍ਰਸੰਨ ਹੋਏ ਲਹਿ ਗਏ ਵਿਯੋਗ,
ਕਹਿੰਦੇ ਨੇ ਹੁਣ ਪ੍ਰਮਾਤਮਾ ਪ੍ਰਸੰਨ ਹੈ ਤੇ ਸਾਰੇ ਵਿਛੋੜੇ ਕੱਟੇ ਗਏ ਹਨ। ਆਏ ਵਸੋ ਘਰ ਦੇਸ਼ ਮੈਂ, ਕਹਿੰਦੇ ਨੇ ਘਰ ਸਤ ਸੰਗਤ ਰੂਪੀ ਵਿੱਚ, ਦੇਸ਼ ਹਿਰਦੇ ਵਿੱਚ, ਸਤ ਸੰਗਤ ਵਿੱਚ, ਸਰੂਪ ਰੂਪੀ ਦੇਸ਼ ਵਿੱਚ, ਥਾਂ ਵਿੱਚ ਆਣ ਕੇ ਨਿਵਾਸ ਕਰੋ। ਇਹ ਭਲੇ ਸੰਜੋਗ, ਕਿਉਂਕਿ ਉੱਪਰ ਦਾ ਪ੍ਰਕਰਣ ਆ ਗਿਆ ਸੀ, ਸਤ ਸੰਗਤ ਵਿੱਚ ਆਣ ਕੇ ਬੈਠਣਾ, ਗੁਰਮੁਖਾਂ ਦੀ ਸੰਗਤ ਕਰਨੀ, ਇਹ ਭਲਾ ਸਮਾਂ ਜਿਹੜੀ ਉਹਨਾਂ ਦੀ ਸੰਗਤ ਮਿਲ ਗਈ, ਇਸ ਕਰਕੇ ਹੁਣ ਤੂੰ ਆਪਣੇ ਹਿਰਦੇ ਰੂਪੀ ਘਰ ਵਿੱਚ ਆਣ ਕੇ ਬੈਠ ਟਿਕ ਜਾਵੇਂਗਾ। ਨਾਨਕ ਪ੍ਰਭ ਤੋਂ ਪ੍ਰਸੰਨ ਭਏ, ਕਿਉਂਕਿ ਉੱਥੇ ਬੈਠਣ ਵਾਲਿਆਂ ਤੇ ਪ੍ਰਮਾਤਮਾ ਪ੍ਰਸੰਨ ਹੁੰਦਾ। ਲਹਿ ਗਏ ਵਿਯੋਗ, ਉਹਨਾਂ ਦੇ ਵਿਛੋੜੇ ਦੇ ਦੁੱਖ ਸਾਰੇ ਕੱਟੇ ਜਾਂਦੇ ਹਨ ਜੀ।
ਬਿਲਾਵਲ ਮਹੱਲਾ ਪੰਜਵਾਂ, ਕਾਹੂ ਸੰਗ ਨਾ ਚਾਲ ਹੀ ਮਾਇਆ ਜੰਜਾਲ।
ਮਹਾਰਾਜ ਨੇ ਕਿਰਪਾ ਕੀਤੀ, ਕਹਿੰਦੇ ਗੁਰਮੁਖੋ ਇਹ ਮਾਇਆ ਜੰਜਾਲ ਹੈ ਤੇ ਕਿਸੇ ਦੇ ਨਾਲ ਅਜੇ ਤਾਕਤ ਨਹੀਂ ਹੈ ਗਈ। ਮਾਇਆ ਦੇ ਜਾਂ ਫਿਰ ਮਾਇਆ ਵਾਕੀ ਜਿੰਨੇ ਪਦਾਰਥ ਨੇ ਇਹ ਬੰਧਨਾਂ ਚ ਪਾ ਤੇ ਸਕਦੇ ਆ, ਬੰਧਨਾਂ ਚੋਂ ਕੱਢ ਨਹੀਂ ਸਾਧ ਸੰਗਤ ਜੀ ਸਕਦੇ। ਕਾਹੂ ਸੰਗ ਨਾ ਚਾਲ ਹੀ ਮਾਇਆ ਜੰਜਾਲ। ਹਜ਼ੂਰ ਨੇ ਆਖਿਆ ਮਾਇਆ ਨੇ ਐਸਾ ਜੰਜਾਲ ਪਾਇਆ ਜੇ ਸਿਰਫ ਮਾਇਆ ਜੋਗਾ ਹੀ ਬੰਦਾ ਹੋ ਕੇ ਰਹਿ ਜਾਵੇ, ਕਿਸੇ ਦੇ ਨਾਲ ਅਜੇ ਤੱਕ ਇਹ ਗਈ ਨਹੀਂ। ਪ੍ਰਮਾਣ ਵਜੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਾਧ ਸੰਗਤ ਜੀ ਬਹੁਤ ਸਾਰੇ ਬਚਨ ਗੁਰਬਾਣੀ ਵਿੱਚ ਕੀਤੇ ਨੇ। ਹਜ਼ੂਰ ਦੇ ਬਚਨ ਹਨ, ਲੰਕਾ ਗੜ੍ਹ ਸੋਨੇ ਕਾ ਭਇਆ, ਮੂਰਖ ਰਾਵਣ ਚਾਲ ਲੈ ਗਿਆ। ਸੋਨੇ ਦੀ ਲੰਕਾ ਦਾ ਮਾਲਕ ਸੀ ਰਾਵਣ ਸਾਧ ਸੰਗਤ ਜੀ, ਫਿਰ ਵੀ ਮੂਰਖ ਹੀ ਨਿਕਲਿਆ, ਨਾਲ ਕੀ ਲੈ ਕੇ ਗਿਆ। ਸਮੇਂ ਦੇ ਅਵਤਾਰਾਂ ਨਾਲ ਸਾਧ ਸੰਗਤ ਜੀ ਮੱਥਾ ਲਾ ਲਿਆ ਤੇ ਮੌਤ ਆ ਗਈ। ਸੋਨੇ ਦੀ ਲੰਕਾ ਵਿੱਚੋਂ ਵੀ ਸਾਧ ਸੰਗਤ ਜੀ ਉਹ ਕੋਈ ਦੋ ਚਾਰ ਰੱਤੀਆਂ ਸੋਨਾ ਆਪਣੇ ਨਾਲ ਨਾ ਲਿਜਾ ਸਕਿਆ, ਕੋਈ ਮਾਇਆ ਅਜੇ ਤੱਕ ਆਪਣੇ ਨਾਲ ਨਹੀਂ ਲੈ ਕੇ ਜਾ ਸਕਿਆ। ਕਾਰੂ ਨੂੰ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਇਹੀ ਬਚਨ ਦੱਸਿਆ ਸੀ। ਦੁਨੀ ਚੰਦ ਦੇ ਪ੍ਰਸਾਏ ਮਹਾਰਾਜ ਨੇ ਇਹੀ ਬਚਨ ਕੀਤੇ ਵੀ ਇਹ ਲੈ ਜਾਏਗਾ ਸਾਰਾ ਕੁਝ ਨਾਲ, ਜਿੱਦਾਂ ਕਿਸੇ ਦਾ ਹੱਕ ਮਾਰ ਕੇ ਇਕੱਠੀ ਕੀਤੀ ਮਾਇਆ ਤੇਰੇ ਨਾਲ ਚਲੀ ਜਾਵੇਗੀ। ਨਹੀਂ ਸੀ ਗਈ ਤੇ ਉਪਦੇਸ਼ ਦੇ ਕੇ ਸਾਧ ਸੰਗਤ ਜੀ ਮਹਾਰਾਜ ਨੇ ਉਤਾਰ ਦਿੱਤਾ ਉਹਨਾਂ ਨੂੰ। ਕਾਹੂ ਸੰਗ ਨਾ ਚੱਲ ਹੀ ਮਾਇਆ ਜੰਜਾਲ, ਕਹਿੰਦੇ ਮਾਇਆ ਜੰਜਾਲ ਰੂਪ ਹੈ ਤੇ ਕਿਸੇ ਦੇ ਨਾਲ ਅਜੇ ਤੱਕ ਇਹ ਗਈ ਨਹੀਂ, ਨਾ ਸਾਧ ਸੰਗਤ ਜੀ ਅਗਾਂਹ ਨੂੰ ਜਾਵੇਗੀ। ਕਿਉਂਕਿ ਕੁਝ ਲੋਕਾਂ ਦਾ ਸੁਭਾਅ ਹੁੰਦਾ ਸਾਰੇ ਜੀਵਨ ਨੂੰ ਸਾਧ ਸੰਗਤ ਜੀ ਮਾਇਆ ਇਕੱਤਰ ਕਰਨ ਵਾਸਤੇ ਵਾਰ ਹੀ ਦੇਣਾ, ਕੁਝ ਸਮਾਂ ਗੁਰੂ ਦੇ ਗੁਣ ਗਾਉਣ ਜੋਗਾ ਵੀ ਬਚਾ ਕੇ ਨਾ ਰੱਖਣਾ। ਕਿਸੇ ਦਾ ਸੁਭਾਅ ਸਾਧ ਸੰਗਤ ਜੀ ਉਹ ਸੋਚਦਾ ਕਿ ਸਰੀਰ ਮੇਰਾ ਮਾਇਆ ਵਾਸਤੇ ਹੈ, ਤੇ ਕਿਸੇ ਦਾ ਸੁਭਾਅ ਹੁੰਦਾ ਨਹੀਂ ਮਾਇਆ ਮੇਰੇ ਸਰੀਰ ਵਾਸਤੇ ਹੈ। ਜੇ ਤੇ ਮਾਇਆ ਸਰੀਰ ਵਾਸਤੇ ਆਪਾਂ ਸਮਝਾਂਗੇ ਤੇ ਧਰਮ ਦੀ ਕਿਰਤ ਕਰਨੀ ਜ਼ਰੂਰੀ ਹੈ, ਪਰ ਉਹਦੇ ਵਿੱਚ ਸਾਧ ਸੰਗਤ ਜੀ ਨਾਮ ਜਪਣ ਜੋਗਾ ਸਮਾਂ ਬਚਾਉਣਾ ਵੀ ਸਰੀਰ ਲਈ ਮਾਇਆ ਬਣੀ ਹੈ, ਮੇਰੇ ਵਾਸਤੇ ਮਾਇਆ ਬਣੀ, ਮੈਂ ਮਾਇਆ ਲਈ ਨਹੀਂ ਬਣਿਆ, ਮੇਰੇ ਲਈ ਮਾਇਆ ਬਣੀ, ਧਰਮ ਦੀ ਕਿਰਤ ਕਰਨੀ ਹੈ ਤੇ ਉਹਦੇ ਨਾਲ ਸਾਧ ਸੰਗਤ ਜੀ ਨਿਰਵਾਹ ਕਰਨਾ, ਉਹਦੇ ਨਾਲ ਗੁਜ਼ਾਰਾ ਕਰਨਾ, ਪਰ ਪ੍ਰਮਾਤਮਾ ਨੂੰ ਵੀ ਚੇਤੇ ਕਰਨਾ। ਤੇ ਜੇ ਬੰਦਾ ਇਹ ਸੋਚੇ ਵੀ ਮੈਂ ਮਾਇਆ ਵਾਸਤੇ ਬਣਿਆ, ਫਿਰ ਤਾਂ ਦਿਨੇ ਰਾਤ ਇੱਕੋ ਹੀ ਕੰਮ ਕਰੇਗਾ, ਰੱਬ ਨੂੰ ਚੇਤੇ ਨਹੀਂ ਕਰ ਸਕਦਾ। ਫਿਰ ਤੇ ਜੀਵਨ ਮਾਇਆ ਦੇ ਆਲੇ ਦੁਆਲੇ ਫਿਰਦਿਆਂ ਫਿਰਦਿਆਂ ਸਾਧ ਸੰਗਤ ਜੀ ਨਿਕਲ ਜਾਵੇਗਾ ਸਾਰਾ। ਮਾਇਆ ਗੁਜ਼ਾਰੇ ਵਾਸਤੇ ਹੈ, ਜੀਵਨ ਵਾਸਤੇ, ਮਨੁੱਖ ਵਾਸਤੇ ਮਹਾਰਾਜ ਨੇ ਮਾਇਆ ਬਣਾਈ, ਮਨੁੱਖਾ ਜੀਵਨ ਮਾਇਆ ਤੋਂ ਵਾਰਨ ਵਾਸਤੇ ਨਹੀਂ ਬਣਾਇਆ। ਮਹਾਰਾਜ ਦੇ ਬਚਨ ਪੰਜੇ ਕਈ ਕੋਟ ਘੱਲ ਹੈ ਥੱਕ ਪਾਹੇ, ਕਈ ਕੋਟ ਬੈਠਤ ਹੀ ਕਾਹੇ, ਇਹਦਾ ਅਰਥ ਕਈ ਕਰੋੜਾਂ ਹੀ ਨੇ ਜਿਹੜੇ ਸਾਧ ਸੰਗਤ ਜੀ ਇਸੇ ਘਾਲਣਾ ਨੂੰ ਘਾਲਦਿਆਂ ਘਾਲਦਿਆਂ ਸੰਸਾਰ ਤੋਂ ਤੁਰਦੇ, ਪਰ ਕਿਸੇ ਦੇ ਨਾਲ ਨਹੀਂ ਗਈ। ਬਲਕਿ ਨੰਗੇ ਪੈਰੀ ਬਾਬਾ ਕਬੀਰ ਜੀ ਨੇ ਆਖਿਆ, ਕਹਿੰਦੇ ਨੇ ਨਾਂਗੇ ਪਾਵੋ ਤੇ ਗਏ ਜਿਨ ਕੇ ਲਾਖ ਕਰੋੜ, ਲੱਖਾਂ ਕਰੋੜਾਂ ਦੇ ਜਿਹੜੇ ਮਾਲਕ ਸੀ ਜਾਣ ਲੱਗੇ ਉਹ ਵੀ ਨੰਗੇ ਪੈਰੀ ਗਏ ਇੱਥੋਂ। ਮਾਤੇ ਮਤੰਗ ਜਰੇ ਜਰ ਸੰਗ, ਅਨੂਪੋ ਤੰਗ ਸੁਰੰਗ ਸਵਾਰੇ, ਕੋਟ ਤੁਰੰਗ ਕੁਰੰਗ ਤੇ ਕੁਦਤ ਪਾਉਣ ਤੇ ਦੌਣ ਕੋ ਜਾਤ ਨਵਾਰੇ, ਭਾਰੀ ਭਜਾਨ ਕੇ ਭੂਪ ਭਲੀ ਵਿਦ, ਨਿਆਵਤ ਸਾ ਸੀਸ ਨਾ ਜਾਤ ਨਵਾਰੇ, ਏਤੇ ਭਏ ਤੋ ਕਹਾਂ ਭਏ ਭੂਪਤ, ਅੰਤ ਕੋ ਨੰਗੇ ਹੀ ਪਾਏ ਪਧਾਰੇ। ਵੱਡੇ ਵੱਡੇ ਰਾਜੇ ਮਹਾਰਾਜੇ ਵੀ ਕਹਿੰਦੇ ਨੇ ਜੇ ਏਡੇ ਏਡੇ ਚੱਕਰਵਰਤੀ ਹੋ ਗਏ ਤਾਂ ਕਈ ਹਾਥੀਆਂ ਘੋੜਿਆਂ ਦੀਆਂ ਸਵਾਰੀਆਂ ਕਰਨ ਵਾਲੇ, ਲੋਕਾਂ ਕੋਲੋਂ ਨਮਸਕਾਰਾਂ ਕਰਵਾਉਣ ਵਾਲੇ, ਫਿਰ ਵੀ ਜਾਣ ਲੱਗੇ ਖਾਲੀ ਗਏ, ਨੰਗੇ ਪੈਰੀ ਦਸਵੇਂ ਪਾਤਸ਼ਾਹ ਜੀ ਨੇ ਆਖਿਆ ਗਏ ਨਾਲ ਤਾਂ ਕੁਝ ਨਾ ਲੈ ਕੇ ਗਏ। ਜੇ ਸਿਰਫ ਜੀਵਨ ਮਾਇਆ ਵਾਸਤੇ ਮੰਨ ਲਿਆ ਤੇ ਫਿਰ ਸਾਧ ਸੰਗਤ ਜੀ ਇਹ ਧੰਦੇ ਹੀ ਜੰਜਾਲ ਬਣ ਜਾਣਗੇ, ਮਾਇਆ ਹੀ ਜੰਜਾਲ ਹੈ। ਕਾਹੂ ਸੰਗ ਨਾ ਚੱਲ ਹੀ ਮਾਇਆ ਜੰਜਾਲ, ਹਜ਼ੂਰ ਕਹਿੰਦੇ ਕਿਸੇ ਦੇ ਨਾਲ ਨਹੀਂ ਗਈ ਤੇ ਮਾਇਆ ਹੀ ਸਾਧ ਸੰਗਤ ਜੀ ਜੰਜਾਲ ਤੇ ਜਾਲ ਬਣ ਜਾਵੇਗੀ। ਇਹਦੇ ਜਾਲ ਵਿੱਚ ਫਸਿਆ ਹੋਇਆ ਫਿਰ ਜੁਗਾਂ ਤੱਕ ਜੂਨਾਂ 'ਚ ਘੁੰਮਦਾ ਰਹੇਗਾ, ਨਾਲ ਨਹੀਂ ਲੈ ਕੇ ਜਾ ਸਕਦਾ। ਜੇ ਨਾਲ ਲੈ ਕੇ ਜਾ ਸਕਦਾ ਹੋਵੇ ਜਾਂ ਮੁੜ ਕੇ ਆਣ ਕੇ ਸਾਧ ਸੰਗਤ ਜੀ ਇਹਨੂੰ ਵਰਤ ਲੈਣ ਦੀ ਕੋਈ ਵਿਧੀ ਹੁੰਦੀ ਤੇ ਗੁਰੂ ਸਾਹਿਬ ਨੇ ਬਚਨ ਕੀਤੇ, ਉਹ ਕਹਿੰਦੇ ਨੇ ਕਿਸ ਖਾਜਾ ਕਿਸ ਧਰ ਜਾਈਐ ਜੇ ਬਾਹੜ ਸੁਣੀਆ ਆਈਐ। ਕੁਝ ਖਾ ਜਾਵੇ ਬੰਦਾ, ਕੁਝ ਸਾਂਭ ਕੇ ਰੱਖ ਜਾਵੇ ਜੇ ਪਤਾ ਹੋਵੇ ਮੁੜ ਕੇ ਆਣ ਕੇ ਵਰਤ ਲਾਂਗਾ, ਪਰ ਕਹਿੰਦੇ ਨਾ ਨਾਲ ਜਾਣੀ ਤੇ ਨਾ ਮੁੜ ਕੇ ਆਣ ਕੇ ਵਰਤਣੀ ਹੈ। ਕਿਸ ਖਾਜਾ ਕਿਸ ਧਰ ਜਾਈਐ, ਕੁਝ ਖਾ ਲਏ ਕੁਝ ਰੱਖ ਕੇ ਚਲਿਆ ਜਾਵੇ, ਜੇ ਬਾਹੜ ਦੁਨੀਆਂ ਆਈ ਹੈ ਜੇ ਮੁੜ ਕੇ ਆ ਜਾਣਾ ਹੋਵੇ ਦੁਨੀਆਂ ਤੇ ਪਤਾ ਮੈਂ ਗੇੜਾ ਮਾਰ ਕੇ ਫੇਰ ਵਾਪਸ ਆ ਜਾਣਾ, ਫਿਰ ਕੋਈ ਨਾ ਕਰ ਲਾ ਇਕੱਠੀ, ਕੁਝ ਸਖ਼ਤ ਆ ਜਾ ਕੁਝ ਰੱਖ ਕੇ ਚਲਿਆ ਜਾਵੇ, ਪਰ ਜੇ ਇਕੱਠੀ ਕੀਤੀ ਤੇ ਰੱਖੀ ਰਖਾਈ ਸਾਧ ਸੰਗਤ ਜੀ ਰਹਿ ਜਾਂਦੀ ਹੈ, ਨਾਲ ਨੀ ਕਿਸੇ ਦੇ ਵੀ ਜਾਵੇਗੀ। ਮਹਾਰਾਜ ਦੇ ਵਜੋਂ ਕਹਿੰਦੇ ਨੇ ਖਸਮ ਮਰੇ ਤਾਂ ਨਾਰ ਨਾ ਰੋਵੈ, ਉਸ ਰਖਵਾਰਾ ਉਹ ਰੋਹ ਹੋਵੈ। ਜੋ ਕੁਝ ਵੀ ਬਣਾ ਕੇ ਸਾਧ ਸੰਗਤ ਜੀ ਚਲੇ ਗਿਆ, ਇਹ ਮਾਇਆ ਇੱਕ ਐਸੀ ਇਸਤਰੀ ਹੈ ਜਿਹੜੀ ਆਪਣੇ ਮਾਲਕ ਦੇ ਮਰ ਜਾਣ ਤੇ ਬਿਲਕੁਲ ਉਦਾਸ ਨਹੀਂ ਹੁੰਦੀ, ਕਿਉਂਕਿ ਇੱਕ ਮਰ ਗਿਆ ਤੇ ਸਾਂਭਣ ਵਾਲੇ ਦੋਸਤ ਦੇ ਵੇਲੇ ਤਿਆਰ ਖੜੇ, ਕੋਈ ਉਦਾਸੀ ਨਹੀਂ ਉਹਨੂੰ ਆਉਂਦੀ। ਕਿਸੇ ਦੇ ਨਾਲ ਸਾਧ ਸੰਗਤ ਜੀ ਗਈ ਨਾ, ਹਾਂ ਧਰਮ ਦੀ ਕਿਰਤ ਤੋਂ ਮਹਾਰਾਜ ਨੇ ਮਨਾ ਨਹੀਂ ਕੀਤਾ, ਪਰ ਜੇ ਸਾਰਾ ਜੀਵਨ ਇਹਨੂੰ ਇਕੱਤਰ ਕਰਨ 'ਚ ਲਾ ਦਿੱਤਾ, ਕਹਿੰਦੇ ਖਾਲੀ ਜਾਵੇਗਾ ਤੇ ਜਾਵੇਗਾ ਵੀ ਜੀਵਨ ਦੀ ਬਾਜੀ ਹਾਰ ਕੇ। ਕਾਹੂ ਸੰਗ ਨਾ ਚੱਲ ਹੀ, ਕਹਿੰਦੇ ਅਸੀਂ ਤਾਂ ਕਿਸੇ ਦੇ ਨਾਲ ਜਾਂਦੀ ਅਜੇ ਤੱਕ ਦੇਖੀ ਨਹੀਂ ਹੈ ਇਹ।
ਊਠ ਸਿਧਾਰੇ ਸ਼ਤਰ ਪਾਤ ਸੰਤਨ ਕਾ ਖਿਆਲ।
ਵੱਡੇ ਵੱਡੇ ਜਿਹੜੇ ਛਤਰਪਤੀ ਬਾਦਸ਼ਾਹ ਸੀ ਸਾਧ ਸੰਗਤ ਜੀ, ਉਹ ਵੀ ਇੱਥੋਂ ਖਾਲੀ ਗਏ ਨੇ। ਸੂਰ ਸੁਧਾਰੇ ਛਤਰਪਤ ਸੰਤਨ ਕਾ ਖਿਆਲ, ਕਹਿੰਦੇ ਸੰਤਾਂ ਦੇ ਖਿਆਲ ਵਿੱਚ ਤਾਂ ਇਹੀ ਗੱਲ ਹੈ ਵੀ ਵੱਡੇ ਵੱਡੇ ਰਾਜੇ ਮਹਾਰਾਜੇ ਵੀ ਖਾਲੀ ਗਏ ਇੱਥੋਂ ਜਾਣ ਲੱਗੇ। ਸੂਰ ਸੁਧਾਰੇ ਛਤਰਪਤ ਕਹਿੰਦੇ ਨੇ ਜਿਹੜੇ ਜੇ ਚੱਕਰਵਰਤੀ ਬਾਦਸ਼ਾਹ ਵੱਡੇ ਵੱਡੇ ਛਤਰਾਂ ਦੀ ਛਾਂ ਹੇਠ ਫਿਰਨ ਵਾਲੇ ਵੀ ਇੱਥੋਂ ਖਾਲੀ ਗਏ, ਸੰਤਨ ਕਾ ਖਿਆਲ ਫਿਰ ਤੂੰ ਆਪਣੇ ਖਿਆਲ ਚ ਸੰਤਾਂ ਨੂੰ ਲਿਆ, ਨਾਮ ਰਸੀਆਂ ਨੂੰ, ਗੁਰਮੁਖਾਂ ਨੂੰ, ਫਿਰ ਆਪਣਾ ਖਿਆਲ ਉਹਨਾਂ ਵੱਲੇ ਕਰ ਜਿਹਨਾਂ ਨੇ ਜੀਵਨ ਦੀ ਬਾਜੀ ਜਿੱਤੀ ਹੈ ਜੀ।
ਰਹਾਉ
ਰਾਮ ਦੇ ਕੇ ਕਿਰਪਾ ਕਰਦੇ ਹਨ ਮਹਾਰਾਜ ਪੰਜਵੇਂ ਪਾਤਸ਼ਾਹ ਜੀ।
ਅਹੰ ਬੁੱਧ ਕੋ ਬਿਨਸਨਾ ਇਹ ਧੁਰ ਕੀ ਢਾਲ।
ਢਾਲ ਕਹਿੰਦੇ ਸਾਧ ਸੰਗਤ ਜੀ ਮਰਿਆਦਾ ਨੂੰ, ਕਹਿੰਦੇ ਇੱਕ ਪਰਮਾਤਮਾ ਦੀ ਧੁਰੋਂ ਬਣਾਈ ਮਰਿਆਦਾ। ਅਹੰ ਬੁੱਧ ਕੋ ਬਿਨਸਨਾ, ਹੰਕਾਰੀ ਬੰਦੇ ਨੇ ਮਰਨਾ ਹੀ ਮਰਨਾ ਹੁੰਦਾ ਜੀ, ਜਿਹਦੀ ਹੋਂ ਵਾਲੀ ਬੁੱਧ ਆ ਨਾ, ਅਹੰ ਬੁੱਧ, ਜਿਸ ਦੀ ਬੁੱਧ ਵਿੱਚ ਹੋਂ ਹੀ ਵੜ ਗਈ, ਕਹਿੰਦੇ ਨੇ ਉਹਦਾ ਜੰਮਣਾ ਮਰਨਾ ਸਾਧ ਸੰਗਤ ਜੀ ਨਿਸ਼ਚੇ ਕਰਕੇ ਆ, ਤੁਸੀਂ ਜਾਣ ਲਓ ਪੱਕਾ, ਕਿਉਂਕਿ ਹੰਕਾਰ ਦੀ ਬੰਦਾ ਨਾਸ ਹੋਵੇਗਾ ਤੇ ਵਸ ਵੀ ਜਮਾਂ ਦੇ ਜਾ ਕੇ ਪਵੇਗਾ। ਇਹ ਮਰਿਆਦਾ ਕਹਿੰਦੇ ਧੁਰੋਂ ਬਣਾਈ ਪਰਮਾਤਮਾ ਨੇ। ਅਹੰ ਬੁੱਧ ਕੋ ਬਿਨਸਨਾ ਇਹ ਧੁਰ ਕੀ ਢਾਲ, ਧੁਰੋਂ ਬਣਾਈ ਮਰਿਆਦਾ ਅਨੁਸਾਰ ਹੰਕਾਰੀ ਨੂੰ ਸਾਧ ਸੰਗਤ ਜੀ ਕੋਈ ਬਚਾ ਨਹੀਂ ਸਕਦਾ, ਕਹਿੰਦੇ ਮਰੇਗਾ ਤੇ ਮਰ ਕੇ ਨਰਕਾਂ ਨੂੰ ਜਾਵੇਗਾ ਜੀ।
ਬਹੁ ਜੋ ਨਹੀਂ ਜਨਮ ਹੈ ਮਰ ਹੈ ਦਿਖਿਆ ਵਿਕਰਾਲ।
ਤੇ ਫਿਰ ਕੋਈ ਥੋੜੀਆਂ ਜਿਹੀਆਂ ਜੂਨਾਂ ਚ ਫਿਰ ਕੇ ਨਹੀਂ ਵਾਪਸ ਆ ਜਾਵੇਗਾ। ਹਜ਼ੂਰ ਨੇ ਆਖਿਆ ਅਹੰ ਬੁੱਧ ਕੋ ਬਿਨਸਨਾ ਇਹ ਧੁਰ ਕੀ ਢਾਲ, ਇਹ ਜਾਣ ਲਓ ਮਰਿਆਦਾ ਜੀ ਉਸ ਪਰਮਾਤਮਾ ਦੀ ਧੁਰੋਂ ਚਲਾਈ, ਹੰਕਾਰੀ ਨੇ ਸਾਧ ਸੰਗਤ ਜੀ ਮਰ ਕੇ ਜਾਣਾ ਕਿਤੇ। ਬਹੁਤ ਜੋਨੀ ਜਨਮ ਹੈ ਮਰ ਹੈ, ਬਹੁਤ ਜੋਨੀਆਂ ਵਿੱਚ ਉਹਨੂੰ ਜਾਣਾ ਪਵੇਗਾ, ਜਨਮ ਪਿਆ ਮਰ ਗਿਆ ਫਿਰ ਜਨਮ ਲੈ ਲਿਆ ਤੇ ਲੰਮਾ ਗੇੜਾ ਚਲਾਸੀ ਤੇ ਸਾਧ ਸੰਗਤ ਜੀ। ਬਹੁਤ ਜੋਨੀ ਜਨਮ ਹੈ ਮਰ ਹੈ ਵਿਦਿਆ ਵਿਕਰਾਲ, ਕਹਿੰਦੇ ਇਹ ਮਾਇਆ ਜ਼ਹਿਰ ਵਿੱਚ ਲੱਗ ਕੇ ਵਿਕਰਾਲ ਭਿਆਨਕ ਡਰਾਉਣਾ ਹੀ ਰੂਪ ਇਹਦਾ ਬਣ ਗਿਆ। ਹੁਣ ਇਹ ਹੰਕਾਰੀ ਮਰ ਗਿਆ, ਬਹੁਤ ਲੰਮਾ ਸਮਾਂ ਦੁਨੀਆਂ ਵਿੱਚ ਤੁਰਿਆ ਫਿਰੇਗਾ।
ਸਤ ਬਚਨ ਸਾਧੂ ਕਹਿ ਨਿਤ ਜਪ ਹੈ ਗੋਪਾਲ।
ਪਰ ਇਹਦੇ ਉਲਟ ਜਿਹੜੇ ਸਾਧੂ ਸਾਧ ਸੰਗਤ ਜੀ ਉਹ ਸਤ ਬਚਨ ਕਹਿ ਕੇ ਮਹਾਰਾਜ ਦਾ ਬਚਨ ਮੰਨ ਲੈਂਦੇ ਹੈ। ਪੰਜਵੇਂ ਪਾਤਸ਼ਾਹ ਨੇ ਬਚਨ ਕੀਤਾ ਕਾਹੂ ਸੰਗ ਨਾ ਚੱਲ ਹੀ ਮਾਇਆ ਜੰਜਾਲ, ਜਿਹੜਾ ਸਾਧੂ ਹੈ ਇਸ ਬਚਨ ਨੂੰ ਸਾਧ ਸੰਗਤ ਜੀ ਸਤ ਕਰਕੇ ਮੰਨੇਗਾ, ਸਾਰਿਆਂ ਦੇ ਵੱਸ ਦੀ ਗੱਲ ਨਹੀਂ, ਕਿਉਂਕਿ ਜੇ ਸਾਰੇ ਆਪਾਂ ਤਾਂ ਬਹੁਤ ਵਾਰ ਇਹ ਵੀ ਫਿਰ ਸਾਧ ਸੰਗਤ ਜੀ ਬਚਨ ਸੁਣਿਆ, ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ, ਗੁਰ ਪੀਰ ਹਾਮਾ ਤਾਂ ਭਰਿਆ ਜਾਂ ਬਰਦਾਰ ਨਾ ਖਾਏ, ਬਚਨ ਸੁਣਿਆ ਨਾ ਆਪਾਂ ਮਹਾਰਾਜ ਦਾ ਹੀ ਹੈ ਗੁਰਬਾਣੀ ਦਾ, ਪਰ ਸਾਰਿਆਂ ਤਾਂ ਨਹੀਂ ਸਤ ਬਚਨ ਕਹਿ ਕੇ ਮੰਨਿਆ। ਗੁਰੂ ਸਾਹਿਬ ਨੇ ਤੇ ਆਖਿਆ ਪਰਾਇਆ ਹੱਕ, ਪਰਾਏ ਹੱਕ ਤੇ ਆਖੀ ਨਾ ਰੱਖ ਤੂੰ, ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ, ਕਹਿੰਦੇ ਮੁਰਦਾ ਖਾਣ ਬਰਾਬਰ ਹੈ, ਇੱਕ ਮੱਤ ਵਾਲਿਆਂ ਨੇ ਸਮਝ ਲਓ ਗਾਂ ਖਾ ਲਈ ਤੇ ਦੂਜਿਆਂ ਨੇ ਸੂਰ ਖਾ ਲਿਆ, ਇਉਂ ਆ ਜਿਹੜਾ ਪਰਾਇਆ ਹੱਕ ਖਾਣਾ, ਪਰ ਸਾਰਿਆਂ ਸਤ ਬਚਨ ਕਰਕੇ ਕੋਈ ਨੀ ਮੰਨਿਆ ਸਾਧ ਸੰਗਤ ਜੀ ਮਹਾਰਾਜ ਦਾ ਬਚਨ, ਇਹਨੇ ਸੁਣ ਲਿਆ ਛੱਡ ਦਿੱਤਾ ਪਰਾਇਆ ਹੱਕ ਖਾਣਾ, ਬਿਲਕੁਲ ਨੀ ਛੱਡਿਆ। ਸਤ ਬਚਨ ਕਹਿੰਦੇ ਸਿਰਫ ਸਾਧੂ ਕਹਿੰਦੇ ਆ, ਬਾਕੀਆਂ ਦੇ ਉੱਪਰ ਤੇ ਨਿਕਲ ਜਾਂਦਾ ਮਹਾਰਾਜ ਦਾ ਉਪਦੇਸ਼। ਵੀਹ ਸਾਲ, ਇੱਕੀ ਇੱਕੀ ਸਾਲ ਸਾਧ ਸੰਗਤ ਜੀ ਮਹਾਰਾਜ ਦਾ ਉਪਦੇਸ਼ ਲਗਾਤਾਰ ਸੁਣਨ ਤੋਂ ਬਾਅਦ ਮਨ ਉੱਥੇ ਰਹਿੰਦਾ ਜਿੱਥੇ 20 ਸਾਲ ਪਹਿਲਾਂ, ਦੇਸ ਮਾਤਰ ਵੀ ਫਰਕ ਨੀ ਪੈਂਦਾ, ਕਿਉਂਕਿ ਸਤ ਬਚਨ ਕਹਿਣਾ ਹੀ ਨਹੀਂ ਆਇਆ। ਸਤ ਬਚਨ ਤਾਂ ਕਹਿੰਦੇ ਗੁਰਮੁਖਾਂ ਨੇ ਆਖਿਆ ਮਹਾਰਾਜ ਨੇ, ਅੱਜ ਦੇ ਸ਼ਬਦ ਦਾ ਪ੍ਰਕਰਨ ਇਹ ਕਾਹੂ ਸੰਗ ਨਾ ਚੱਲ ਹੀ ਮਾਇਆ ਜੰਜਾਲ। ਮਹਾਰਾਜ ਨੇ ਆਖਿਆ ਕਿਸੇ ਨਾਲ ਨੀ ਜੇ ਗਈ ਮਾਇਆ ਜੰਜਾਲ, ਜੇ ਇਹਨੂੰ ਸੁਣ ਕੇ ਸਤ ਬਚਨ ਕਿੰਨੇ ਪਰਸੈਂਟ ਲੋਕ ਆਖਣਗੇ। ਮਹਾਰਾਜ ਪੰਜਵੇਂ ਪਾਤਸ਼ਾਹ ਦੇ ਇਸ ਬਚਨ ਨੂੰ ਕਿੰਨੇ ਲੋਕ ਹੈ ਜਿਹੜੇ ਮੰਨ ਲੈਣਗੇ ਵੀ ਇਹ ਮਹਾਰਾਜ ਨੇ ਤੇ ਆਖਿਆ ਮਾਇਆ ਜੰਜਾਲ ਹੈ, ਕਿਸੇ ਦੇ ਨਾਲ ਨੀ ਜਾਣੀ, ਤੇ ਫਿਰ ਜੀਵਨ ਮਾਇਆ ਵਾਸਤੇ ਨੀ, ਮਾਇਆ ਜੀਵਨ ਵਾਸਤੇ ਹੈ। ਉਨੀ ਜ਼ਰੂਰ ਚਾਹੀਦੀ ਹੈ ਜਿਹੜੀ ਜਿਸ ਨਾਲ ਜੀਵਨ ਚੱਲੇ, ਪਰ ਪਾਪ ਕਰਨ ਦੀ ਲੋੜ ਨਹੀਂ। ਤੇ ਕਿੰਨੇ ਪਰਸੈਂਟ ਸਤ ਬਚਨ ਆਖਣਗੇ ਇਸ ਬਚਨ ਨੂੰ 100 ਚੋਂ? ਕੋਈ ਨਹੀਂ ਆਖੇਗਾ, ਸਿਰਫ ਸਾਧੂ ਮੰਨਣਗੇ ਇਸ ਗੱਲ, ਸਿਰਫ ਸਾਧੂ ਸਾਧ ਸੰਗਤ ਜੀ ਤਿਆਗੀ ਹੋ ਸਕਦਾ ਇਸ ਬਚਨ ਨੂੰ ਮੰਨ ਕੇ, ਬਈ ਜੇ ਜੰਜਾਲ ਹੈ ਤਾਂ ਫਿਰ ਪਾਪ ਕਿਉਂ ਕਰਾਂ, ਤੇ ਬਿਨਾਂ ਪਾਪਾਂ ਤੋਂ ਸਾਧ ਸੰਗਤ ਜੀ ਜੁੜ ਨਹੀਂ ਸਕਦੀ। ਪਰ ਇਹਨੇ ਆਖਿਆ ਪਾਪਾਂ ਬਾਝੋਂ ਹੋ ਗਏ ਨਾ ਹੀ ਮੋਇਆ ਸਾਥ ਨਾ ਜਾਈ, ਪਾਪ ਕੀਤੇ ਤੋਂ ਬਿਨਾਂ ਇਕੱਠੀ ਨਹੀਂ ਹੋਣੀ, ਮਰਿਆ ਨਾਲ ਨਹੀਂ ਜਾਣਾ, ਮਰ ਲੱਗੀ ਨੇ ਨਾਲ ਗਈ ਹੈ, ਨਾਲ ਜਾਵੇਗੀ, ਕੌਣ ਮੰਨੇਗਾ ਇਸ ਬਚਨ ਨੂੰ? ਕੋਈ ਸਾਧੂ ਸਾਧ ਸੰਗਤ ਜੀ, ਸਾਧੂ ਬਿਰਤੀ ਵਾਲਾ ਬੰਦਾ ਮਹਾਰਾਜ ਦਾ ਬਚਨ ਸੁਣ ਕੇ ਮੰਨ ਲੈਂਦਾ ਤੇ ਜੇ ਮਹਾਰਾਜ ਨੇ ਏਦਾਂ ਆਖਿਆ ਫਿਰ ਇਹ ਜਿਹੜੀ ਪਾਪ ਕਰਕੇ ਉਹਨੂੰ ਕਾਹਤੋਂ ਖਤਮ ਕਰਨਾ। ਉਹਨਾਂ ਦਾ ਕਹਿ ਤਾਂ ਕਾਹੂ ਸੰਗ ਨੇ ਚੱਲ ਹੀ, ਸੱਤ ਬਚਨ ਸਾਧੂ ਕਹਿ ਹੈ, ਸੱਤ ਬਚਨ ਮਹਾਰਾਜ ਦੇ ਸਾਧ ਸੰਗਤ ਜੀ ਬਚਨਾਂ ਨੂੰ ਸਿਰਫ ਕਹਿ ਕੇ ਮੰਨਣ ਵਾਲਾ ਸਾਧੂ ਹੈ ਅਸਲ ਵਿੱਚ, ਜੋ ਗੁਰੂ ਸਾਹਿਬ ਨੇ ਆਖ ਦਿੱਤਾ ਸੱਤ ਬਚਨ ਕਹਿ ਕੇ ਮੰਨ ਲਿਆ। ਪਰ ਸਾਧੂ ਸਾਰੇ ਨਹੀਂ, ਸੁਣਨ ਨੂੰ ਤਾਂ ਸਾਧ ਸੰਗਤ ਜੀ ਸਾਰਿਆਂ ਵਾਸਤੇ ਹੀ ਨਾ ਉਪਦੇਸ਼ ਮਹਾਰਾਜ ਨੇ ਦਿੱਤਾ, ਪਰ ਸਾਰਿਆਂ ਨੇ ਕਮਾਈ ਇਸ ਬਚਨ ਦੀ ਨਹੀਂ ਕਰਨੀ, ਕਮਾਉਣਾ ਸਿਰਫ ਸਾਧੂਆਂ ਨੇ ਇਸ ਬਚਨ ਨੂੰ, ਕਿਉਂਕਿ ਸੱਤ ਕਹਿ ਕੇ ਮੰਨ ਲੈਣਗੇ ਨਿਤ ਜਪੇ ਗੋਪਾਲ, ਤੇ ਫਿਰ ਇੱਕ ਸਾਧੂ ਹੈ ਜਿਹੜਾ ਨਿਤਾ ਪ੍ਰਤੀ ਗੋਪਾਲ ਦਾ ਜਪ ਜਾਪ ਕਰੇ, ਪਰਮਾਤਮਾ ਨੂੰ ਚੇਤੇ ਕਰੇ, ਮਹਾਰਾਜ ਦੇ ਬਚਨਾਂ ਨੂੰ ਸਤ ਕਰਕੇ ਮੰਨ ਲਵੇ, ਕੋਈ ਕਿੰਤੂ ਨਾ ਕਰੇ ਮਹਾਰਾਜ ਦੇ ਬਚਨਾਂ ਤੇ, ਕੋਈ ਪ੍ਰਸ਼ਨ ਚਿੰਨ੍ਹ ਨਾ ਲਾਵੇ, ਗੁਰੂ ਸਾਹਿਬ ਦੇ ਬਚਨਾਂ ਵਿੱਚ ਊਣਤਾਈ ਨਾ ਕੱਢੇ, ਸਤ ਬਚਨ ਕਹਿ ਕੇ ਮੰਨ ਲਏ। ਬਹੁਤ ਵਾਰ ਆਪਾਂ ਨੂੰ ਇਉਂ ਲੱਗਦਾ ਸਾਧ ਸੰਗਤ ਜੀ ਜੇ ਬਚਨ ਆਪਣੀ ਬੁੱਧੀ ਪਕੜ ਨਹੀਂ ਕਰਦੇ, ਐਂ ਜਾਪਦਾ ਬਚਨ ਚ ਨਾ ਕੋਈ ਊਣਤਾਈ ਹੋਵੇ। ਪਰ ਜਿਹੜਾ ਗੁਰਮੁਖ ਆ ਉਹਦਾ ਇਹ ਸੁਭਾਅ ਹੁੰਦਾ ਕਿ ਜੇ ਮੇਰੀ ਸਮਝ ਵਿੱਚ ਅੱਜ ਨਹੀਂ ਮਹਾਰਾਜ ਦਾ ਬਚਨ ਆਇਆ ਤੇ ਮੇਰੀ ਸਮਝ ਛੋਟੀ ਹੋ ਸਕਦੀ ਹੈ, ਕੱਲ ਨੂੰ ਆਜੇਗਾ, ਹੋਰ ਸਾਲ ਨੂੰ ਆਜੇਗਾ, ਲਗਾਤਾਰ ਸੰਗਤ ਕਰਾਂ ਤੇ ਸਮਝ ਚ ਆਜੇਗੀ ਮਹਾਰਾਜ ਦੀ ਗੱਲ, ਅੱਜ ਮੇਰੀ ਸਮਝ ਚ ਨਹੀਂ ਆਉਂਦੀ। ਇਹਦਾ ਅਰਥ ਇਹ ਨਹੀਂ ਵੀ ਬਚਨ ਚ ਕੋਈ ਨੁਕਸ ਆ, ਅੱਜ ਮਹਾਰਾਜ ਦਾ ਬਚਨ ਮੇਰੀ ਸਮਝ ਚ ਨਹੀਂ ਆਇਆ ਤੇ ਬਚਨ ਚ ਊਣਤਾਈ ਨਹੀਂ, ਮੇਰੀ ਸਮਝ ਚ ਊਣਤਾਈ ਹੋ ਸਕਦੀ ਹੈ, ਕਦੀ ਆ ਵੀ ਸਕਦੀ ਮਹਾਰਾਜ ਦੀ ਗੱਲ ਮੇਰੀ ਸਮਝ ਵਿੱਚ। ਪਰ ਜੇ ਗੁਰਬਾਣੀ ਵਿੱਚ ਜਾਂ ਮਹਾਰਾਜ ਦੇ ਬਚਨਾਂ ਚ ਊਣਤਾਈ ਕੱਢੇ ਤੇ ਫਿਰ ਸਾਧ ਸੰਗਤ ਜੀ ਸਤ ਬਚਨ ਕਦੇ ਵੀ ਨਹੀਂ ਕਹਿ ਸਕਦਾ, ਫਿਰ ਉਹ ਸਿੱਧ ਕਰਨ ਦਾ ਯਤਨ ਕਰਦਾ ਵੀ ਮੈਂ ਸਹੀ ਹਾਂ, ਮਹਾਰਾਜ ਦਾ ਬਚਨ ਹੀ ਅਸਲ ਵਿੱਚ ਸਹੀ ਨਹੀਂ। ਪਰ ਸਤ ਕਹਿ ਦੇਣਾ, ਮਹਾਰਾਜ ਦੇ ਹਰ ਬਚਨ ਨੂੰ ਸਤ ਕਹਿ ਦੇਣਾ, ਸਿਰਫ ਸਾਧੂ ਗੁਰਮੁਖ ਏਦਾਂ ਕਰ ਸਕਦੇ। ਸਤ ਬਚਨ ਸਾਧੂ ਕਹਿ, ਨਿਤ ਜਪੇ ਗੋਪਾਲ, ਗੁਰਮੁਖ ਨੀ ਮਹਾਰਾਜ ਦੇ ਸਾਧ ਸੰਗਤ ਜੀ ਬਚਨਾਂ ਤੇ ਕਦੀ ਵਾਸਤੇ ਕਿੰਤੂ ਕਰਨਗੇ। ਮੈਂ ਕਿਹਾ ਜੇ ਮਹਾਰਾਜ ਨੇ ਆਖਿਆ ਨਾ ਵੀ ਇਹ ਮਾਇਆ ਜੰਜਾਲ ਹੈ ਤੇ ਕਿਸੇ ਦੇ ਨਾਲ ਨਹੀਂ ਗਈ, ਸਤ ਬਚਨ ਤੇ ਤੁਹਾਡੇ ਬਚਨ ਨੂੰ ਮਹਾਰਾਜ ਮੈਂ ਨਮਸਕਾਰ ਕਰਦਾ, ਮੈਨੂੰ ਪਤਾ ਲੱਗ ਗਿਆ ਵੀ ਇਹ ਪਾਪ ਕਰਕੇ ਇਕੱਠੀ ਕਰ ਵੀ ਲਈ ਤੇ ਨਾਲ ਨੀ ਜਾਵੇਗੀ, ਧਰਮ ਦੀ ਕਿਰਤ ਕਰਕੇ ਗੁਜ਼ਾਰਾ ਜ਼ਰੂਰ। ਕੋਈ ਨੀ ਗੁਰਮੁਖ ਸਰ ਜਿਹੜੇ ਨਿਤ ਜਪੇ ਗੋਪਾਲ, ਜੇ ਸਤਿਗੁਰਾਂ ਆਖਿਆ ਸਾਸ ਸਾਸ ਸਿਮਰੋ ਗੋਬਿੰਦ, ਉਠਤ ਬੈਠਤ ਸੋਵਤ ਧਿਆਈਐ, ਸਾਧੂਆਂ ਨੇ ਸਤ ਕਰਕੇ ਮੰਨ ਲਿਆ। ਠੀਕ ਹੈ ਮਹਾਰਾਜ, ਤੁਸੀਂ ਕਹਿੰਦੇ ਜੇ ਦਿਨੇ ਰਾਤ ਜਪੋ, ਅਸੀਂ ਦਿਨੇ ਰਾਤ ਹੀ ਜਪਾਂਗੇ, ਤੁਹਾਨੂੰ ਹੀ ਚੇਤੇ ਕਰਾਂਗੇ ਜੀ।
ਸਿਮਰ ਸਿਮਰ ਨਾਨਕ ਤਰੇ ਹਰ ਕੇ ਰੰਗ ਲਾਲ,
ਕਹਿੰਦੇ ਮਹਾਰਾਜ ਦੇ ਸਾਧ ਸੰਗਤ ਜੀ ਨਾਮ ਦਾ ਪਿਆਰਾ ਰੰਗ ਫਿਰ ਉਹਨਾਂ ਸਾਧੂਆਂ ਨੂੰ, ਉਹਨਾਂ ਗੁਰਮੁਖਾਂ ਨੂੰ ਇਸ ਤਰ੍ਹਾਂ ਚੜ੍ਹ ਜਾਂਦਾ, ਸਿਮਰ ਸਿਮਰ ਕੇ ਪ੍ਰਮਾਤਮਾ ਨੂੰ ਆਪ ਤਰ ਜਾਂਦੇ ਤੇ ਨਾਲ ਹੋਰ ਕਈਆਂ ਨੂੰ ਤਾਰਨ ਦਾ ਸਬੱਬ ਬਣ ਜਾਂਦੇ। ਉਹ ਮੰਨਿਆ ਤਰੈ ਤਾਰੇ ਗੁਰ ਸਿੱਖ, ਉਹ ਆਪ ਵੀ ਤਰ ਜਾਂਦੇ ਆ ਤੇ ਉਹਨਾਂ ਦੀ ਸੰਗਤ ਕਰਨ ਵਾਲੇ ਵੀ ਤਰ ਜਾਂਦੇ ਜਿਹੜੇ ਮਹਾਰਾਜ ਦੇ ਬਚਨਾਂ ਨੂੰ ਸਤ ਕਹਿ ਦਿੰਦੇ ਹਨ ਜੀ।
ਬਿਲਾਵਲੂ ਮਹੱਲਾ ਪੰਜਵਾਂ, ਸਹਿਜ ਸਮਾਧ ਆਨੰਦ ਸੁਖ ਪੂਰੇ ਗੁਰ ਦੀਨ,
ਕਹਿੰਦੇ ਨੇ ਸਹਿਜ ਸ਼ਾਂਤੀ ਜਾਂ ਸਹਿਜ ਸਮਾਧ ਆਨੰਦ, ਜਿਹੜਾ ਸਹਿਜ ਸਮਾਧੀ ਦਾ ਸਾਧ ਸੰਗਤ ਜੀ ਆਨੰਦ ਆ, ਉਵੇਂ ਸਮਾਧੀਆਂ ਲੋਕ ਸਾਵ ਕਲਪ ਸਮਾਧੀਆਂ ਵੀ ਸਾਧ ਸੰਗਤ ਜੀ ਲਾਉਂਦੇ, ਕੋਈ ਸੂਰਜ ਵੱਲ ਦੇਖ ਕੇ ਸਮਾਧੀ ਲਾਉਂਦਾ, ਕਈ ਹੋਰ ਪਦਾਰਥ ਦਿਸਣ ਵਾਲਿਆਂ ਵੱਲੇ ਵੇਖ ਕੇ ਸਮਾਧੀ ਲਾਉਣਗੇ। ਕਿਸੇ ਵੀ ਦਿਸਣ ਵਾਲੇ ਪਦਾਰਥ ਨੂੰ ਸਾਹਮਣੇ ਰੱਖ ਕੇ ਸਾਧ ਸੰਗਤ ਸਮਾਧੀ ਲਾਈ ਜਾਵੇ ਤੇ ਉਹਨੂੰ ਕਹਿੰਦੇ ਸਾਵ ਕਲਪ ਸਮਾਧੀ। ਇੱਕ ਹੁੰਦੀ ਨਿਰਵਕਲਪ ਸਮਾਧੀ, ਜਿਹੜੀ ਸਾਧ ਸੰਗਤ ਜੀ ਕਿਸੇ ਦੇ ਚੀਜ਼ ਨੂੰ ਧਿਆਨ ਵਿੱਚ ਲਾ ਕੇ ਨਾ ਲਾਈ ਜਾਵੇ, ਸਿਰਫ ਆਪਣੇ ਨਿੱਜ ਸਰੂਪ ਦਾ ਹੀ ਧਿਆਨ ਰੱਖਿਆ ਜਾਵੇ। ਕੋਈ ਠੋਸ ਪਦਾਰਥ, ਕੋਈ ਦਿਸਣ ਵਾਲੀ ਵਸਤੂ ਵੱਲ ਦੇਖ ਕੇ ਸਮਾਧੀ ਲਾਈ ਸਾਵ ਕਲਪ ਆ, ਨਿਰਵਕਲਪ ਨਹੀਂ। ਜਿਹੜਾ ਮਨ ਦੀ ਸ਼ਾਂਤੀ ਵਾਲਾ, ਉਹਦੀ ਸ਼ਾਂਤੀ ਦੀ ਪ੍ਰਾਪਤੀ ਤੋਂ ਬਾਅਦ ਆਨੰਦ ਆ, ਉਹ ਸਾਧ ਸੰਗਤ ਜੀ ਨਿਰਵਕਲਪ ਸਮਾਧੀ ਦਾ। ਸਹਿਜ ਸਮਾਧ ਆਨੰਦ ਸੁਖ ਪੂਰੇ ਗੁਰ ਦੇਣ, ਕਹਿੰਦੇ ਅਸੀਂ ਪੂਰੇ ਗੁਰੂ ਦੇ ਸ਼ਰਨ ਵਿੱਚ ਆ ਗਏ, ਇਹੀ ਸਾਡੇ ਵਾਸਤੇ ਸਹਿਜ ਸਮਾਧੀ ਹੈ। ਹੋਰ ਕਿ ਸੂਰਜ ਵੱਲ ਦੇਖ ਕੇ, ਕਾਲੇ ਬਿੰਦੂ ਵੱਲ ਦੇਖ ਕੇ ਤ੍ਰਾਟਕ ਕਰਨ ਸਮਾਧੀਆਂ ਲਾਉਣੀਆਂ, ਕਹਿੰਦੇ ਇਹ ਨਹੀਂ, ਪੂਰੇ ਗੁਰੂ ਨੂੰ ਮੰਨ ਲੈਣਾ ਸਤ ਬਚਨ ਕਰਕੇ ਸਹਿਜ ਸਮਾਧੀ ਹੈ, ਤੇ ਸਾਰੇ ਆਨੰਦ ਸਾਰੇ ਸੁਖ ਉਸ ਪੂਰੇ ਗੁਰੂ ਨੇ ਬਖਸ਼ ਦਿੱਤੇ ਹਨ।
ਸਦਾ ਸਹਾਈ ਸੰਗ ਪ੍ਰਭ ਅੰਮ੍ਰਿਤ ਗੁਣ ਚੀਨ,
ਉਹ ਪ੍ਰਭੂ ਕਹਿੰਦੇ ਸਦਾ ਵਾਸਤੇ ਸਹਾਇਤਾ ਕਰਨ ਵਾਲਾ ਤੇ ਸਦਾ ਹੀ ਅੰਗ ਸੰਗ, ਸਦਾ ਹੀ ਸਦਾ ਸਹਾਈ ਸੰਗ ਪ੍ਰਭ। ਸੰਗ ਕਿਵੇਂ ਮੰਨਣਾ ਸਾਧ ਸੰਗਤ ਜੀ? ਸੰਗ ਵੀ ਦੋ ਤਰ੍ਹਾਂ ਮੰਨਿਆ ਜਾਂਦਾ। ਇੱਕ ਤਾਂ ਮਨ ਦੀ ਸਮਝ ਵਿੱਚ ਇਹ ਗੱਲ ਆਉਣੀ ਕਿ ਗੁਰੂ ਗੁਰ ਮੇਰਾ ਸੰਗ ਸਦਾ ਹੈ ਨਾਲੇ, ਐਂ ਸਮਝਣਾ ਕਿ ਗੁਰੂ ਸਾਹਿਬ ਮੇਰੇ ਨਾਲ ਨਾਲ ਹੀ ਆ, ਮੈਂ ਜਿੱਥੇ ਜਾਵਾਂਗਾ ਉੱਥੇ ਮੇਰੇ ਨਾਲ ਜਾਣਗੇ, ਭਾਵੇਂ ਮੈਨੂੰ ਦਿਸਦੇ ਨਹੀਂ ਪਰ ਮੇਰੇ ਨਾਲ ਹੀ ਆ, ਪਰਮਾਤਮਾ ਮੈਨੂੰ ਦਿਸਦਾ ਭਾਵੇਂ ਨਹੀਂ ਪਰ ਹੈ ਮੇਰੇ ਨਾਲ, ਕਿਉਂਕਿ ਗੁਰੂ ਸਾਹਿਬ ਨੇ ਬਾਣੀ ਚ ਆਖ ਦਿੱਤਾ। ਇੱਕ ਸੰਗ ਸਮਝਣਾ ਏਦਾਂ, ਇੱਕ ਸੰਗ ਹੁੰਦਾ ਸਾਧ ਸੰਗਤ ਜੀ ਇਹ ਜਾਣਨਾ ਵੀ ਪਰਮਾਤਮਾ ਮੇਰਾ ਨਿੱਜ ਸਰੂਪ ਅਸਲ ਪਰਮਾਤਮਾ ਹੀ ਹੈ, ਮੇਰੀ ਆਤਮਾ ਹੀ ਪਰਮਾਤਮਾ, ਮੈਂ ਜਿੱਥੇ ਜਾਵਾਂਗਾ ਨਾਲ ਹੀ ਜਾਵੇਗੀ, ਠੀਕੜਾ ਮੇਰੇ ਤੋਂ ਪਰੇ ਆ। ਇੱਕ ਬਾਹਰੋਂ ਗੁਰੂ ਨੂੰ ਸਾਧ ਸੰਗਤ ਜੀ ਨਾਲ ਸਮਝਣਾ ਹਰ ਵੇਲੇ ਵੀ ਗੁਰੂ ਸਾਹਿਬ ਮੇਰੇ ਨਾਲ ਹੀ ਹੈ, ਇਹ ਵੀ ਸੰਗ ਆ। ਪਰ ਇੱਕ ਸੰਗ ਇਹ ਸਮਝਣਾ ਭਾਈ ਮੇਰੀ ਆਤਮਾ ਹੀ ਤੇ ਪਰਮਾਤਮਾ, ਮੈਂ ਜਿੱਥੇ ਜਾਣਾ ਇਹ ਨਾਲ ਹੀ ਜਾਣੀ ਹੈ, ਪਰਮਾਤਮਾ ਆਤਮਾ ਰੂਪ ਹੋ ਕੇ ਮੇਰੇ ਨਾਲ ਹੀ ਹੈ, ਮੇਰੇ ਤੋਂ ਵੱਖਰਾ ਉਹਨੇ ਕੋਈ, ਇੱਕ ਵੱਖਰਾ ਆਪਣੇ ਨਾਲ ਸਮਝਣਾ, ਇੱਕ ਆਪਣੇ ਤੋਂ ਵੱਖਰਾ ਨਹੀਂ ਆਪਣੇ ਅੰਦਰ ਹੀ ਉਹਨੂੰ ਨਾਲ ਸਮਝਣਾ ਵੀ ਅਸਲ ਵਿੱਚ ਮੇਰੀ ਆਤਮਾ ਹੀ ਪਰਮਾਤਮਾ, ਦੂਜਾ ਤਾਂ ਸਰੂਪ ਹੈ ਹੀ ਨਹੀਂ, ਮੇਰਾ ਨਿੱਜ ਸਰੂਪ ਹੀ ਉਹ ਪਰਮਾਤਮਾ ਹੈ ਤੇ ਮੈਂ ਜਿੱਥੇ ਜਾਵਾਂਗਾ ਇਹਨੇ ਨਾਲ ਹੀ ਜਾਣਾ, ਮੇਰੇ ਤੋਂ ਤਾਂ ਵੱਖ ਹੋ ਹੀ ਨਹੀਂ ਸਕਦਾ। ਵੱਖ ਕੀਤਿਆਂ ਵੀ ਸਾਧ ਸੰਗਤ ਜੀ ਅਸਲ ਵਿੱਚ ਵੱਖ ਨਹੀਂ ਹੁੰਦਾ, ਕਿਉਂ ਉਹ ਸੰਗੀ ਆ। ਦੋਵੇਂ ਤਰ੍ਹਾਂ ਨਾਲ ਹੀ ਸਮਝ ਲੈਣਾ ਠੀਕ ਹੈ ਬਈ ਗੁਰ ਮੇਰੇ ਸੰਗ ਸਦਾ ਹੈ ਨਾਲੇ, ਗੁਰੂ ਮੇਰੇ ਨਾਲ ਹੀ ਆ, ਜਿੱਥੇ ਮੈਂ ਜਾਵਾਂਗਾ ਮੈਂ ਗੁਰੂ ਗੁਰੂ ਕਰਾਂ ਉਹਨੂੰ ਚੇਤੇ ਕਰਾਂ ਤੇ ਗੁਰੂ ਸਾਹਿਬ ਕਿਹੜੇ ਦੂਰ ਹੈ, ਨਾਲ ਹੀ ਆ ਮੇਰੇ। ਆਪਣੇ ਅੰਦਰੋਂ ਵੀ ਸਾਧ ਸੰਗਤ ਜੀ ਪਰਮਾਤਮਾ ਨੂੰ ਨਾਲ ਹੀ ਮੰਨਣਾ ਬਈ ਅਸਲ ਵਿੱਚ ਮੇਰਾ ਨਿੱਜ ਸਰੂਪ ਤੇ ਪਰਮਾਤਮਾ ਦੋ ਨਹੀਂ, ਮੇਰੇ ਨਾਲ ਹੀ ਹੈ। ਜਿੱਥੇ ਮੈਂ ਤੁਰਿਆ ਫਿਰਦਾ ਮੇਰੀ ਆਤਮਾ ਮੇਰੇ ਨਾਲ ਹੀ ਹੈ ਨਾ, ਆਤਮਾ ਹੀ ਪਰਮਾਤਮਾ, ਉਹ ਮੇਰਾ ਸੰਗੀ ਹੈ। ਸਦਾ ਸਹਾਈ ਸੰਗ ਪ੍ਰਭ, ਇਸੇ ਲਈ ਆਖਿਆ ਉਹ ਸਦਾ ਵਾਸਤੇ ਸਹਾਇਤਾ ਕਰਨ ਵਾਲਾ ਤੇ ਸਦਾ ਹੀ ਸੰਗੀ ਹੈ। ਅੰਮ੍ਰਿਤ ਗੁਣ ਚੀਨ, ਇਸ ਕਰਕੇ ਕਹਿੰਦੇ ਉਹਦੇ ਅੰਮ੍ਰਿਤ ਰੂਪ ਗੁਣਾਂ ਨੂੰ ਇਕੱਠੇ ਕਰ। ਪਰਮਾਤਮਾ ਦੇ ਅੰਮ੍ਰਿਤ ਗੁਣ ਜਿੰਨੇ ਸੁਣ ਸਕਦਾ ਜਿੰਨੇ ਇਕੱਤਰ ਕਰ ਸਕਦਾ ਕਰ, ਕਿਉਂਕਿ ਉਹ ਸਦਾ ਸਹਾਇਤਾ ਕਰਨ ਵਾਲਾ ਤੇ ਸਦਾ ਦਾ ਸੰਗੀ ਹੈ ਤੇਰਾ।
ਰਹਾਓ
ਰਾਮ ਦੇ ਕੇ ਕਿਰਪਾ ਕਰ ਰਹੇ ਹਨ ਜੀ।
ਜੈ ਜੈਕਾਰ ਜਗਤ ਮੈਂ ਲੁਚੈ ਸਭ ਜੀ।
ਉਸ ਪਰਮਾਤਮਾ ਦੀ ਸਾਧ ਸੰਗਤ ਜੀ ਸੰਸਾਰ ਚ ਜੈ ਜੈਕਾਰ ਹੀ ਆ ਤੇ ਸਭ ਜੀ ਉਹਦੇ ਦਰਸ਼ਨਾਂ ਨੂੰ ਲੋਚਦੇ ਆ। ਜੈ ਜੈਕਾਰ ਜਗਤ ਮੈਂ, ਗੁਰੂ ਸਾਹਿਬ ਦੀ ਸਦਾ ਹੀ ਸਾਧ ਸੰਗਤ ਜੀ ਸਾਰੇ ਜਗਤ ਚ ਜੈ ਜੈਕਾਰ ਹੀ ਹੁੰਦੀ ਹੈ। ਲੋਚੈ ਸਭ ਜੀ ਆ ਤੇ ਸਾਰੇ ਜੀ ਗੁਰੂ ਦੇ ਦਰਸ਼ਨ ਲੋਚਦੇ ਆ, ਚਾਹੁੰਦੇ ਆ ਜਿਹੜੇ ਗੁਰਮੁਖ ਨੇ ਸ਼ਰਧਾ ਵਾਲੇ। ਜੈ ਜੈਕਾਰ ਜਗਤ ਮੈਂ ਲੋਚੈ ਸਭ ਜੀ ਆ, ਕਹਿੰਦੇ ਨੇ ਜਦੋਂ ਉਹਨਾਂ ਦੀ ਜਿਨ੍ਹਾਂ ਨੇ ਗੁਰੂ ਨੂੰ ਅੰਗ ਸੰਗ ਜਾਣ ਲਿਆ, ਪਿਛਲੀ ਪੰਕਤੀ ਚ ਆਪਾਂ ਸੁਣਿਆ ਸਦਾ ਸਹਾਈ ਸੰਗ ਪ੍ਰਭ ਅੰਮ੍ਰਿਤ ਗੁਣ ਚੀਨ, ਜਿਨ੍ਹਾਂ ਫਿਰ ਅੰਮ੍ਰਿਤ ਗੁਣ ਇਕੱਠੇ ਕੀਤੇ ਪਰਮਾਤਮਾ ਨੂੰ ਸਦਾ ਸਹਾਇਤਾ ਕਰਨ ਵਾਲਾ ਤੇ ਸੰਗੀ ਜਾਣਿਆ। ਜੈ ਜੈਕਾਰ ਜਗਤ ਮੈਂ, ਉਹਨਾਂ ਦੀ ਵੀ ਕਹਿੰਦੇ ਜਗਤ ਵਿੱਚ ਜੈ ਜੈਕਾਰ ਹੁੰਦੀ ਜਿਹੜੇ ਪਰਮਾਤਮਾ ਨੂੰ ਅੰਗ ਸੰਗ ਮੰਨਦੇ, ਜਿਹੜੇ ਅੰਮ੍ਰਿਤ ਗੁਣਾਂ ਨੂੰ ਇਕੱਠਾ ਕਰਨਗੇ ਉਹਨਾਂ ਦੀ ਵੀ ਜੈ ਜੈਕਾਰ। ਜੈ ਜੈਕਾਰ ਸਾਧ ਸੰਗਤ ਜੀ ਹਰ ਕੋਈ ਚਾਹੁੰਦਾ ਵੀ ਮੇਰੀ ਹੋਵੇ, ਸੋਚਿਆ ਸਭ ਜੀ ਆ, ਸਾਰੇ ਜੀ ਚਾਹੁੰਦੇ ਆ ਵੀ ਸੰਸਾਰ ਵਿੱਚ ਉਹਨਾਂ ਦੀ ਜੈ ਜੈਕਾਰ ਹੋਵੇ। ਕਹਿੰਦੇ ਜੈ ਜੈਕਾਰ ਬਿਲਕੁਲ ਹੋਵੇਗੀ, ਹੁੰਦੀ ਹੈ ਨਾਮ ਜਪਣ ਵਾਲਿਆਂ ਦੀ, ਪਰ ਉਹਨਾਂ ਦੀ ਹੁੰਦੀ ਹੈ ਅੰਮ੍ਰਿਤ ਗੁਣ ਚੀਨ, ਜਿਹੜੇ ਪਰਮਾਤਮਾ ਦੇ ਅੰਮ੍ਰਿਤ ਗੁਣਾਂ ਨੂੰ ਗਾਉਣ ਵਾਲੇ ਆ, ਉਹਨਾਂ ਦੀ ਜੈ ਜੈਕਾਰ ਹੀ ਆ ਨਾ। ਭਗਤ ਕਬੀਰ ਜੀ ਦੀ, ਭਗਤ ਰਾਮਦੇਵ ਜੀ ਦੀ, ਭਗਤ ਰਵਿਦਾਸ ਜੀ ਦੀ, ਭਗਤ ਸੈਣ ਜੀ ਦੀ ਜੈ ਜੈਕਾਰ ਹੀ ਆ। ਸਰਵਾਤੀ ਮਹਾਰਾਜ ਨੇ ਪਰਮੇਸ਼ਰ ਨੇ ਜੈ ਜੈਕਾਰ, ਸਤਿਗੁਰਾਂ ਦਾ ਬਚਨ ਆ ਸਾਧ ਸੰਗਤ ਜੀ, ਗੋਬਿੰਦ 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 ਸੰਗ ਨਾਮ ਦਿਓ ਮਨ ਲੀਨਾ, ਆੜ ਦਾਮ ਕੋ ਸ਼ਿਪਰੋ ਹੋਇਓ ਲਾਛੀਣਾ, ਤੇ ਜੈ ਜੈਕਾਰ ਨੀ। ਗੁਰੂ ਸਾਹਿਬ ਨੇ ਬਚਨ ਕੀਤੇ ਗੁਰਬਾਣੀ ਚੋਂ, ਕਹਿੰਦੇ ਨੇ ਦੇਖੋ ਲੋਕ ਕਹਿੰਦੇ ਸੀ ਸ਼ਿੰਬਾ ਤੇ ਅੱਧੀ ਅੱਧੀ ਦਮੜੀ ਇਕੱਠੀ ਕਰਦਾ ਫਿਰਦਾ, ਪਰ ਕਹਿੰਦੇ ਨੇ ਜਿਸ ਵੇਲੇ ਗੋਬਿੰਦ 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 ਸੰਗ ਨਾਮ ਦਿਓ ਮਨ ਲੀਨਾ, ਜਦੋਂ ਗੋਬਿੰਦ ਨਾਲ ਨਾਮਦੇਵ ਜੀ ਦਾ ਨਾਮ ਲੱਗ ਗਿਆ ਤੇ ਕਹਿੰਦੇ ਨੇ ਉਹ ਲੱਖਾਂ ਦਾ ਹੋ ਗਿਆ, ਜਿਹਨੂੰ ਲੋਕ ਅੱਧੀ ਕੌਫੀ ਦਾ ਕਹਿੰਦੇ, ਮੱਥੇ ਟੇਕਣ ਲੱਗ ਪਏ, ਜੈ ਜੈਕਾਰ ਹੋ ਗਏ। ਗੁਣਾ ਤਾਨਾ ਤਿਆਗ ਕੈ ਪ੍ਰੀਤ ਚਰਨ ਕਬੀਰਾ, ਬੀਜ ਕੁਲਾ ਜੁਲਾਹਰਾ ਭਇਓ ਗੁਣੀ ਗਹੀਰਾ। ਕਹਿੰਦੇ ਨੇ ਕਬੀਰ ਸਾਹਿਬ ਨੇ ਵੀ ਕੁਝ ਮਿਹਨਤ ਕੀਤੀ ਰੱਬ ਵਾਸਤੇ, ਕਿਹੜੀ ਕੀਤੀ? ਗੁਣਾ ਤਾਨਾ ਤਿਆਗ ਕੈ, ਇਹ ਜਿਹੜਾ ਬਚਨ ਥੋੜਾ ਧਿਆਨ ਨਾਲ ਸੁਣਨ ਵਾਲਾ, ਭਾਈ ਕਬੀਰ ਸਾਹਿਬ ਜੀ ਦਾ ਸਾਧ ਸੰਗਤ ਜੀ ਉਹਨਾਂ ਦੀ ਕਿਰਤ ਸੀ ਕੱਪੜੇ ਬੁਣਨੇ, ਪਰ ਕੁਝ ਦੇਰ ਦੀ ਆਪਣੀ ਕਿਰਤ ਤਿਆਗ ਦਿੰਦੇ ਸੀ। ਗੁਣਾ ਤਾਨਾ ਤਿਆਗ ਕੈ ਪ੍ਰੀਤ ਚਰਨ ਕਬੀਰਾ, ਤੇ ਰੱਬ ਨਾਲ ਪ੍ਰੀਤੀ ਕਰਦੇ ਸੀ ਉਨੀ ਦੇਰ ਬੈਠ ਕੇ, ਆਪਣੀ ਧਰਮ ਦੀ ਕਿਰਤ ਛੱਡੀ ਨਹੀਂ ਕਿ ਸਦਾ ਵਾਸਤੇ ਕੱਪੜੇ ਬੁਣਨੇ ਛੱਡ ਦਿੱਤੇ ਤੇ ਕਬੀਰ ਸਾਹਿਬ ਜੀ ਮੰਗ ਕੇ ਖਾਣ ਲੱਗ ਪਏ, ਨਹੀਂ, ਕਿਰਤ ਧਰਮ ਦੀ ਕਰਦੇ ਆ ਪਰ ਰੱਬ ਨੂੰ ਚੇਤੇ ਕਰਨ ਲੱਗਿਆ ਕਿਰਤ ਵੀ ਬੰਦ ਕਰ ਦਿੰਦੇ ਉਨੀ ਦੇਰ ਲਈ, ਉਨੀ ਦੇਰ ਦੀ ਬੁਣਨਾ ਉਨੀ ਦੇਰ ਦੀ ਖੱਡੀ ਚਲਾਉਣੀ ਬੰਦ ਹੈ, ਕਿਉਂ? ਕਹਿੰਦੇ ਹੁਣ ਮੇਰਾ ਸਮਾਂ ਆ ਗਿਆ ਰੱਬ ਨਾਲ ਪ੍ਰੀਤੀ ਕਰਨ ਦਾ। ਉਸ ਤਰ੍ਹਾਂ ਤਾਂ ਹਰ ਵੇਲੇ ਚੇਤੇ ਕਰਦੇ ਆ, ਪਰ ਦੋਵੇਂ ਸਮੇਂ ਸਾਧ ਸੰਗਤ ਜੀ ਸੰਗਤ ਕਰਨੀ, ਸਾਧੂਆਂ ਮਹਾਤਮਾ ਦਾ ਕਬੀਰ ਸਾਹਿਬ ਦੇ ਕੋਲ ਆਉਣਾ, ਬੈਠ ਕੇ ਬ੍ਰਹਮ ਚਰਚਾ ਕਰਨੀ ਤੇ ਰੱਬ ਨਾਲ ਪ੍ਰੀਤੀ ਕਰਨੀ, ਉਨੀ ਦੇਰ ਲਈ ਕੰਮ ਛੱਡ ਦਿੰਦੇ ਸੀ ਆਪਾਂ। ਬਚਨਿਆ ਗੁਰੂ ਸਾਹਿਬ ਕਹਿੰਦੇ ਬੁਣਨਾ ਤਾਨਾ ਤਿਆਗ ਕੈ, ਉਨੀ ਦੇਰ ਲਈ ਇਹਦਾ ਅਰਥ ਹੈ ਵੀ ਉਹ ਤਾਣਾ ਤਾਨਾ ਤੇ ਸਾਧ ਸੰਗਤ ਜੀ ਕੱਪੜਾ ਬੁਣਨਾ ਬੰਦ ਕਰ ਦਿੱਤਾ ਕਬੀਰ ਸਾਹਿਬ ਨੇ, ਕੁਝ ਸਮਾਂ ਸਵੇਰੇ ਕੁਝ ਸਮਾਂ ਸ਼ਾਮ ਨੂੰ, ਜਿਹਨੇ ਫਿਰ ਆਪਣੀ ਕਿਰਤ ਕਰਦੇ ਆ, ਕੁਝ ਸਦਾ ਲਈ ਨੀ ਤਿਆਗ ਦਿੱਤਾ, ਰੱਬ ਨੂੰ ਚੇਤੇ ਕਰਨ ਵਾਸਤੇ ਕੁਝ ਸਮਾਂ ਤਿਆਗਿਆ, ਕੁਝ ਸਮਾਂ ਕੰਮ ਛੱਡਣਾ ਪੈਂਦਾ, ਜੇ ਸਾਧ ਸੰਗਤ ਜੀ ਨਿਤਨੇਮ ਕਰਨਾ ਤੇ ਕੰਮ ਤਿਆਗ ਕੇ ਹੀ ਹੋਵੇਗਾ, ਜੇ ਕੰਮ ਹੀ ਕਰੀ ਜਾਣਾ ਨਿਤਨੇਮ ਫਿਰ ਕਿਵੇਂ ਹੋਵੇ? ਜੇ ਸੰਗਤ ਕਰਨੀ ਤੇ ਕੁਝ ਦੇਰ ਲਈ ਕੰਮ ਵਿੱਚੋਂ ਸਮਾਂ ਬਚਾਉਣਾ ਪੈਣਾ, ਕੁਝ ਕੰਮ ਘੱਟ ਕਰਨਾ ਪਵੇਗਾ, ਉਹ ਘੰਟਾ ਡੇਢ ਘੰਟਾ ਸੰਗਤ ਕਰਨੀ, ਉਨੀ ਦੇਰ ਲਈ ਉਹ ਸਾਧ ਸੰਗਤ ਜੀ ਹੌਸਲਾ ਕਰਕੇ ਹੀ ਫਿਰ ਕੰਮ ਦਾ ਤਿਆਗ ਕਰਨਾ ਪੈਣਾ ਉਨੀ ਦੇਰ ਲਈ, ਤਾਂ ਜਿੰਨੀ ਦੇਰ ਰੱਬ ਨਾਲ ਪ੍ਰੀਤ ਕਰਨੀ। ਜੇ ਕੰਮ ਨਾਲ ਪ੍ਰੀਤ ਕਰਨੀ ਹੈ ਤਾਂ ਫਿਰ ਇੱਧਰ ਨਹੀਂ ਹੋ ਸਕਦੀ। ਗੁਣਾ ਤਾਨਾ ਤਿਆਗ ਕੈ ਪ੍ਰੀਤ ਚਰਨ ਕਬੀਰਾ, ਨੀਚ ਕੁਲਾ ਜੁਲਾਹਰਾ ਭਇਓ ਗੁਣੀ ਗਹੀਰਾ। ਕਹਿੰਦੇ ਉਹ ਨੀਚੀ ਨੀਵੀਂ ਕੁਲ ਦਾ ਕਹਿੰਦੇ ਅਸੀਂ ਲੋਕ ਜੁਲਾਇਆ, ਉਹ ਗੁਣਾ ਦਾ ਖਜ਼ਾਨਾ ਬਣ ਗਿਆ, ਇਹ ਜੈ ਜੈਕਾਰ ਨੀ ਸੰਸਾਰ ਤੇ। ਸੱਤਵੇਂ ਪਾਤਸ਼ਾਹ ਜੀ ਨੇ ਪੁੱਛਿਆ ਸੀ ਸਿੱਖਾਂ ਨੂੰ, ਆਖਿਆ ਕਬੀਰ ਸਾਹਿਬ ਦੇ ਵੇਲੇ ਪਾਤਸ਼ਾਹ ਕੌਣ ਸੀ? ਕਿਸੇ ਨੇ ਆਖਿਆ ਜੀ ਪ੍ਰਿਥਵੀ ਰਾਜ ਸੀ, ਕਿਸੇ ਨੇ ਆਖਿਆ ਸਿਕੰਦਰ ਲੋਧੀ ਸੀ, ਕਿਸੇ ਕੋਈ ਬਾਹਰ ਨੇ ਆਖਿਆ। ਇਹਦਾ ਮਤਲਬ ਹੈ ਵੀ ਤੁਹਾਨੂੰ ਨਿਰਣਾ ਤੇ ਯਕੀਨ ਨਹੀਂ ਵੀ ਬਾਦਸ਼ਾਹ ਕਿਹੜਾ ਸੀ। ਤੇ ਕਬੀਰ ਸਾਹਿਬ ਤਾਂ ਸੀ ਇਹਦੇ ਤੇ ਨਹੀਂ ਕੋਈ ਸ਼ੰਕਾ। ਆਖਿਆ ਜੀ ਨਹੀਂ, ਗੁਰੂ ਨੇ ਆਖਿਆ ਸਿਰਫ ਨਾਮ ਦੀ ਬਰਕਤ। ਜੇ ਕਬੀਰ ਬਾਰੇ ਤੁਹਾਡਾ ਪੱਕਾ ਨਿਸ਼ਚਾ ਵੀ ਹਾਂ ਕਾਂਸ਼ੀ ਚ ਹੋਏ, ਬਾਦਸ਼ਾਹ ਬਾਰੇ ਪੱਕਾ ਨਹੀਂ ਜਿਹਦੇ ਅਧੀਨ ਸੀ ਸਾਰਾ ਕੁਝ, ਜਿਹੜਾ ਤਖ਼ਤ ਤੇ ਬੈਠਾ ਸੀ ਉਹਦਾ ਪਤਾ ਹੀ ਨਹੀਂ ਵੀ ਕੌਣ ਸੀ ਉਸ ਵੇਲੇ, ਉਹਨੂੰ ਨੀ ਤੁਸੀਂ ਜਾਣਦੇ, ਪਰ ਕਬੀਰ ਸਾਹਿਬ ਨੂੰ ਜਾਣਦੀ ਸਾਰੀ ਦੁਨੀਆ। ਜੈ ਜੈਕਾਰ ਜਗਤਰ ਮੈਂ, ਜੈ ਜੈਕਾਰ ਕਰਾਤੀ ਕਹਿੰਦੇ ਨੇ। ਰਵਿਦਾਸ ਤੁਵੰਤਾ ਢੋਰ ਨੀਤ ਤਿੰਨ ਤਿਆਗੀ ਮਾਇਆ, ਪ੍ਰਗਟ ਹੋਆ ਸਾਹ ਸੰਗ ਹਰ ਦਰਸ਼ਨ ਪਾਇਆ। ਇਹਨੇ ਦੇਖੋ ਉਹ ਤਾਂ ਮਰੇ ਪਸ਼ੂ ਧੋਣ ਦਾ ਹੀ ਕੰਮ ਕਰਦੇ ਸੀ ਨਾ ਭਗਤ ਰਵਿਦਾਸ ਜੀ। ਰਵਿਦਾਸ ਤੁਵੰਤਾ ਢੋਰ ਨੀਤ ਦਾ ਕੰਮ ਹੀ ਉਹਨਾਂ ਦਾ ਇਹ ਸੀ। ਤਿੰਨ ਤਿਆਗੀ ਮਾਇਆ, ਕੁਝ ਸਮੇਂ ਦੀ ਉਹਨਾਂ ਨੇ ਮਾਇਆ ਦਾ ਤਿਆਗ ਕੀਤਾ। ਬੋਨਾ ਤਾਨਾ ਤਿਆਗ ਕਹਿ, ਤਿਆਗ ਕੀਤਾ ਤੇ ਫਿਰ ਗੱਲ ਬਣੀ। ਤਿੰਨ ਤਿਆਗੀ ਮਾਇਆ, ਪ੍ਰਗਟ ਹੋਵਾ ਸਾਧ ਸੰਗ ਹਰ ਦਰਸ਼ਨ ਪਾਇਆ, ਤੇ ਭਗਤ ਰਵਿਦਾਸ ਜੀ ਹਰੀ ਦਾ ਦਰਸ਼ਨ ਪਾ ਕੇ ਹਰੀ ਰੂਪ ਹੀ ਹੋ ਗਏ, ਰੱਬ ਰੂਪ ਹੀ ਬਣ ਗਏ। ਕੋਈ ਫਰਕ ਹੀ ਨਾ ਰਹਿ ਗਿਆ ਪਰਮਾਤਮਾ ਜੀ ਤੇ ਭਗਤ ਰਵਿਦਾਸ ਜੀ। ਸੈਣ ਨਾਈ ਬੁੱਤਕਾਰ ਗਿਆ ਹੋਏ ਘਰ ਘਰ ਸੁਣਿਆ। ਫਿਰ ਅਗਲਾ ਪ੍ਰਮਾਣ ਚੌਥਾ ਭਗਤ ਸੈਣ ਦਾ ਦਿੱਤਾ, ਕਹਿੰਦੇ ਬੁੱਤੀਆਂ ਕਰਨ ਵਾਲਾ ਸੀ ਨਾ, ਨਾਈ ਸੀ ਸਾਧ ਸੰਗਤ ਜੀ ਭਗਤ ਸੈਣ, ਤੇ ਲੋਕਾਂ ਦੇ ਸਨੇਹ ਦੇਣੇ, ਬੁੱਤੀ ਨੱਤੀ ਕਰਨੀ ਕੰਮ ਸੀ ਇਹ। ਸੈਣ ਨਾਈ ਬੁੱਤਕਾਰ ਗਿਆ, ਉਹ ਬੁੱਤੀਆਂ ਕਰਨ ਵਾਲਾ ਵੀ ਸਾਧ ਸੰਗਤ ਜੀ। ਹਿਰਦੇ ਵਸਿਆ ਪਾਰ ਬ੍ਰਹਮ ਭਗਤਾਂ ਮੈਂ ਗਣਿਆ, ਘਰ ਘਰ ਜਾ ਕੇ ਲੋਕਾਂ ਦੇ ਸਨੇਹ ਦੇਣ ਵਾਲੇ ਨੇ ਜਦੋਂ ਭਗਤੀ ਕੀਤੀ, ਕਹਿੰਦੇ ਹਿਰਦੇ ਚ ਰੱਬ ਵਸ ਗਿਆ ਤੇ ਗਿਣਤੀ ਭਗਤਾਂ ਚ ਹੋ ਗਈ। ਸਦਾ ਦੀ ਜੈ ਜੈਕਾਰ, ਜੈ ਜੈਕਾਰ ਜਗਤਰ ਮੈਂ ਲੋਚਿਆ ਸਭ ਦੀ ਆ, ਜੇ ਵਡਿਆਈ ਆ ਮਹਾਰਾਜ ਦੇ ਨਾਮ ਦੀ। ਜਿਸ ਨੀਤ ਤੋਂ ਕੋਈ ਨਾ ਜਾਣੇ ਨਾਮ ਜਪ ਤੋਂ ਜਹੋ ਫੁੰਟ ਮਾਨੈ, ਜਿਹਨੂੰ ਕੋਈ ਨੀ ਪੁੱਛਦਾ ਉਹਦੀ ਵੀ ਜੈ ਜੈਕਾਰ ਕਰਾ ਦਿੰਦੇ। ਜੈ ਜੈਕਾਰ ਜਗਤਰ ਮੈਂ ਲੋਚਿਆ ਸਭ ਦੀ ਆ, ਕਹਿੰਦੇ ਜਿੰਨੇ ਜੀ ਲੋਚਦੇ ਨਾ ਵੀ ਮੇਰੀ ਜੈ ਜੈਕਾਰ ਹੋਵੇ, ਉਹ ਪਿਛਲੀ ਪੰਕਤੀ ਵਾਲੇ ਗੁਣ ਚੇਤੇ ਰੱਖ ਲੈਣ, ਉਹ ਉਪਦੇਸ਼ ਨੂੰ ਸਾਧ ਸੰਗਤ ਜੀ ਪੱਲੇ ਬਾਲਣ, ਸਦਾ ਸਹਾਈ ਸੰਗ ਪ੍ਰਭ ਅੰਮ੍ਰਿਤ ਗੁਣ ਚੀਨ। ਕਹਿੰਦੇ ਨੇ ਤੂੰ ਅੰਮ੍ਰਿਤ ਗੁਣ ਪਰਮਾਤਮਾ ਦੇ ਇਕੱਠੇ ਕਰ, ਜਿੱਥੇ ਗੁਰੂ ਦੇ ਗੁਣ ਗਾਏ ਜਾ ਰਹੇ ਹੈ ਉੱਥੇ ਬੈਠਿਆ ਕਰ। ਜੈ ਜੈਕਾਰ ਜਗਤਰ ਜੀ ਆਪਣੇ ਆਪ ਹੀ ਹੋ ਗਏ, ਪਰਮਾਤਮਾ ਦੀ ਜੈ ਜੈਕਾਰ, ਗੁਰੂ ਦੀ ਜੈ ਜੈਕਾਰ, ਤੇ ਸਾਰੇ ਜਿਹੜੇ ਗੁਰਮੁਖ ਨੇ ਉਹ ਦਰਸ਼ਨਾਂ ਦੀ ਇੱਛਾ ਰੱਖਦੇ ਮਨ ਚ ਜੀ।
ਸੋ ਪ੍ਰਸੰਨ ਰਹੇ ਸਤਿਗੁਰ ਪ੍ਰਭੂ ਕਾਸ਼ ਵਿਘਨ ਨਾ ਥੀਆ।
ਸਤਿਗੁਰੂ ਜੀ ਸਾਧ ਸੰਗਤ ਜੀ ਪ੍ਰਸੰਨ ਹੋ ਜਾਣ ਤੇ ਕੋਈ ਵਿਘਨ ਕਦੇ ਲੱਗ ਸਕਦਾ ਹੀ ਨਹੀਂ। ਜਿਹਨੇ ਗੁਰਮੁਖ ਨਾਮ ਤੇ ਆਇਆ ਤੇ ਨਾ ਫਿਰ ਵਿਘਨ ਨਾ ਹੋਈ ਰਾਮ ਰਾਜੇ। ਜਿਹਨਾਂ ਨੇ ਸਾਧ ਸੰਗਤ ਜੀ ਗੁਰਮੁਖਾਂ ਨੇ ਨਾਮ ਜਪਿਆ ਫਿਰ ਵਿਘਨ ਕਿੱਥੋਂ ਲੱਗੇਗਾ। ਸੋ ਪ੍ਰਸੰਨ ਭਏ ਸਤਿਗੁਰੂ, ਕਹਿੰਦੇ ਸਤਿਗੁਰੂ ਪ੍ਰਸੰਨ ਹੋਏ। ਸੋ ਪ੍ਰਸੰਨ ਭਏ ਸਤਿਗੁਰ ਪ੍ਰਭੂ ਕਾਸ਼ ਵਿਘਨ ਨਾ ਥੀਆ। ਪ੍ਰਮਾਤਮਾ ਪ੍ਰਸੰਨ ਤੇ ਗੁਰੂ ਪ੍ਰਸੰਨ ਹੈ, ਗੁਰੂ ਪ੍ਰਸੰਨ ਤੇ ਪ੍ਰਮਾਤਮਾ ਪ੍ਰਸੰਨ, ਕੋਈ ਵਿਘਨ ਨੀ ਕਦੇ ਵਾਸਤੇ ਲੱਗੇਗਾ ਜੀ, ਨਾ ਲੋਕ ਦੇ ਕੰਮਾਂ ਚ ਨਾ ਪ੍ਰਲੋਕ ਦੇ ਕੰਮਾਂ ਵਿਚ।
ਜਾ ਕਾ ਅੰਗ ਦਇਆਲ ਪ੍ਰਭ ਤਾ ਕੀ ਸਭ ਦਾਸ।
ਜਿਸ ਦਾ ਸਾਧ ਸੰਗਤ ਜੀ ਸੰਗੀ ਪ੍ਰਮਾਤਮਾ ਹੋ ਜਾਵੇ ਨਾ, ਜਿਸ ਦਾ ਪੱਖ ਅੰਗ ਦਾ ਅਰਥ ਹੈ ਸਾਧ ਸੰਗਤ ਜੀ ਪੱਖ ਕਰਨਾ। ਜਾ ਕਾ ਅੰਗ ਦਇਆਲ ਪ੍ਰਭ, ਉਹ ਦਿਆਲੂ ਪ੍ਰਭੂ ਜਿਸ ਦਾ ਸਾਧ ਸੰਗਤ ਜੀ ਪੱਖ ਕਰੇ, ਭਾਵ ਜਿਸ ਦੇ ਸਿਰ ਤੇ ਮਿਹਰ ਪ੍ਰਯਾਸ ਰੱਖ ਦੇਵੇ, ਜਿਸ ਦੇ ਅੰਗ ਸੰਗ ਉਹ ਅਕਾਲ ਪੁਰਖ ਵਾਹਿਗੁਰੂ ਹੈ, ਤਾਂ ਕਿ ਸਭ ਦਾਸ, ਕਹਿੰਦੇ ਸਭ ਉਹਦੇ ਦਾਸ ਹੀ ਹੁੰਦੇ ਹੈ। ਪਰਮਾਤਮਾ ਜੀ ਇਹਨਾਂ ਦੇ ਨਾਲ ਹੈ, ਸਾਰੀ ਦੁਨੀਆਂ ਉਹਨਾਂ ਦੀ ਦਾਸ ਹੈ। ਭਗਤ ਕਬੀਰ ਤੋਂ ਉੱਪਰ ਨਹੀਂ ਸਾਧ ਸੰਗਤ ਜੀ ਕੋਈ ਵੀ ਜਾਣ ਦਾ ਪ੍ਰਯਤਨ ਕਰਦਾ, ਦਾਸ ਸਾਰੀ ਦੁਨੀਆਂ ਉਹਨਾਂ ਦੀ। ਇਹਨਾਂ ਨੇ ਜਿਹਨਾਂ ਦਾ ਅੰਗ ਪ੍ਰਮਾਤਮਾ ਨੇ ਸਾਧ ਸੰਗਤ ਜੀ ਅੰਗ ਸੰਗ ਸਾਥ ਦਿੱਤਾ, ਸਾਰਾ ਸੰਸਾਰ ਉਹਨਾਂ ਦਾ ਦਾਸ ਹੈ।
ਸਦਾ ਸਦਾ ਵਡਿਆਈ ਨਾਨਕ ਗੁਰ ਪਾਸ।
ਇਹ ਸਦਾ ਦੀਆਂ ਵਡਿਆਈਆਂ ਕਹਿੰਦੇ ਗੁਰੂ ਕੋਲ ਹੀ ਹੁੰਦੀਆਂ, ਤੇ ਮਹਾਰਾਜ ਕਿਰਪਾ ਕਰਕੇ ਜਿਹਨਾਂ ਨੂੰ ਬਖਸ਼ ਦੇਣ। ਗੁਰੂ ਦਰ ਦੀ ਦਿੱਤੀ ਵਡਿਆਈ ਸਾਧ ਸੰਗਤ ਜੀ ਸਦਾ ਵਾਸਤੇ ਆ, ਜਿਹਨੂੰ ਮਹਾਰਾਜ ਨੇ ਇੱਕ ਵਾਰੀ ਵਡਿਆਈ ਦੇ ਦਿੱਤੇ, ਸੰਸਾਰ ਸਾਰਾ ਯਤਨ ਕਰਕੇ ਉਹਦੀ ਵਡਿਆਈ ਘਟਾ ਨਹੀਂ ਸਕਦਾ, ਕਿਉਂਕਿ ਵਡਿਆਈ ਦੇਣ ਵਾਲਾ ਗੁਰੂ ਹੈ। ਜਿਹਨੂੰ ਸਾਧ ਸੰਗਤ ਜੀ ਮਹਾਰਾਜ ਨੇ ਵਡਿਆਈ ਦੇ ਦਿੱਤੀ, ਕੌਣ ਘਟਾ ਸਕਦਾ ਫਿਰ? ਕੋਈ ਯਤਨ ਕਰੇ ਵੀ ਈਰਖਾ ਵਾਲਾ, ਤੇ ਪ੍ਰਮਾਤਮਾ ਨੇ ਜਿਹਨੂੰ ਵਡਿਆਈ ਦਿੱਤੀ ਕਦੀ ਘੱਟ ਨਾ ਕਰ ਸਕੇਗਾ। ਸਦਾ ਸਦਾ ਵਡਿਆਈਆਂ ਨਾਨਕ ਗੁਰਪਾਸ, ਕਹਿੰਦੇ ਸਦਾ ਲਈ ਵਡਿਆਈ ਜਿਹੜੀ ਆ ਨਾ ਮਿਲ ਜਾਣੀ, ਤੇ ਗੁਰੂ ਕੋਲ ਆ ਤੇ ਗੁਰੂ ਸਾਹਿਬ ਵੀ ਕਿਰਪਾ ਕਰਕੇ ਦਿੰਦੇ ਹਨ, ਇਸ ਕਰਕੇ ਮਹਾਰਾਜ ਤੋਂ ਹੀ ਸਾਧ ਸੰਗਤ ਜੀ ਮੰਗਣੀ। ਕਈ ਵਾਰ ਬੰਦਾ ਵੱਡੇ ਬੰਦੇ ਦਾ ਸਾਧ ਸੰਗਤ ਜੀ ਸਾਥ ਸਮਝ ਕੇ ਵਡਿਆਈ ਸਮਝਣ ਲੱਗ ਪੈਂਦਾ, ਫਲਾਣੇ ਵੱਡੇ ਬੰਦੇ ਨਾਲ ਮੇਰਾ ਬਹਿਣ ਖਲੋਣ ਹੈ, ਉਹ ਸਮਝਦਾ ਇਸੇ ਦੀ ਵਡਿਆਈ ਹੈ। ਵਡਿਆਈ ਤਾਂ ਸਾਧ ਸੰਗਤ ਜੀ ਗੁਰੂ ਸਾਹਿਬ ਕੋਲ ਆ, ਤੇ ਮਹਾਰਾਜ ਦੀ ਦਿੱਤੀ ਵਡਿਆਈ ਫਿਰ ਕੋਈ ਲੈ ਵੀ ਨਹੀਂ ਸਕਦਾ।
ਰਾਗ ਬਿਲਾਵਲ ਮਹੱਲਾ ਪੰਜਵਾਂ ਘਰ ਪੰਜਵਾਂ ਚੌਪ ਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਬਿਲਾਵਲ ਰਾਗ ਦਾ ਪੰਜਵੇਂ ਪਾਤਸ਼ਾਹ ਜੀ ਦਾ ਸੁਰਤਾਲ ਦੇ ਪੰਜਵੇਂ ਘਰ ਚ ਚਾਰ ਪੌੜੀਆਂ ਵਾਲਾ ਸਾਧਸੰਗ ਜੀ ਅਗਲਾ ਸ਼ਬਦ ਅਤੇ ਮੰਗਲ ਕੀਤਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਅਦਵੈਤ ਸਰੂਪ ਪਰਮਾਤਮਾ ਸਰਬਦਾ ਪ੍ਰਕਾਸ਼ਿਤ ਸਤ ਚੇਤਨ ਆਨੰਦ ਸਰੂਪ ਸਾਧਸੰਗ ਜੀ ਜਿਹੜਾ ਹੈ ਉਹ ਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਜੇ ਮੰਗਲ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਹਨ ਜੀ।
ਮ੍ਰਿਤ ਮੰਡਲ ਜਗ ਸਾਜਿਆ ਜੋ ਬਾਲੂ ਘਰ ਬਾਰ।
ਕਹਿੰਦੇ ਜਿਹੜਾ ਸਾਧ ਸੰਗਤ ਜੀ ਮਾਤ ਲੋਕ ਆ ਨਾ, ਜਿਹੜਾ ਮੰਡਲ ਸਾਜ ਦਿੱਤਾ ਪ੍ਰਮਾਤਮਾ ਨੇ, ਇਹ ਨਾਸਵੰਤ ਆ। ਮ੍ਰਿਤ ਮੰਡਲ ਜਗ ਸਾਜਿਆ, ਜਗਤ ਦੀ ਸਾਜਣਾ ਕੀਤੀ ਪਰ ਇਹ ਸਾਧ ਸੰਗਤ ਜੀ ਖਤਮ ਹੋਣ ਵਾਲਾ। ਜਿਵੇਂ ਜੋ ਬਾਲੂ ਘਰ ਬਾਰ, ਜਿਵੇਂ ਬੱਚੇ ਰੇਤ ਦਾ ਘਰ ਬਣਾ ਲੈਂਦੇ ਸਾਧ ਸੰਗਤ ਜੀ, ਕਿੱਡੀ ਰੇਤ ਦਾ ਘਰ ਬਣਾਉਣਗੇ, ਬਾਹਰ ਉਹਦੇ ਦਰਵਾਜ਼ੇ ਬਣਾ ਲੈਣਗੇ, ਖਿੜਕੀਆਂ ਰੱਖਣਗੇ, ਪਰ ਉਹ ਰੇਤ ਦਾ ਘਰ ਕਿੰਨੀ ਕੁ ਦੇਰ ਰਹਿਣ ਵਾਲਾ ਹੁੰਦਾ। ਜਿਵੇਂ ਰੇਤ ਦਾ ਘਰ ਸਾਧ ਸੰਗਤ ਜੀ ਉਹਦੀ ਮਨਿਆਦ ਨਹੀਂ, ਜਿਵੇਂ ਇਸ ਸੰਸਾਰ ਦੀ ਮਨਿਆਦ ਕੋਈ ਨਹੀਂ। ਇਹ ਨਾਸਵੰਤ ਆ। ਮ੍ਰਿਤ ਮੰਡਲ ਜਗ ਸਾਜਿਆ, ਕਹਿੰਦੇ ਆਹ ਜਿਹੜਾ ਮਾਤ ਲੋਕ ਆ ਇਹ ਮ੍ਰਿਤ ਮੰਡਲ ਆ, ਸਦੀਵੀ ਨਹੀਂ। ਸੰਸਾਰ ਸਾਧ ਸੰਗਤ ਜੀ ਮੁਸਾਫਰ ਕਰ, ਕਿਸੇ ਸਾਧੂ ਨੇ ਇੱਕ ਵਾਰੀ ਇੱਕ ਸਾਧ ਸੰਗਤ ਜੀ ਰਾਜੇ ਦਾ ਦਰਵਾਜ਼ਾ ਖਟਾਇਆ, ਤੇ ਜਦੋਂ ਅਰਦਲੀ ਨੇ ਦਰਵਾਜ਼ਾ ਖੋਲਿਆ ਪਹਿਰੇਦਾਰ ਨੇ, ਉਹ ਕਹਿਣ ਲੱਗਾ ਵੀ ਮੈਂ, ਉਹ ਕਹਿੰਦਾ ਹਾਂਜੀ ਦੱਸੋ ਬਾਬਾ ਜੀ। ਉਹਨੇ ਸਾਧੂ ਨੇ ਆਖਿਆ ਵੀ ਮੈਂ ਸਰਾਂ ਚ ਰਾਤ ਰਹਿਣਾ ਸੀ। ਉਹ ਅਜੇ ਬੋਲਿਆ ਨੀ ਤੇ ਅੰਦਰ ਰਾਜਾ ਟਹਿਲਦਾ ਸੀ ਸੈਰ ਕਰੇ ਅੰਦਰ ਵਿਹੜੇ ਚ, ਉਹਨੇ ਵੀ ਸੁਣ ਲਿਆ। ਉਹ ਆ ਗਿਆ ਬਾਹਰ, ਉਹ ਕਹਿੰਦਾ ਵੀ ਮਹਾਤਮਾ ਜੀ ਇਹ ਫਕੀਰ ਸਿੰਘ ਜੀ ਤੁਹਾਨੂੰ ਭੁਲੇਖਾ ਲੱਗ ਗਿਆ, ਇਹ ਸਰਾਂ ਨਹੀਂ, ਇਹ ਤੇ ਮਹੱਲਿਆ ਮੇਰਾ। ਕਹਿਣ ਲੱਗਾ ਅੱਛਾ ਜੀ ਤੁਹਾਡਾ ਮਹੱਲ, ਪਰ ਕਹਿੰਦਾ ਮੈਂ ਕੁਛ ਸਮਾਂ ਪਹਿਲਾਂ ਆਇਆ ਸਾਂ ਤੇ ਇੱਥੇ ਤੁਹਾਡੀ ਥਾਂ ਤੇ ਹੋਰ ਬੰਦਾ ਸੀ, ਉਦੋਂ ਹੀ ਮੈਂ ਆਖਿਆ ਸੀ ਮੈਂ ਇੱਥੇ ਸਰਾਂ ਚ ਰਾਤ ਰਹਿਣਾ ਤੇ ਉਹ ਕਹਿੰਦਾ ਸੀ ਇਹ ਮੇਰਾ ਮਹੱਲ ਆ। ਕਹਿੰਦਾ ਹਾਂ ਹਾਂ ਜੀ ਉਹ ਮੇਰਾ ਪਿਤਾ ਸੀ, ਤੁਸੀਂ ਜਦੋਂ ਆਏ ਨਾ ਉਹ ਹੁਣ ਚੜ੍ਹਾਈ ਕਰ ਗਿਆ। ਉਹ ਕਹਿੰਦੇ ਬਹੁਤ ਸਾਲ ਹੋਏ, ਇੱਕ ਵਾਰੀ ਮੈਂ ਪਹਿਲਾਂ ਵੀ ਆਇਆ ਸਾਂ, ਉਦੋਂ ਵੀ ਮੈਂ ਆਣ ਕੇ ਇੱਥੇ ਰਾਤ ਰਹਿਣ ਲਈ ਬੇਨਤੀ ਕੀਤੀ ਸੀ ਤੇ ਪਰ ਉਦੋਂ ਕੋਈ ਹੋਰ ਸੀ, ਉਹ ਕਹਿੰਦਾ ਸੀ ਮੇਰਾ ਮਹੱਲ ਆ। ਕਹਿੰਦਾ ਜੀ ਉਹ ਤਾਂ ਫਿਰ ਮੇਰਾ ਦਾਦਾ ਹੋਵੇਗਾ, ਜੇ ਤੁਸੀਂ ਪਹਿਲਾਂ ਦੀ ਗੱਲ ਕਰਦੇ ਜੇ ਤੇ ਉਹ ਮੇਰਾ ਦਾਦਾ ਹੋਣਾ, ਉਹਨੇ ਆਖਿਆ ਹੋਣਾ ਮੇਰਾ ਮਹੱਲ। ਤੇ ਉਹਨੇ ਮਹਾਤਮਾ ਨੇ ਹੱਸ ਕੇ ਆਖਿਆ ਵੀ ਪਹਿਲਾਂ ਤੇਰਾ ਦਾਦਾ ਸੀ, ਉਹ ਕਹਿੰਦਾ ਸੀ ਮੇਰਾ ਮਹੱਲ, ਫਿਰ ਤੇਰਾ ਪਿਤਾ ਮੈਨੂੰ ਮਿਲਿਆ ਉਹ ਕਹਿੰਦਾ ਮੇਰਾ ਮਹੱਲ, ਹੁਣ ਤੂੰ ਮੈਨੂੰ ਮਿਲਿਆ ਤੂੰ ਕਹਿੰਦਾ ਮੇਰਾ ਮਹੱਲ, ਤੇ ਇਹ ਅੱਗਿਓਂ ਫਿਰ ਕਿਹਦੇ ਕੋਲ ਜਾਵੇਗਾ? ਉਹ ਕਹਿੰਦਾ ਜੀ ਕਿਸੇ ਦੀ, ਫਿਰ ਮੇਰੇ ਪੁੱਤਰ ਕੋਲ। ਉਹਨੇ ਆਖਿਆ ਫਿਰ ਇਹ ਸਰਾਂ ਕੇ ਮਹੱਲ ਆ। ਅਸੀਂ ਤੈਨੂੰ ਆਖਿਆ ਬਈ ਇਹ ਮੁਸਾਫਰਖਾਨਾ ਅਸੀਂ ਰਾਤ ਰਹਿਣਾ, ਤੂੰ ਕਹਿੰਦਾ ਨਹੀਂ ਜੀ ਇਹ ਮੁਸਾਫਰਖਾਨਾ ਨੀ, ਇਹ ਤੇ ਮੇਰਾ ਮਹੱਲ ਆ, ਤੇਰਾ ਮਹੱਲ ਨਹੀਂ, ਇਹ ਸਰਾਂ ਹੀ ਅਸਲ ਵਿੱਚ ਮੁਸਾਫਰਖਾਨਾ ਹੀ ਆ। ਪਰ ਸਰਾਂ ਵੀ ਸਮਝ ਕੇ ਸਾਧ ਸੰਗਤ ਜੀ ਆਪਣੀ ਸਮਝ ਵਿੱਚ ਸੰਸਾਰ ਨੂੰ ਸਰਾਂ ਸਮਝ ਕੇ ਵੀ ਇੱਕ ਹੋਰ ਤਰ੍ਹਾਂ ਦਾ ਸੁਭਾਅ ਬਣਾਉਣਾ ਪੈਂਦਾ। ਉਹ ਕਿਵੇਂ ਦਾ? ਬਈ ਇਸ ਸਰਾਂ ਵਿੱਚ, ਇਸ ਮੁਸਾਫਰਖਾਨੇ ਚ ਜਿੰਨੀ ਦੇਰ ਅਸੀਂ ਰਹਿਣ ਲਈ ਆਏ ਹਾਂ ਅਸੀਂ ਇਹਦੇ ਤੋਂ ਲਾਹਾ ਲੈਣਾ। ਸਿਆਣਿਆਂ ਕਿ ਸਾਧ ਸੰਗਤ ਜੀ ਗੱਲ ਸੁਣਾਈ, ਉਹ ਕਹਿੰਦੇ ਨੇ ਭਾਈ ਕਿਵੇਂ ਇੱਕ ਮੁਸਾਫਰਖਾਨਾ ਸੀ ਤੇ ਦੋ ਆਦਮੀ ਸਾਧ ਸੰਗਤ ਜੀ ਇਕੱਠੇ ਹੀ ਉਹਦੇ ਵਿੱਚ ਰਹਿਣ ਵਾਸਤੇ ਆ ਗਏ, ਇੱਕ ਇੱਕ ਪਾਸਿਓਂ ਆ ਗਿਆ, ਇੱਕ ਪਾਸਿਓਂ ਆ ਗਿਆ। ਉਹਨਾਂ ਦੋਵਾਂ ਨੇ ਉਹ ਮੁਸਾਫਰਖਾਨੇ ਵੱਲੇ ਵੇਖਿਆ ਤੇ ਉਹਦੇ ਉੱਪਰ ਬਾਹਰ ਇੱਕ ਬੋਰਡ ਲਿਖਿਆ ਸੀ, ਉਹਦੇ ਉੱਤੇ ਲਿਖ ਕੇ ਲਾਇਆ ਸੀ ਕਿ ਇਹ ਮੁਸਾਫਰਖਾਨਾ ਮੁਸਾਫਰਾਂ ਦੇ ਰਾਤ ਰਹਿਣ ਲਈ ਹੈ, ਪਰ ਇੱਥੇ ਸਿਰਫ ਤਿੰਨ ਦਿਨ ਵਾਸਤੇ ਮੁਸਾਫਰ ਰੁਕ ਸਕਦਾ, ਤਿੰਨਾਂ ਦਿਨਾਂ ਵਾਸਤੇ ਮੰਜਾ ਬਿਸਤਰਾ ਕਮਰਾ ਉਹਨੂੰ ਫ੍ਰੀ ਮਿਲੇਗਾ, ਪ੍ਰਸ਼ਾਦਾ ਪਾਣੀ ਵੀ ਉਹਨੂੰ ਫ੍ਰੀ ਮਿਲੇਗਾ। ਤਿੰਨ ਦਿਨ ਲਈ ਕੋਈ ਵੀ ਮੁਸਾਫਰ ਇੱਥੇ ਰਹਿ ਸਕਦਾ। ਇੱਕ ਨੇ ਉਹ ਪੜਿਆ ਸਾਧ ਸੰਗਤ ਜੀ ਬੋਰਡ, ਚੁੱਪ ਕਰਕੇ ਅੰਦਰ ਚਲਿਆ ਗਿਆ। ਅੰਦਰ ਜਾ ਕੇ ਮੈਨੇਜਰ ਨੂੰ ਮਿਲਿਆ, ਉਹਨੂੰ ਆਖਿਆ ਭਾਈ ਮੈਂ ਰਹਿਣਾ, ਉਹਨੇ ਕੱਚੀ ਆਇਆ ਨੂੰ, ਉਹਨੂੰ ਇੱਕ ਕਮਰੇ ਦੀ ਚਾਬੀ ਦਿੱਤੀ, ਉਹਨੂੰ ਮੰਜਾ ਬਿਸਤਰਾ ਸੀ ਕਮਰੇ 'ਚ ਪ੍ਰਾਪਤ ਹੋਇਆ, ਉਹਨੂੰ ਆਖਿਆ ਇੱਥੇ ਤੂੰ ਇਸ਼ਨਾਨ ਕਰ ਸਕਦਾ, ਇੱਥੋਂ ਪ੍ਰਸ਼ਾਦਾ ਲੈ ਸਕਦਾ, ਤੇਰੇ ਪ੍ਰਸ਼ਾਦੇ ਪਾਣੀ ਸਾਰਾ ਕੁਝ ਤਿੰਨਾਂ ਦਿਨਾਂ ਵਾਸਤੇ ਪ੍ਰਬੰਧ, ਤੈਨੂੰ ਚਿੰਤਾ ਦੀ ਕੋਈ ਲੋੜ ਨਹੀਂ। ਕਹਿੰਦਾ ਠੀਕ ਆ। ਇੱਕ ਹੋਰ ਜਿਹੜਾ ਉਹਦੇ ਨਾਲ ਹੀ ਆਇਆ ਸੀ ਸਾਧ ਸੰਗਤ ਜੀ, ਉਹਨੇ ਪੜਿਆ ਭਈ ਇਹ ਮੁਸਾਫਰਖਾਨਾ ਤਿੰਨ ਦਿਨ ਵਾਸਤੇ ਇੱਥੇ ਸਾਰਾ ਕਮਰਾ ਮੰਜਾ ਬਿਸਤਰਾ ਪ੍ਰਸ਼ਾਦਾ ਪਾਣੀ ਫ੍ਰੀ ਮਿਲੇਗਾ। ਇਹ ਗੱਲ ਪੜ੍ਹ ਕੇ ਉਹਨੇ ਆਪਣਾ ਝੋਲਾ ਸਾਧ ਸੰਗਤ ਜੀ ਫੜਿਆ ਉਦਾਂ ਹੀ ਤੇ ਬੈਠ ਗਿਆ ਸਾਹਮਣੇ, ਉਹਦੇ ਅੰਦਰ ਨਹੀਂ ਵੜਿਆ, ਸਾਹਮਣੇ ਫੱਟੇ ਤੇ ਬੈਠ ਗਿਆ। ਥੋੜੀ ਦੇਰ ਬਾਅਦ ਮੀਂਹ ਪੈਣ ਲੱਗ ਪਿਆ, ਠੰਡੀ ਹਵਾ ਚੱਲਣ ਲੱਗ ਪਈ, ਉਹ ਭਿੱਜ ਗਿਆ ਕੰਬੀ ਜਾਵੇ। ਇੱਕ ਪੁਰਸ਼ ਸਿਆਣਾ ਕੋਲ ਦੀ ਲੰਘਿਆ ਤੇ ਉਹਨੇ ਆਖਿਆ ਵੀ ਗੁਰਮੁਖਾ ਤੂੰ, ਤੈਨੂੰ ਪੜ੍ਹਨਾ ਨਹੀਂ ਆਉਂਦਾ? ਉਹ ਕਹਿੰਦਾ ਆਉਂਦਾ। ਤੇ ਕਹਿੰਦੇ ਉਹ ਸਾਹਮਣੇ ਦੇਖ ਕੀ ਲਿਖਿਆ? ਉੱਥੇ ਲਿਖਿਆ ਵੀ ਇਹ ਮੁਸਾਫਰਖਾਨਾ ਇਹ ਸਰਾਂ, ਇੱਥੇ ਤਿੰਨ ਦਿਨ ਲਈ ਮੰਜਾ ਬਿਸਤਰਾ ਕਮਰਾ ਪ੍ਰਸ਼ਾਦਾ ਪਾਣੀ ਮਿਲ ਸਕਦਾ, ਤੇ ਤੂੰ ਬਾਹਰ ਕਿਉਂ ਬੈਠਾ ਵੀ ਜੀ ਜਾਂਦਾ, ਅੰਦਰ ਕਿਉਂ ਨਹੀਂ ਜਾਂਦਾ? ਉਹਨੇ ਹੱਸ ਕੇ ਆਖਿਆ ਵੀ ਜਿਹੜਾ ਹੈ ਹੀ ਮੁਸਾਫਰਖਾਨਾ, ਓਹਦੇ ਅੰਦਰ ਜਾਣ ਦੀ ਲੋੜ ਕੀ ਹੈ। ਫਿਰ ਦੂਜਾ ਇਹ ਲਿਖਿਆ ਵੀ ਇੱਥੇ ਤਿੰਨ ਦਿਨ ਲਈ ਮੰਜਾ ਬਿਸਤਰਾ ਤੇ ਕਮਰਾ ਮਿਲੇਗਾ, ਉਹ ਜੇ ਚੌਥੇ ਦਿਨ ਵੀ ਫਿਰ ਉਹਨਾਂ ਨੇ ਬਾਹਰ ਕੱਢ ਹੀ ਦੇਣਾ ਤੇ ਫਿਰ ਉਸ ਮੁਸਾਫਰਖਾਨੇ ਚ ਮੈਂ ਜਾਣਾ ਕੀ ਲੈਣ, ਕੋਈ ਨਾ ਫਿਰ ਇੱਥੇ ਬੈਠੇ ਆ, ਕੋਈ ਨੀ ਭੁੱਜੀ ਜਾਂਦੇ। ਉਹਨੇ ਜੇ ਅਨੁਸਾਰ ਸੰਗਤ ਜੀ ਕਹਿੰਦੇ ਨੇ ਉਹ ਇੱਕ ਦਿਨ ਦੋ ਦਿਨ ਤਿੰਨ ਦਿਨ ਲੰਘ ਗਏ ਤੇ ਜਿਹੜਾ ਅੰਦਰ ਗਿਆ ਸੀ, ਜਦੋਂ ਚੌਥਾ ਦਿਨ ਹੋਇਆ ਤੇ ਉਹ ਮੈਨੇਜਰ ਨੇ ਸਾਹਿਬ ਸੰਗਤ ਤੋਂ ਉਹਨੂੰ ਆਖਿਆ ਭਾਈ ਗੁਰਮੁਖਾ ਤੈਨੂੰ ਤਿੰਨ ਦਿਨ ਹੋ ਗਏ ਆ ਤੇ ਹੁਣ ਤੂੰ ਚਾਬੀ ਦੇ ਦੇ ਕਮਰਾ ਛੱਡ ਤੇ ਜਾ ਹੁਣ। ਉਹ ਕਹਿੰਦਾ ਨਾ ਜੇ ਜਾਣਾ ਸੀ ਤੇ ਫਿਰ ਅੰਦਰ ਕਾਹਨੂੰ ਮੈਂ ਆਉਣਾ ਸੀ, ਮੈਂ ਜਾਣ ਵਾਸਤੇ ਅੰਦਰ ਨਹੀਂ ਆਇਆ, ਇਹ ਕਮਰਾ ਇਹ ਮੁਫ਼ਤ ਦਾ ਪ੍ਰਸ਼ਾਦਾ ਪਾਣੀ ਮੰਜਾ ਮੈਂ ਤਾਂ ਨਹੀਂ ਛੱਡਣਾ। ਉਹਨੇ ਨੋਟਿਸ ਲਾ ਦਿੱਤਾ, ਉਹਨੇ ਫਿਰ ਵੀ ਨਹੀਂ ਮੰਨਿਆ, ਅਖੀਰ ਨਹੀਂ ਮੰਨਿਆ। ਉਹਨੇ ਸਾਧ ਸੰਗਤ ਜੀ ਸਿਕਿਉਰਿਟੀ ਵਾਲੇ ਉਹਨੇ ਪੁਲਿਸ ਸੱਦੀ, ਉਹਨਾਂ ਨੇ ਧੱਕੇ ਮਾਰ ਕੇ ਬਾਹਰ ਕੱਢਤਾ, ਖਿੱਚ ਕੇ ਲੈ ਗਏ ਬਾਹਰ। ਉੱਥੇ ਸਿਆਣਿਆਂ ਪ੍ਰਮਾਣ ਦਿੱਤਾ, ਉਹ ਕਹਿੰਦੇ ਨਾ ਤਾਂ ਉਹ ਹੀ ਅਕਲ ਵਾਲਾ ਸੀ ਜਿਹੜਾ ਅੰਦਰ ਜਾ ਕੇ ਤਿੰਨਾਂ ਦਿਨਾਂ ਲਈ ਸਾਧ ਸੰਗਤ ਜੀ ਅੜ ਕੇ ਬਹਿ ਗਿਆ ਵੀ ਮੈਂ ਜੇ ਅੰਦਰ ਆਉਣਾ ਹੀ ਸੀ ਬਾਹਰ ਕਾ, ਜੇ ਬਾਹਰ ਹੀ ਜਾਣਾ ਤੇ ਅੰਦਰ ਕਾਹਤੋਂ ਆਉਣਾ ਸੀ, ਮੈਂ ਜਾਣਾ ਹੀ ਨਹੀਂ। ਉਹ ਵੀ ਕਹਿੰਦੇ ਅਕਲ ਵਾਲਾ ਨਹੀਂ ਸੀ, ਤੇ ਜਿਹੜਾ ਬਾਹਰ ਬੈਠਾ ਭੇਜੀ ਜਾਂਦਾ ਅਕਲ ਵਾਲਾ ਉਹ ਵੀ ਨਹੀਂ ਸੀ, ਜਿਹੜਾ ਕਹਿੰਦਾ ਜੇ ਮੁਸਾਫਰਖਾਨਾ ਹੀ ਆ ਤਾਂ ਮੈਂ ਅੰਦਰ ਕਿਉਂ ਜਾਵਾਂ, ਜੇ ਛੱਡਣਾ ਹੀ ਆ ਤਿੰਨਾਂ ਦਿਨਾਂ ਬਾਅਦ ਤਾਂ। ਕਹਿੰਦੇ ਅਸਲ ਵਿੱਚ ਜਾਣ ਇਸ ਗੱਲ ਵਿੱਚ ਸੀ ਵੀ ਤਿੰਨਾਂ ਦਿਨਾਂ ਲਈ ਮੁਸਾਫਰਖਾਨਾ ਜਿਹਨਾਂ ਗੁਰਮੁਖਾਂ ਨੇ ਪਰਪਕਾਰ ਕਰਕੇ ਬਣਾਇਆ ਉਹਨਾਂ ਤਿੰਨਾਂ ਦਿਨਾਂ ਦਾ ਲਾਹਾ ਚੁੱਕੋ, ਉਹ ਤਿੰਨ ਦਿਨ ਉਹਦੇ ਚ ਕੱਟੋ, ਉੱਥੇ ਮੰਜਾ ਬਿਸਤਰੇ ਦਾ ਸੁੱਖ ਮਾਣੋ, ਪ੍ਰਸ਼ਾਦਾ ਪਾਣੀ ਛਕੋ, ਆਪਣਾ ਅਗਲਾ ਰਸਤਾ ਫੜੋ। ਫਿਰ ਅਸਲ ਵਿੱਚ ਉਹ ਤਿੰਨ ਦਿਨ ਦਾ ਸੁੱਖ ਲੈ ਲੈਣ ਚ ਭਲਾ ਸੀ ਤੇ ਪਰ ਸਦਾ ਵਾਸਤੇ ਅੜਨ ਵਿੱਚ ਵੀ ਨਹੀਂ ਸੀ ਭਲਾ ਤੇ ਨਾ ਕਰਕੇ ਉਹਦੇ ਨਾਮ ਉਹਦੇ ਅੰਦਰ ਨਾਮ ਵੜਨ ਵਿੱਚ ਵੀ ਨਹੀਂ ਸੀ ਭਲਾ। ਤਿੰਨ ਦਿਨ ਲਈ ਉਹ ਬਣਿਆ ਤੇ ਕਿਸੇ ਨੇ ਭਲੇ ਦੀ ਬਣਾਇਆ, ਪਰ ਪਕਾਰ ਦੀ ਬਣਾਇਆ, ਸੁੱਖ ਵਾਸਤੇ ਬਣਾਇਆ, ਮੁਸਾਫਰਾਂ ਵਾਸਤੇ ਬਣਾਇਆ ਤੇ ਮੁਸਾਫਰ ਨੂੰ ਤਿੰਨ ਦਿਨ ਸਾਧ ਸੰਗਤ ਜੀ ਉਹਦੇ ਚ ਸੁੱਖ ਨਾਲ ਆਪਣਾ ਸਮਾਂ ਬਤੀਤ ਕਰਨਾ ਚਾਹੀਦਾ, ਕਿਉਂਕਿ ਜੇ ਚੱਲਦੇ ਚੱਲਦੇ ਨੂੰ ਰਾਤ ਪੈ ਗਈ ਤੂੰ ਰਾਤ ਘੱਟ ਮੁੜ ਕੇ ਅੱਗੇ ਚੱਲ, ਤੇਰੇ ਲਈ ਤਾਂ ਬਣਾਇਆ ਇਹ, ਤੇਰੇ ਸੁੱਖ ਲਈ ਆ। ਸੰਸਾਰ ਸਾਧ ਸੰਗਤ ਜੀ ਮੁਸਾਫਰਖਾਨਾ ਹੀ ਹੈ ਤੇ ਸਮਝ ਲਓ ਕਿ ਤਿੰਨ ਦਿਨ ਦਾ ਹੀ ਇਹਦੇ ਚ ਟਿਕਾ। ਜਿਹੜੇ ਤਾਂ ਕਹਿੰਦੇ ਆ ਵੀ ਮੈਂ ਸੰਸਾਰੀ ਬਣਨਾ ਹੀ ਨਹੀਂ, ਜੰਗਲਾਂ ਚ ਸਾਰੀ ਉਮਰ ਬਤੀਤ ਕਰ ਦੇਣੀ, ਮੈਂ ਮੱਥੇ ਨਹੀਂ ਇਹਨਾਂ ਦੇ ਲੱਗਣਾ, ਮੈਂ ਪਹਾੜਾਂ ਦੀਆਂ ਕੰਦਰਾਂ ਚ ਚੱਲਿਆ ਜਾਵਾਂਗਾ, ਅਕਲ ਵਾਲੇ ਉਹ ਵੀ ਨਹੀਂ ਮੰਨੇਗੇ ਗੁਰਮਤਿ ਅਨੁਸਾਰ। ਉਹਨਾਂ ਵਿੱਚ ਸਿੱਧਾਂ ਤੇ ਜੋਗੀਆਂ ਨੂੰ ਮਹਾਰਾਜ ਨੇ ਆਖਿਆ ਸੀ ਚਲੋ ਸੰਸਾਰ ਚ, ਤੇ ਜਿਹੜਾ ਇੱਥੇ ਆਣ ਕੇ ਅੜੀ ਕਰ ਜਾਂਦਾ ਮੈਂ ਜਾਣਾ ਹੀ ਨਹੀਂ ਫਿਰ ਹੁਣ, ਉਹ ਵੀ ਸਾਧ ਸੰਗਤ ਜੀ ਅਕਲ ਵਾਲਾ ਨਹੀਂ, ਜਾਣਾ ਪੈਣਾ ਜਿਵੇਂ ਪੁਲਿਸ ਨੇ ਖਿੱਚ ਕੇ ਬਾਹਰ ਕਰਤਾ ਸੀ, ਜਮਦੂਤ ਆਉਣਗੇ ਬਦੋ ਬਦੀ ਲੈ ਜਾਣਗੇ, ਅੜ ਸਕਦਾ ਹੀ ਨਹੀਂ। ਅਕਲ ਇਸ ਗੱਲ ਵਿੱਚ ਆ ਵੀ ਜੇ ਇਹ ਮਹਾਰਾਜ ਨੇ ਬਣਾਇਆ ਸੰਸਾਰ ਮੁਸਾਫਰਖਾਨਾ, ਇਹਦਾ ਲਾਹਾ ਚੁੱਕਣਾ ਚਾਹੀਦਾ। ਲਾਹਾ ਕੀ ਵੀ ਜੇ ਮੈਂ ਇਹਦੇ ਚ ਆ ਗਿਆ ਹੁਣ ਸੰਗਤ ਕਰਾਂ, ਨਾਮ ਜਪਾਂ ਤੇ ਆਪਣਾ ਸਮਾਂ ਸਫਲਾ ਕਰਾਂ, ਉਹਨਾਂ ਸਮਾਂ ਸਫਲਾ ਕਰ ਜਿੰਨੇ ਦੀ ਤੈਨੂੰ ਮਿਲ ਗਿਆ ਇਹ, ਅੜ ਕੇ ਤੂੰ ਬਹਿ ਨਹੀਂ ਸਕਦਾ ਤੇ ਜੇ ਇਹਦੇ ਵਿੱਚ ਨਾ ਪ੍ਰਵੇਸ਼ ਕਰੇਗਾ ਤੇ ਰੱਬ ਦੀ ਪ੍ਰਾਪਤੀ ਕੋਈ ਨਹੀਂ, ਫਿਰ ਉਸ ਸੁੱਖ ਤੋਂ ਵੀ ਖਾਲੀ ਰਹਿ ਜਾਏਗਾ ਜਿਸ ਲਈ ਬਣਾਇਆ ਮਹਾਰਾਜ ਨੇ। ਹੈ ਇਹ ਸਾਧ ਸੰਗਤ ਜੀ ਦਾਸਵੰਤੇ ਬ੍ਰਿਤ ਮੰਡਲ ਜਗ ਸਾਜਿਆ ਜੋ ਬਾਲੂ ਘਰਵਾਰ। ਮਹਾਰਾਜ ਪੰਜਵੇਂ ਪਾਤਸ਼ਾਹ ਦਾ ਅਗਲਾ ਸ਼ਬਦ ਉਹ ਕਹਿੰਦੇ ਇਹ ਮ੍ਰਿਤੂ ਲੋਕ ਮਾਤ ਲੋਕ ਆਪਾਂ ਜਿਹਨੂੰ ਕਹਿੰਦੇ ਆ, ਇਹ ਨਾਸਵੰਤ ਆ, ਸਦਾ ਲਈ ਨਹੀਂ, ਇਹ ਤਾਂ ਕੁਝ ਸਮਾਂ ਤੇਰੇ ਲਈ ਬਣਾਇਆ ਭਾਈ, ਤੂੰ ਇਸ ਮਾਤ ਲੋਕ ਜਾਣ ਕੇ ਰੱਬ ਰੱਬ ਕਰ ਸਕੇ, ਤੈਨੂੰ ਇਹ ਸਰੀਰ ਮਿਲਿਆ ਤੇ ਰਹਿਣ ਲਈ ਤੈਨੂੰ ਕੁਝ ਨਾ ਕੁਝ ਥਾਂ ਵੀ ਚਾਹੀਦਾ, ਇਹ ਤੇਰੇ ਰਹਿਣ ਲਈ ਥਾਂ ਬਣਾਤਾ ਮਹਾਰਾਜ, ਤੇ ਕਰਮਯੋਗੀਆਂ ਵਾਸਤੇ ਸ਼ੁਭ ਕਰਮ ਕਰਨ ਲਈ ਧਰਤੀ ਬਣਾ ਦਿੱਤੀ ਹੈ, ਪਰ ਇਹ ਸਰਾਂ ਹੀ ਮੁਸਾਫਰਖਾਨਾ ਹੀ, ਇਹਦਾ ਲਾਹਾ ਚੁੱਕ ਜਿੰਨਾ ਚੁੱਕ ਸਕਦਾ, ਇਹ ਤੋਂ ਜਿਹੜਾ ਲਾਭ ਲੈ ਸਕਦਾ ਓਨੀ ਦੇਰ ਦੀ ਲੈ ਭਾਈ, ਇਹ ਤੈਨੂੰ ਰਹਿਣ ਵਾਸਤੇ ਥਾਂ ਮਿਲ ਗਿਆ ਸੰਸਾਰ ਕਰਮ ਕਮਾਉਣ ਲਈ, ਉੱਥੇ ਸ਼ੁਭ ਕਰਮ ਕਰ, ਨਿਤਨੇਮ ਕਰ, ਸੰਗਤ ਕਰ, ਰੱਬ ਰੱਬ ਕਰ, ਆਪਣੀ ਧਰਮ ਦੀ ਕਿਰਤ ਪਰਪਕਾਰ ਸੇਵਾ ਸਿਮਰਨ ਜੋ ਮਰਜ਼ੀ ਕਰ, ਉਹਨਾਂ ਲਾਹਾ ਤੂੰ ਪ੍ਰਾਪਤ ਕਰ ਸਕਦਾ ਉਹਨੂੰ ਕਰ। ਪਰ ਇਹ ਨਾ ਸਮਝੀ ਭਾਈ ਇਹ ਸਦਾ ਰਹੇਗਾ ਤੇ ਮੈਂ ਵੀ ਸਦਾ ਹੀ ਰਹਾਂਗਾ, ਅਸਲ ਵਿੱਚ ਇਹ ਮ੍ਰਿਤ ਮੰਡਲ ਆ, ਇਹ ਨਾਸਵੰਤ ਹੈ, ਇਵੇਂ ਹੀ ਨਾਸਵੰਤ ਆ ਜਿਵੇਂ ਬੱਚੇ ਦਾ ਬਣਾਇਆ ਰੇਤ ਦਾ ਘਰ, ਰੇਤ ਦੇ ਘਰ ਦੀ ਸਾਧ ਸੰਗਤ ਦੀ ਕੋਈ ਮਰਿਆਦਾ, ਜੋ ਬਾਲੂ ਕੀ ਧੀਤ ਵੀ ਆਖਿਆ ਮਹਾਰਾਜ ਨੇ, ਬਾਲੂ ਕਹਿੰਦੇ ਰੇਤੇ ਨੂੰ, ਜਿਵੇਂ ਰੇਤੇ ਦੀ ਕੰਧ ਹੁੰਦੀ ਆ ਉਹ ਨੀ ਸਾਧ ਸੰਗਤ ਦੀ ਸਦੀਵੀ ਹੁੰਦੀ, ਇਸੇ ਤਰ੍ਹਾਂ ਹੀ ਮ੍ਰਿਤ ਮੰਡਲ ਜਗ ਸਾਜਿਆ ਜੋ ਬਾਲੂ ਘਰ ਬਾਰ। ਬਾਲੂ ਬਾਲਕ ਦਾ ਵੀ ਅਰਥ ਲਾਉਂਦੇ, ਬਾਲੂ ਰੇਤੇ ਦਾ ਵੀ ਕਹਿੰਦੇ ਨੇ, ਜਿਵੇਂ ਰੇਤ ਦਾ ਘਰ ਬਣਾ ਲਿਆ ਜਾਵੇ ਉਹਦੀ ਮਰਿਆਦ ਨਹੀਂ, ਇਸੇ ਤਰ੍ਹਾਂ ਸੰਸਾਰ ਦੀ ਪੱਕੀ ਮਰਿਆਦ ਨਾ ਕੋਈ ਵੀ ਜਾਣੇ ਜੀ।
ਦਿਨ ਸਤ ਬਾਰ ਨਾ ਲਾ ਗਈ ਜਿਉਂ ਕਾਗਦ ਬੁੰਦਾਰ,
ਜਿਹਨੂੰ ਸੰਸਾਰ ਨੂੰ ਜਾਂ ਸੰਸਾਰੀ ਜੀਵਾਂ ਨੂੰ ਬਿਨਸਣ ਲੱਗਿਆ ਨਾਸ ਹੋਣ ਲੱਗਿਆ ਕੋਈ ਦੇਰ ਨੀ ਲੱਗਦੀ, ਕਹਿੰਦੇ ਜਦੋਂ ਪਾਣੀ ਦੀ ਬੂੰਦ ਕਾਗਜ਼ ਤੇ ਪੈ ਜਾਏ ਤੇ ਕਾਗਜ਼ ਖਤਮ ਹੈ, ਧਨ ਜੋਬਨ ਕਾ ਗਰਬ ਨਾ ਕੀਜੀਏ, ਕਾਗਜ਼ ਜਿਉਂ ਗੱਲ ਜਾਹੇਗਾ ਮਹਾਰਾਜ ਨੇ ਬਚਨ ਚ, ਕਹਿੰਦੇ ਕਾਗਜ਼ ਤਾਂ ਪਾਣੀ ਪਿਆ ਤੇ ਗਲ ਗਿਆ, ਜੇ ਤੂੰ ਧਨ ਦਾ ਜੋਬਨ ਦਾ ਗਰਬ ਹੰਕਾਰ ਕਰਦਾ ਤੇ ਉਸ ਕਾਗਜ਼ ਵੱਲ ਸਮਝ ਲਾ, ਜਿਵੇਂ ਕਾਗਜ਼ ਤੇ ਪਾਣੀ ਦੀਆਂ ਬੂੰਦਾਂ ਪੈਣ ਤੇ ਉਹ ਨਾਸ ਹੈ, ਬਸ ਇਹ ਜਮਾਂ ਦਾ ਡੰਡਾ ਸਿਰ ਤੇ ਲੱਗਿਆ ਤੇ ਸਾਰਾ ਧਨ ਜੋਬਨ ਤੇਰਾ ਰਹਿ ਜਾਣਾ ਇੱਥੇ, ਜੇ ਹੰਕਾਰ ਕਰਨ ਵਾਸਤੇ ਨਹੀਂ। ਫਿਰ ਸਤਬਾਰ ਨਾਲ ਲੱਗ ਗਿਆ, ਭਾਈ ਗੁਰਦਾਸ ਜੀ ਨੇ ਲਿਖਿਆ, ਜੈਸੇ ਜਲ ਬੂੰਦ ਪਰੀ ਕਾਗਜ਼ ਗਲ ਜਾਤ, ਸੋ ਕ੍ਰਿਤ ਸੰਬੰਧ ਜਲ ਮਧ ਸਾਵਧਾਨ ਹੈ। ਉਹ ਕਹਿੰਦੇ ਜਿਵੇਂ ਕਾਗਜ਼ ਦੀ ਉਮਰ ਉਨੀ ਦੇਰ ਹੁੰਦੀ ਜਿੰਨੀ ਦੇਰ ਉੱਤੇ ਪਾਣੀ ਨਾ ਪੈ ਜੇ, ਪਾਣੀ ਪੈ ਗਿਆ ਤੇ ਕਾਗਜ਼ ਖਤਮ ਹੈ। ਬਿਰਸਤ ਬਾਰ ਨਾ ਲੱਗੇ ਜੋ ਕਾਗਜ਼ ਬੂੰਦਾਰ, ਜਿਵੇਂ ਕਾਗਜ਼ ਤੇ ਪਾਣੀ ਦੀਆਂ ਬੂੰਦਾਂ ਪਈਆਂ ਤੇ ਉਹ ਨਾਸ, ਇਸੇ ਤਰ੍ਹਾਂ ਸੰਸਾਰ ਬਹੁਤੀ ਮਨਿਆਦ ਵਾਲਾ ਨਹੀਂ, ਜੇ ਉਵੇਂ ਨਾਸ ਹੋ ਜਾਵੇਗਾ ਜਿਵੇਂ ਰੇਤਾ ਦਾ ਘਰ, ਜਾਂ ਕਾਗਜ਼ ਕਾਗਜ਼ ਉੱਤੇ ਪਾਣੀ ਪੈਣ ਤੇ ਜਿਵੇਂ ਕਾਗਜ਼ ਗਲ ਜਾਂਦਾ ਹੈ।
ਸੁਣ ਮੇਰੀ ਮਨਸਾ ਮਨੈ ਮਾਹੇ ਸਤ ਦੇਖ ਵਿਚਾਰ।
ਮਨਸਾ ਦਾ ਅਰਥ ਹੁੰਦਾ ਸਾਧ ਸੰਗਤ ਜੀ ਬੁੱਧੀ, ਆਪਣੀ ਬੁੱਧੀ ਨੂੰ ਆਖਿਆ ਸੁਣ ਮੇਰੀ ਮਨਸਾ ਮਨੈ ਮਾਹੇ, ਆਖਿਆ ਵੀ ਆ ਬੁੱਧ ਦੁਆਰਾ ਜਿਹੜਾ ਕਿ ਆਪਣੇ ਮਨ ਚ ਵਿਚਾਰ ਕਰਕੇ ਸਤ ਦੇਖ ਵਿਚਾਰ, ਵੀ ਸਤ ਕੀ ਆ ਫਿਰ, ਸੰਸਾਰ ਤਾਂ ਮ੍ਰਿਤ ਮੰਡਲ ਆ, ਸੰਸਾਰ ਨਾਸਵੰਤ ਆ, ਰੇਤ ਦੇ ਘਰ ਦੀ ਤਰ੍ਹਾਂ, ਇਹ ਕਾਗਜ਼ ਦੇ ਵਰਗਾ ਆ, ਜਿਵੇਂ ਪਾਣੀ ਪੈਣ ਤੋਂ ਕਾਗਜ਼ ਗਲ ਜਾਣਾ, ਤੇ ਫਿਰ ਸੱਤ ਸੰਸਾਰ ਵਿੱਚ ਕੀ ਹੈ? ਇਹਦੇ ਵਿਚਾਰ ਕਰਕੇ ਦੇਸ ਇਹਦੇ ਵਿੱਚ ਸੱਤ ਵੀ ਕੋਈ ਚੀਜ਼ ਹੈ ਜ਼ਰੂਰ, ਉਹ ਸੱਤ ਕੀ ਹੈ ਜਿਹਨੇ ਸੰਸਾਰ ਬਣਾਇਆ, ਇਸ ਕਰਕੇ ਵਿਚਾਰ ਕਰ ਤੂੰ ਉਹਦੇ ਬਾਰੇ।
ਇੱਕ ਸਾਧਕ ਗਰਹੀ ਜੋਗੀ ਸੱਜ ਗਏ ਘਰ ਬਾਰ।
ਤੇ ਕੋਈ ਵੀ ਸਾਧ ਸੰਗਤ ਜੀ ਇੱਥੇ ਸਦਾ ਲਈ ਨਹੀਂ ਅੜ ਕੇ ਬੈਠਾ। ਸਿੱਧ ਸਾਧਕ ਗਿਰਹੀ ਜੋਗੀ, ਜਿਹੜੇ ਸਿੱਧ ਸਨ ਸਾਧ ਸੰਗਤ ਜੀ, ਸਿੱਧੀਆਂ ਰਿੱਧੀਆਂ ਦੇ ਮਾਲਕ, ਗਏ ਸੰਸਾਰ ਨੂੰ ਛੱਡ ਕੇ ਉਹ ਵੀ। ਸਾਧਕ ਜਿਹੜੇ ਜਗਿਆਸੂ ਸਨ, ਸਾਧਨਾ ਕਰਨ ਵਾਲੇ, ਉਹ ਵੀ ਸੰਸਾਰ ਛੱਡ ਗਏ। ਗਿਰਹੀ ਗ੍ਰਿਸਤੀ, ਗ੍ਰਿਸਤੀ ਵੀ ਸਦਾ ਕੋਈ ਸੰਸਾਰ ਚ ਨਹੀਂ ਰਿਹਾ। ਤੇ ਜੋਗੀ ਜਿਹਨਾਂ ਲੰਮੀਆਂ ਲੰਮੀਆਂ ਉਮਰਾਂ ਕਰ ਲਈਆਂ ਸਨ, ਵੀ ਸੰਸਾਰ ਤੋਂ ਜਾਣਾ ਹੀ ਨਹੀਂ, ਪੰਜ ਪੰਜ ਸੌ ਸਾਲ, ਹਜ਼ਾਰ ਹਜ਼ਾਰ ਸਾਲ, ਪੰਦਰਾਂ ਪੰਦਰਾਂ ਸੌ ਸਾਲ ਦਸਮ ਦੁਆਰ ਚ ਸਵਾਸ ਟਿਕਾ ਕੇ ਲੰਮੀ ਉਮਰ ਕੀਤੀ, ਅਖੀਰ ਫਿਰ ਵੀ ਜਾਣਾ ਹੀ ਪਿਆ। ਰਾਮ ਗਏ, ਰਾਵਣ ਗਏ, ਜਾ ਕੇ ਬਹੁਤ ਪਰਿਵਾਰ ਜਿਹਨਾਂ ਨੇ ਕਹਿੰਦੇ ਸੀ ਕਾਲ ਪਾਵੇ ਨਾ ਬੱਧਾ, ਉਹ ਰਹੇ, ਜਾਣਾ ਪਿਆ। ਅਵਤਾਰ, ਪੈਗੰਬਰ, ਪੀਰ ਵੀ ਆਏ ਤੇ ਗਏ। ਸੰਸਾਰ ਸਾਧ ਸੰਗਤ ਜੀ ਇਸੇ ਦੀ ਮੁਸਾਫ਼ਰ ਖਾਨਾ। ਸਿੱਧ ਸਾਧਕ ਗ੍ਰਹੀ ਜੋਗੀ ਤਾਜ ਗਏ ਘਰ ਬਾਰ। ਇਹ ਘਰ ਬਾਰ ਸਾਰੇ ਪਦਾਰਥ ਸਾਧਕਾਂ ਨੂੰ, ਸਿੱਧਾਂ ਨੂੰ, ਜੋਗੀਆਂ ਨੂੰ, ਗ੍ਰਿਸਤੀਆਂ ਨੂੰ, ਸਾਰਿਆਂ ਨੂੰ ਛੱਡ ਕੇ ਜਾਣੇ ਪੈਂਦੇ ਹਨ ਜੀ।
ਰਹਾਉ
ਰਾਮ ਦੇ ਕੇ ਕਿਰਪਾ ਕਰਦੇ ਹਨ ਧੰਨ ਗੁਰੂ ਅਰਜਨ ਦੇਵ ਮਹਾਰਾਜ।
ਜੈਸਾ ਸੁਪਨਾ ਰਹਿਣ ਕਾ ਤੈਸਾ ਸੰਸਾਰ।
ਸੰਸਾਰ ਦੀ ਤੁਸੀਂ ਏਦਾਂ ਦੀ ਗਤੀ ਜਾਣੋ ਤੇ ਜਿਵੇਂ ਰਾਤ ਦਾ ਸੁਪਨਾ ਹੁੰਦਾ। ਸੁਪਨਾ ਸਾਧ ਸੰਗਤ ਜੀ ਸੱਚ ਨਹੀਂ ਹੁੰਦਾ ਕਦੇ ਵੀ। ਸੁਪਨਾ ਇੱਕ ਇਉਂ ਆਪਾਂ ਕਹਿ ਲਈਏ, ਵਿਦਵਾਨਾਂ ਨੇ ਇੱਕ ਨਿਰਣਾ ਕੀਤਾ, ਉਹ ਕਹਿੰਦੇ ਨੇ ਸਾਧ ਸੰਗਤ ਜੀ ਇੱਕ ਨਾੜੀ ਹੈ ਜਿਹੜੀ ਵਾਲ ਨਾਲੋਂ ਸੌ ਹਿੱਸੇ ਬਰੀਕ ਹੈ, ਤੇ ਜਦੋਂ ਮਨ ਉਹਦੇ ਵਿੱਚ ਜਾਂਦਾ ਤੇ ਇਸੇ ਤਰ੍ਹਾਂ ਦਾ ਸੂਰਜ, ਚੰਦਰਮਾ, ਆਕਾਸ਼, ਧਰਤੀ, ਸਰੀਰ ਆਪੇ ਬਣਾ ਲੈਂਦਾ। ਸੁਪਨੇ ਦੀ ਜਿਹੜੀ ਰਚਨਾ ਏਦਾਂ ਮੰਨੀ ਗਈ ਹੈ। ਇੱਕ ਸੂਖਮ ਨਾੜੀ ਦੇ ਵਿੱਚ ਜਾ ਕੇ ਸਾਧ ਸੰਗਤ ਜੀ ਮਨ ਦੇ ਟਿਕਣ ਤੋਂ ਸੁਪਨਾ ਸ਼ੁਰੂ ਹੋ ਜਾਂਦਾ। ਉਵੇਂ ਤਿੰਨ ਅਵਸਥਾ ਮਨੁੱਖ ਦੀਆਂ ਮੰਨੀਆਂ, ਜਾਗ੍ਰਿਤ, ਸਵਪਨ ਤੇ ਸੁਪਨ। ਸੁਪਨੇ ਵਿੱਚ ਕਿਸੇ ਦੀ ਸਾਧ ਸੰਗਤ ਜੀ ਕਿਸੇ ਨੂੰ ਧਨ ਮਿਲ ਗਿਆ ਤੇ ਜਾਗਿਆ ਤੇ ਧਨ ਕੋਈ ਨਹੀਂ, ਸਿਰਫ ਸੁਪਨੇ ਦੀ ਆ। ਸੁਪਨੇ ਚ ਸਾਧ ਸੰਗਤ ਜੀ ਕਿਸੇ ਨੂੰ ਦੁੱਖ ਮਿਲਿਆ ਤੇ ਜਾਗੇ ਤੇ ਦੁੱਖ ਵੀ ਉਸੇ ਵੇਲੇ ਮੁੱਕ ਜਾਵੇਗਾ, ਸਿਰਫ ਸੁਪਨੇ ਚ। ਸੁਪਨੇ ਦਾ ਸੁੱਖ ਸੁੱਖ ਨਹੀਂ ਤੇ ਸੁਪਨੇ ਦਾ ਦੁੱਖ ਦੁੱਖ ਨਹੀਂ ਹੁੰਦਾ। ਇਸੇ ਤਰ੍ਹਾਂ ਕਹਿੰਦੇ ਸੰਸਾਰ ਨੂੰ ਤੂੰ ਸੁਪਨੇ ਵਰਗਾ ਮੰਨ, ਜੈਸਾ ਸੁਪਨਾ ਰਹਿਣ ਕਾ ਤੈਸਾ ਸੰਸਾਰ। ਰਾਤ ਦਾ ਸੁਪਨਾ, ਸੁਪਨੇ ਚ ਲਾਟਰੀ ਨਿਕਲੀ ਕਿਸੇ ਦੀ ਤੇ ਉਹ ਅਮੀਰ ਨਹੀਂ, ਕੋਈ ਨਹੀਂ, ਜਾਗਿਆ ਤੇ ਕੁੱਝ ਵੀ ਨਹੀਂ ਕੋਲੇ। ਜਿਵੇਂ ਉਹ ਰਾਤ ਦਾ ਸੁਪਨਾ ਕਹਿੰਦੇ ਸੰਸਾਰ ਦੀ ਗਤੀ, ਇਹਦੀ ਮਰਿਆਦਾ ਸਿਰਫ ਰਾਤ ਦੇ ਸੁਪਨੇ ਵਾਂਗ ਹੀ ਮਨ ਤੋਂ, ਪਰ ਜਿਵੇਂ ਉਹ ਸੱਚ ਨਹੀਂ ਇਸੇ ਤਰ੍ਹਾਂ ਇਹ ਵੀ ਸੱਚ ਨਹੀਂ ਹੈ।
ਦ੍ਰਿਸ਼ਟਮਾਨ ਸਭ ਬੇਨਤੀ ਹੈ ਕਿਆ ਲੱਗਾ ਹੈ ਗਵਾਰ।
ਗਵਾਰ ਦਾ ਰੱਖਿਆ ਮੂਰਖ, ਕਹਿੰਦੇ ਮੂਰਖਾ ਥੋੜੀ ਜਿਹੀ ਵਿਚਾਰ ਤਾਂ ਕਰਕੇ ਦੇਖ। ਦ੍ਰਿਸ਼ਟਮਾਨ ਸਭ ਬੇਨਤੀ ਹੈ, ਜੋ ਕੁਝ ਅੱਖਾਂ ਨਾਲ, ਦ੍ਰਿਸ਼ਟਮਾਨ ਦਾ ਅਰਥ ਹੈ ਸਾਧ ਸੰਗਤ ਜੀ ਜੋ ਦਿਸ ਰਿਹਾ ਅੱਖਾਂ ਨਾਲ। ਦ੍ਰਿਸ਼ਟਮਾਨ ਸਭ ਬੇਨਤੀ ਹੈ, ਇਹ ਦਿਸਣ ਵਾਲਾ ਸਾਰਾ ਕੁਝ ਬਿਨਸਨ ਹਰਨਾਸ ਹੈ। ਕਿਆ ਲੱਗਿਆ ਗਵਾਰ, ਕਿੰਨੀ ਕੁ ਦੇਰ ਲੱਗੇਗੀ ਇਹਨੂੰ ਬਿਨਸਣ ਲੱਗਿਆ? ਕੋਈ ਦੇਰੀ ਨੀ ਲੱਗਦੀ ਹੈ ਜੀ।
ਕਹਾਂ ਸੂ ਭਾਈ ਮੀਤ ਹੈ ਦੇਖੋ ਨੈਣ ਪਸਾਰ।
ਜਿਹੜਾ ਅੱਖਾਂ ਖੋਲ ਕੇ ਦੇਖੋ ਤੇਰੇ ਭਾਈ ਮਿੱਤਰ ਕਿੱਥੇ ਗਏ, ਜਿਹੜੇ ਪਹਿਲਾਂ ਤੇਰੇ ਕੋਲ ਸੀ, ਦਿਸਦੇ ਵੀ ਸੀ। ਕਹਾਂ ਸੋ ਭਾਈ ਮੀਤ ਹੈ ਦੇਖ ਨੈਣ ਪਸਾਰ। ਕਹਿੰਦੇ ਖੋਲ ਅੱਖਾਂ, ਅੱਖਾਂ ਖੋਲ ਕੇ ਦੇਖ ਕਬੀਰ, ਪਰ ਉਸੀ ਕੇ ਜੋ ਹੋਊਗਾ ਤੂੰ ਆਪਣੇ ਵੀ ਜਾਣ। ਕਹਿੰਦੇ ਦੇਖੇ ਉਹ ਮਿੱਤਰ ਕਿੱਥੇ ਜਿਹੜੇ ਪਹਿਲਾਂ ਤੈਨੂੰ ਦਿਸਦੇ ਸੀ, ਚਲੇ ਗਏ ਨਾ ਇੱਕ ਇੱਕ ਕਰਕੇ। ਉਹ ਭਾਈ ਭਰਾ ਜਿਹੜੇ ਤੇਰੇ ਨਾਲ ਸੀ ਰਹਿਣ ਵਾਲੇ ਕਿੱਥੇ ਗਏ? ਅੱਖਾਂ ਖੋਲ ਕੇ ਦੇਖੇ ਤੈਨੂੰ ਪਤਾ ਲੱਗੇ ਜੇ ਉਹ ਨੀ ਰਹੇ ਤੇ ਅਖੀਰ ਦੀ ਬਾਕੀ ਇਹ ਵਰਤਣਾ ਹੀ ਹੁੰਦਾ ਸਾਰਿਆਂ ਉੱਤੇ ਹੁਕਮ।
ਇੱਕ ਚਾਲ ਇੱਕ ਚਾਲ ਸਾਹਿਬ ਸਭ ਆਪਣੀ ਵਾਰ।
ਕਹਿੰਦੇ ਨੇ ਇੱਕ ਚਲੇ ਗਏ ਆ ਤੇ ਇੱਕ ਜਾ ਰਹੇ ਨੇ, ਸਭ ਆਪਣੀ ਵਾਰ, ਆਪੋ ਆਪਣੀ ਵਾਰੀ ਤੇ ਸਾਰਿਆਂ ਨੂੰ ਜਾਣਾ ਹੀ ਪੈਣਾ। ਵਾਰੀ ਵਾਰ ਆਪੋ ਆਪਣੀ ਕੋਈ ਨਾ ਬੰਦਾ ਧੀ। ਮਹਾਰਾਜ ਨੇ ਆਖਿਆ ਜਦੋਂ ਵਾਰੀ ਆ ਗਈ, ਹਾਂ ਜਾਣਾ ਆਪਣੀ ਵਾਰੀ ਤੇ ਹੀ ਹੈ, ਕੋਈ ਕਿਸੇ ਦੀ ਵਾਰੀ ਤੇ ਨਹੀਂ ਜਾ ਸਕਦਾ। ਵਾਰੀ ਸਾਰਿਆਂ ਦੀ ਵੱਖਰੀ ਵੱਖਰੀ ਹੈ, ਪਰ ਜਦੋਂ ਕਿਸੇ ਦੀ ਵਾਰੀ ਸਾਧ ਸੰਗਤ ਜੀ, ਜਦੋਂ ਟਿਕਟ ਕਿਸੇ ਦੀ ਕੱਟੀ ਗਈ ਫਿਰ ਉਹ ਅੜ ਕੇ ਨਹੀਂ ਬੈਠ ਸਕਦਾ। ਫਿਰ ਜੇ ਯਤਨ ਵੀ ਕਰੇ ਨਾ, ਵੀ ਚੱਲ ਇੱਕ ਰਾਤ ਹੀ ਰਹਿਣ ਦਿਓ, ਇੱਕ ਰਾਤ ਨਹੀਂ ਸਾਧ ਸੰਗਤ ਜੀ ਕੋਈ ਰਹਿਣ ਦੇਵੇਗਾ, ਜਦੋਂ ਵਾਰੀ ਆ ਗਈ ਜਿਨਕੀ ਚੀਰੀ ਦਰਗਹਿ ਪਾਠੀ ਤਿੰਨਾ ਮਰਨਾ ਭਾਈ। ਉਹ ਕਹਿੰਦੇ ਜਿਹਨਾਂ ਦੀ ਚਿੱਠੀ ਉੱਥੋਂ ਨਿਕਲ ਆਉਂਦੀ ਹੈ ਉਹ ਚਿੱਠੀ ਪ੍ਰਵਾਨਾ ਹੀ ਆ ਤੇ ਚੱਲ ਪਈ ਹੁਣ ਉਸੇ ਵੇਲੇ ਜਾਣਾ ਪਵੇਗਾ। ਫਿਰ
ਜਿਨ ਪੂਰਾ ਸਤਿਗੁਰ ਸੇਵਿਆ ਤੇ ਅਸਥਿਰ ਹਰ ਦੁਆਰ।
ਮਹਾਰਾਜ ਰਹਿ ਵੀ ਸਕਦਾ ਕੋਈ? ਤੁਸਾਂ ਤਾਂ ਆਖਿਆ ਨਾ ਸੰਸਾਰ ਰਹਿਣ ਵਾਲਾ, ਦਿਸਮਾਨ ਵੀ ਨਾਸਵੰਤ ਹੈ, ਜੋਗੀ ਗਿਰਹੀ ਸਾਰੇ ਸਿੱਧ ਸਾਧਕ ਜਾਣ ਵਾਲੇ ਆ, ਕੋਈ ਰਹਿਣ ਵਾਲਾ ਨੀ, ਇਹਦਾ ਅਰਥ ਕੁਝ ਵੀ ਨੀ ਟਿਕਾ ਵਾਲਾ। ਨਹੀਂ ਮਹਾਰਾਜ ਨੇ ਆਖਿਆ ਹੈ ਰਹਿਣ ਵਾਲੀ ਜਿਨ ਪੂਰਾ ਸਤਿਗੁਰੂ ਸੇਵਿਆ ਤੇ ਅਸਥਿਰ ਹਰ ਦੁਆਰ। ਕਹਿੰਦੇ ਨੇ ਜਿਹਨਾਂ ਨੇ ਪੂਰੇ ਸਤਿਗੁਰੂ ਦੀ ਸੇਵਾ ਕੀਤੀ ਉਹ ਅਸਥਿਰ ਨੇ। ਸਾਧ ਸੰਗਤ ਜੀ ਨਾਮ ਰਹਿਓ, ਸਾਧੂ ਰਹਿਓ, ਰਹਿਓ ਗੁਰ ਗੋਬਿੰਦ, ਇਹ ਰਹਿਣ ਵਾਲਾ, ਬਾਕੀ ਕੁਝ ਨਹੀਂ। ਜਿਹਨਾਂ ਸਤਿਗੁਰੂ ਨੂੰ ਪ੍ਰਸੰਨ ਕਰ ਲਿਆ ਗੁਰੂ ਰੂਪ ਹੀ ਹੋ ਗਏ, ਰੱਬ ਚ ਭੇਦ ਹੋ ਗਏ ਤੇ ਪ੍ਰਮਾਤਮਾ ਕਦੇ ਨਾਸ ਨਹੀਂ ਹੁੰਦਾ, ਗੁਰੂ ਕਦੇ ਨਾਸ ਨਹੀਂ ਹੁੰਦਾ, ਗੁਰੂ ਆਦ ਤੋਂ ਅਸੀਂ ਅੰਤ ਤੱਕ ਰਹੇਗਾ। ਇਸ ਕਰਕੇ ਜਿਹਨਾਂ ਨੇ ਉਹਨੂੰ ਪ੍ਰਸੰਨ ਕਰ ਲਿਆ ਉਹ ਸਦਾ ਹੀ ਰਹਿੰਦੇ ਹਨ।
ਜਨ ਨਾਨਕ ਹਰ ਕਾ ਦਾਸ ਹੈ ਰਾਖ ਪੈਜ ਮੁਰਾਰ।
ਮਹਾਰਾਜ ਅਸੀਂ ਤੁਹਾਡੇ ਦਾਸ ਬਣ ਕੇ ਤੁਹਾਡੀ ਸ਼ਰਨ ਚ ਆਏ, ਸਾਡੀ ਪੈਜ ਰੱਖੋ। ਇਹ ਸਾਧ ਸੰਗਤ ਜੀ ਮਹਾਰਾਜ ਸੰਗਤ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਹੈ। ਵਿਚਾਰ ਕਰਦਿਆਂ ਬਹੁਤ ਸਾਰੀਆਂ ਭੁੱਲਾਂ ਹੁੰਦੀਆਂ, ਸਭ ਦੀ ਸੰਪੂਰਨਤਾ ਹੋਈ, ਸਮਾਂ ਵਿੱਚ ਸਾਧ ਸੰਗਤ ਕੀਤਾ ਹੋਇਆ। ਮਹਾਰਾਜ ਦੀ ਕਿਰਪਾ ਕਾਰਨ ਸਤਿਗੁਰੂ ਜੀ ਦਾ ਬਚਨ ਸਾਧ ਸੰਗਤ ਜੀ ਸਾਡੇ ਹਿਰਦਿਆਂ ਚ ਵਸਿਆ, ਆਪਣਾ ਭਲਾ ਹੋਵੇ। ਦੋ ਪੰਕਤੀਆਂ ਪੜ੍ਹ ਕੇ ਸਮਾਪਤੀ ਕਰਦੇ ਹਾਂ। ਭੁੱਲਾਂ ਕਿਸਾਂ ਦੀ ਕਿਰਪਾ ਜੀ।
ਜਿਨ ਪੂਰਾ ਸਤਿਗੁਰ ਸੇਵਿਆ ਤੇ ਅਸਥਿਰ ਹਰ ਦੁਆਰ। ਜਨ ਨਾਨਕ ਹਰ ਕਾ ਦਾਸ ਰਾਖ ਪੈਜ ਮੁਰਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।